ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਤੇ ਸੇ ਜੇ ਮੁਖ ਨਾ ਮੋੜਨ, ਜਿਨੀ ਸਜਾਤਾ ਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸਿੰਘ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਜੋ ਲੜੀਵਾਰ ਕਥਾ ਸਤਿਗੁਰਾਂ ਨੇ ਬਖਸ਼ੀ ਹੋਈ ਸੀ ਆਪਾਂ ਸਾਰਿਆਂ ਨੂੰ। ਸੋ ਅੱਜ ਸੱਤਵੀਂ ਕਥਾ ਜੋ ਸਤਿਗੁਰੂ ਮਹਾਰਾਜ ਸਾਹਿਬ ਨੇ ਜਥੇ ਸੰਗਤ ਵਿੱਚ ਬਖਸ਼ੀ ਹੈ, ਉਹ ਭੋਗ ਤੇ ਜਾ ਪਹੁੰਚੀ, ਜਿਹਦੇ ਵਿੱਚ ਪੰਜਵੇਂ ਪਾਤਸ਼ਾਹ ਦੇ 12 ਤੋਂ ਵਧੇਰੇ ਸਲੋਕ ਜਿਹੜੇ ਨੇ ਉਹਨਾਂ ਦੀ ਵਿਚਾਰ ਹੋਣ ਤੋਂ ਬਾਅਦ ਫਿਰ 9ਵੇਂ ਮਹੱਲੇ ਦੇ ਸਲੋਕ ਜੋ ਭੋਗ ਵਾਲੇ ਸਮੇਂ ਹੀ ਪਾਏ ਜਾਂਦੇ ਆ। ਸੋ ਆਓ, ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਹੈ, ਲੰਮਾ ਸਫ਼ਰ ਸੀ, ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਹੀ ਇਹ ਸੌਖ ਤਰੀਕੇ ਦੇ ਨਾਲ ਆਪਾਂ ਇੱਥੇ ਪਹੁੰਚ ਸਕੇ ਹਾਂ। ਸੁਭਾਓ, ਜਿਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਹਨ, ਸਲੋਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋ 12 ਤੇ ਵਧੀਕ, ਜਿਹਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਸੁਣੋ ਜੀ।
ਸਲੋਕ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਸਲੋਕ ਰੂਪ ਦੇ ਅੰਦਰ ਜੋ ਆਪ ਜੀ ਨੇ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮਹਾਰਾਜ ਸਾਹਿਬ ਜੀ ਨੇ ਪਹਿਲਾਂ ਮੰਗਲ ਉਚਾਰਨ ਕੀਤਾ ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿਖੇ ਦੀਵਾਨ ਲੱਗਿਆ ਹੋਇਆ ਸੀ, ਉੱਥੇ ਬਿਰਾਜਮਾਨ ਸਨ। ਕੁਝ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ, ਬਹੁਤ ਸਾਰੇ ਲੋਕ ਭਗਤੀ ਕਰਨ ਵਾਲੇ, ਤੂੰ ਐਸਾ ਕਹਿੰਦੇ ਸੁਣੇ ਗਏ ਨਾ, ਅਸੀਂ ਜੀ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ ਆ। ਤੇ ਇਸ ਕਰਕੇ ਮਹਾਰਾਜ ਉਹਨਾਂ ਦੇ ਕਹਿਣ ਦੇ ਨਾਲ ਤਾਂ ਕੋਈ ਬੰਦਾ ਕੋਈ ਵਾਧੂ ਗੱਲ ਵੀ ਕਹਿ ਸਕਦਾ, ਝੂਠ ਵੀ ਬੋਲ ਸਕਦਾ, ਵੀ ਆਪ ਕੋਈ ਇਹੋ ਜਿਹੀ ਨਿਸ਼ਾਨੀ ਦੱਸੋ ਸਾਨੂੰ ਪਤਾ ਲੱਗੇ ਵੀ ਹਾਂ ਇਹ ਰੰਗਿਆ ਹੋਇਆ, ਆਪ ਦੱਸਣਾ ਕਰੋ ਪਰਮੇਸ਼ਰ ਦੇ ਰੰਗਿਆਂ ਦੀ ਨਿਸ਼ਾਨੀ ਕੀ ਹੈ। ਇਹ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਇਹ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਫਿਰ ਇਹ ਦੱਸਣਾ ਕਰ ਰਹੇ ਨੇ, ਸੁਣਨਾ ਕਰੋ ਜੀ।
ਰਤੇ ਸੇ ਜੇ ਮੁਖ ਨਾ ਮੋੜਨ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਕਹਿੰਦੇ ਸੀ ਉਹੀ ਪੁਰਖ ਤਿੰਨਾਂ ਲੋਕਾਂ ਦੇ ਵਿੱਚ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਜਾਂ ਪ੍ਰੇਮ ਦੇ ਰੰਗ ਵਿੱਚ ਜਾਂ ਨਾਮ ਦੇ ਰੰਗ ਵਿੱਚ ਰਤੇ ਰੰਗੇ ਹੋਏ ਨੇ। ਇਹਨੂੰ ਰਤੇ ਨਹੀਂ ਕਰਨਾ ਪਾਠ, ਰਤੇ ਕਰਨਾ ਜੀ, ਉਹ ਰੰਗੇ ਹੋਏ ਹਨ ਜੇ ਜਿਹੜੇ ਆਪਣੇ ਅੰਤਸ਼ਕਰਨ ਰੂਪ ਤੇ ਮੁੱਖ ਮੁਖੜੇ ਨੂੰ, ਅੰਤਸ਼ਕਰਨ ਨੂੰ ਮੁੱਖ ਦੀ ਨਿਆਈ ਸਮਝ ਕੇ, ਅੰਤਸ਼ਕਰਨ ਰੂਪੀ ਮੁਖੜੇ ਨੂੰ ਵਾਹਿਗੁਰੂ ਤੋਂ ਬੇਮੁਖ ਹੋਣ ਰੂਪ, ਜਿਹੜਾ ਵਾਹਿਗੁਰੂ ਤੋਂ ਬੇਮੁਖ ਹੋ ਜਾਣਾ, ਵਾਹਿਗੁਰੂ ਤੋਂ ਬੇਮੁਖ ਹੋਣ ਰੂਪ, ਉਹ ਕਦੇ ਵੀ ਨਾ ਮੁੜਨ, ਮੋੜਦੇ ਨਹੀਂ ਹੈ, ਜਿਹੜੇ ਸਦਾ ਇੱਕ ਰਸ ਬਿਰਤੀ ਬਣੀ ਰਹਿੰਦੀ ਹੈ।
ਜਿਨੀ ਸੰਜਾਤਾ ਸਾਈ,
ਪਰ ਐਸਾ ਉਹੀ ਕਰਨਗੇ ਜਿਨ੍ਹਾਂ ਨੇ ਪਿਆਰੇ ਵਾਹਿਗੁਰੂ ਨੂੰ ਸਾਈ ਮਾਲਕ ਨੂੰ ਸਿਆਣ ਲਿਆ ਗਿਆਨ ਦੁਆਰਾ, ਪਰਮੇਸ਼ਰ ਦਾ ਆਪਣਾ ਆਤਮਾ ਰੂਪ ਕਰਕੇ, ਆਪਣੀ ਆਤਮਾ ਨੂੰ ਪਰਮਾਤਮਾ ਦਾ ਰੂਪ ਕਰਕੇ ਸਿਆਤਾ ਸਿਆਣ ਲਿਆ ਹੈ ਜਿਨ੍ਹਾਂ ਨੇ।
ਝਾੜ ਝਾੜ ਪਵਦੇ ਕੱਚੇ ਬਿਰਹੀ,
ਕੱਚੇ ਕਚਿਆਈ ਵਾਲੇ, ਬਿਰਹੀ ਨਾਮ ਪ੍ਰੇਮੀ ਦੇ ਭਾਵ ਕੱਚੇ ਪਦਾਰਥਾਂ ਦੇ ਗਾਹਕ, ਪਰਮੇਸ਼ਰ ਵੱਲੋਂ ਜਿਹੜੇ ਝੜ ਝੜ ਗਿਰ ਗਿਰ ਕੇ ਪਦਾਰਥਾਂ ਵਿੱਚ ਪਵਦੇ ਪੈਂਦੇ ਨੇ। ਤੋ ਇਸ ਪ੍ਰਕਾਰ ਹੈ, ਜਿਹੜਾ ਜਿਵੇਂ ਬਿਰਸ਼ ਨੂੰ ਕੱਚਾ ਫਲ ਲੱਗਿਆ ਹੋਵੇ ਉਹਦੇ ਚ ਸਵਾਦ ਨਹੀਂ ਹੁੰਦਾ, ਰਸ ਨਹੀਂ ਹੁੰਦਾ, ਜੇ ਉਹ ਕੱਚਾ ਫਲ ਝੜ ਗਿਆ ਤਾਂ ਉਹ ਕਿਸੇ ਅਰਥ ਵੀ ਨਹੀਂ ਆਉਂਦਾ, ਜੇ ਥੋੜਾ ਜਿਹਾ ਅੱਧਾ ਕੁ ਕੱਚਾ ਅੱਧਾ ਕੁ ਪੱਕਾ ਹੋਵੇ ਫਿਰ ਝੜ ਗਿਆ ਫਿਰ ਵੀ ਕਿਸੇ ਅਰਥ ਨਹੀਂ ਆਉਂਦਾ ਭਾਵੇਂ ਦੂਏ ਨਾਲੋਂ ਥੋੜਾ ਬਹੁਤ ਰਸ ਹੈ ਉਹਦੇ ਵਿੱਚ ਜਿਹੜਾ ਪੂਰਾ ਪੱਕ ਜਾਂਦਾ ਹੈ ਉਹ ਰਸਦਾਇਕ ਹੁੰਦਾ ਹੈ ਸੰਪੂਰਨ ਹੈ ਜਿਹੜੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਪ੍ਰੀਤੀ ਕੱਚੀ ਹੈ ਨਾ ਤੇ ਉਹ ਕੀ ਕਰਦੇ ਆ ਰੱਬ ਵਾਲੇ ਪਾਸੇ ਲੱਗੇ ਬੇਨਤੀਆਂ ਕੀਤੀਆਂ ਵੀ ਮੈਨੂੰ ਪੁੱਤਰ ਮਿਲ ਜਾਵੇ ਮੈਨੂੰ ਧਨ ਮਿਲ ਜਾਵੇ ਮੈਨੂੰ ਵਡਿਆਈ ਮਿਲ ਜਾਵੇ ਜੇ ਨਹੀਂ ਮਿਲੀ ਤਾਂ ਉਹ ਕਹਿੰਦੇ ਛੱਟੋ ਨਾਸਤਕ ਬਣ ਜਾਂਦੇ ਨੇ ਇਹ ਕੱਚਾ ਫਲ ਝੜਨ ਵਾਲੀ ਗੱਲ ਹੈ ਜਿਹੜੇ ਥੋੜੇ ਬਹੁਤ ਗੁਰੂ ਵਾਲੇ ਬਣ ਕੇ ਫਿਰ ਉਪਾਸਨਾ ਕਰਨ ਲੱਗ ਗਏ ਜਦੋਂ ਕਿ ਦੁੱਖ ਆ ਕੇ ਪੈ ਗਿਆ ਅੱਧੇ ਇੱਕ ਕੱਚੇ ਸੀ ਅੱਧੇ ਪੱਕੇ ਸੀ ਉਹ ਫਿਰ ਟੁੱਟ ਕੇ ਵੀ ਛੱਡੋ ਕੀ ਹੈ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਇਸ ਕਰਕੇ ਜਿਹੜੇ ਐਸੇ ਕੱਚੇ ਨੇ ਉਹ ਝੜ ਝੜ ਪੈਂਦੇ ਇਉਂ ਉਹਨਾਂ ਦੀ ਬਿਰਤੀ ਜਿਹੜੀ ਹੈ ਇਸ ਪ੍ਰਕਾਰ ਝੜ ਜਾਂਦੀ ਹੈ ਪਦਾਰਥਾਂ ਦੇ ਵਿੱਚ ਹੀ ਲੱਗ ਜਾਂਦੇ ਹਨ
ਜਿਨ੍ਹਾਂ ਕਾਰਨ ਆਏ
ਇਹ ਕੰਮ ਉਹਨਾਂ ਦਾ ਹੈ ਜਿਨ੍ਹਾਂ ਨੂੰ ਕਰਨੀ ਭਗਤੀ ਰੂਪ ਕਾਰ ਨਹੀਂ ਪ੍ਰਾਪਤ ਹੋਈ ਸ਼ਰਧਾ ਪ੍ਰੇਮਾ ਭਗਤੀ ਦੀ ਕਾਰ ਕਰਨੀ ਆਇਓ ਨਹੀਂ ਹੈ ਜਿਨ੍ਹਾਂ ਨੂੰ ਉਹਨਾਂ ਦੀ ਇਹ ਹਾਲਤ ਹੈ ਤੋ ਇਸ ਕਰਕੇ ਝੜ ਝੜ ਪਵ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਕੱਚੇ ਬਿਰਹੀ ਪ੍ਰੇਮੀ ਝੜ ਝੜ ਪੈਂਦੇ ਆ ਡਿਗ ਡਿਗ ਪੈਂਦੇ ਆ ਭਾਵ ਕਦੇ ਪ੍ਰੇਮ ਕਰਨ ਲੱਗ ਗਏ ਤੇ ਕਦੇ ਫਿਰ ਹਟ ਗਏ ਜਿਨ੍ਹਾਂ ਨੂੰ ਭਗਤੀ ਰੂਪੀ ਕਾਰ ਆ ਕੇ ਪ੍ਰਾਪਤ ਨਹੀਂ ਹੋਈ ਜਿਨ੍ਹਾਂ ਨੂੰ ਨਾਮ ਰੂਪੀ ਕਾਰੀ ਔਸ਼ਧੀ ਦਾ ਨਾਮ ਵੀ ਹੁੰਦਾ ਹੈ ਦਵਾਈ ਦਾ ਨਹੀਂ ਪ੍ਰਾਪਤ ਹੋਈ ਤੇ ਜਿਵੇਂ ਉਹ ਫਰਮਾਨ ਕੀਤਾ ਫਿਰਦੀ ਫਿਰਦੀ ਦਹਿਸਾ ਜਲ ਪਰਬਤ ਬਣ ਰਾਏ ਜਿੱਥੇ ਡਿੱਠਾ ਮ੍ਰਿਤਕੋ ਇਲ ਬੈਠੀ ਆਏ ਤੇ ਆਕਾਸ਼ ਦੇ ਵਿੱਚ ਇਲ ਚੜ੍ਹ ਜਾਂਦੀ ਹੈ ਪਰ ਜਿੱਥੇ ਮਰਦਾਰ ਦੇਖਦੀ ਹੈ ਉੱਥੇ ਆ ਕੇ ਡਿੱਗ ਜਾਂਦੀ ਇਸੇ ਪ੍ਰਕਾਰ ਉਹ ਪਹਿਲਾਂ ਪ੍ਰੇਮ ਦਾ ਬੁੱਲਾ ਆਇਆ ਤੇ ਵਿਰਾਗ ਆ ਗਿਆ ਛੱਡ ਕੇ ਆਕਾਸ਼ ਨੂੰ ਚੜ੍ਹਨ ਦੀ ਬਜਾਏ ਤਿਆਗੀ ਹੋ ਬੈਠੇ ਵੀ ਸੰਸਾਰ ਜਿਵੇਂ ਧਰਤੀ ਨੂੰ ਛੱਡ ਕੇ ਆਕਾਸ਼ ਵੀ ਚਲੀ ਜਾਂਦੇ ਇਲ ਤੇ ਇਸ ਪ੍ਰਕਾਰ ਉਹ ਪਦਾਰਥ ਨੂੰ ਛੱਡ ਕੇ ਤਿਆਗੀ ਹੋ ਗਏ ਤੇ ਜਿੱਥੇ ਦੇਖਿਆ ਵੀ ਜਿੱਥੇ ਡਿੱਠਾ ਮ੍ਰਿਤਕੋ ਇਲ ਦੀ ਨਿਆਈ ਫਿਰ ਬਿਰਤੀ ਉੱਥੇ ਆ ਕੇ ਭਾਵ ਕਿ ਵਿਸ਼ੇ ਵਿਕਾਰਾਂ ਦੇ ਕਰੰਗਾਂ ਦੇ ਉੱਤੇ ਆ ਕੇ ਫਿਰ ਪ੍ਰਵਿਰਤ ਹੋ ਗਈ ਇਹ ਕੱਚਿਆਂ ਦਾ ਕੰਮ ਹੈ ਚੜ ਚੜ ਪਵਦੇ ਕੱਚੇ ਬਿਰਹੇ ਜਿਨ੍ਹਾਂ ਕਾਰਨ ਆਏ ਜਿਨ੍ਹਾਂ ਨੂੰ ਭਗਤੀ ਕਰਨੀ ਓ ਨਹੀਂ ਆਈ ਭਗਤੀ ਦੀ ਕਾਰ ਕਰਨੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਹੈ
ਧਨੀ ਹੋਣਾ ਪਾਟ ਪਟੰਬਰ
ਧਨੀ ਨਾ ਮਾਲਕ ਦਾ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਵੀ ਹੋਣਾ ਬਗੈਰ ਭਾਵੇਂ ਜੀਵ ਹੈ ਜਿਹੜਾ ਉਹ ਭਾਵੇਂ ਪਾਟ ਰੇਸ਼ਮ ਦੇ ਪਟੰਬਰ ਵਸਤਰ ਵੀ ਪਹਿਣ ਲੈਣ ਜਾਂ ਫਿਰ ਦੂਸਰਾ ਭਾਵ ਹੈ ਪਾਟ ਸੂਤੀ ਵਸਤਰ ਪਟੰਬਰ ਰੇਸ਼ਮੀ ਪਸ਼ਮੀਨੇ ਦੇ ਵਸਤਰ ਵੀ ਪਹਿਣ ਲੈਣ ਪਰ ਫਿਰ ਵੀ ਕੀ ਹੋਏਗਾ
ਭਾਹੀ ਸੇਤੀ ਜਾਲੇ
ਉਹ ਪ੍ਰਤੱਕ ਚਿਖਾ ਦੇ ਵਿੱਚ ਵਸਤਰ ਵੀ ਸੜ ਜਾਂਦੇ ਹਨ ਦੇਹ ਦੀ ਵੀ ਸੜ ਜਾਂਦੀ ਹੈ ਜਿਹੜੀ ਦੇਹ ਦੇ ਸ਼ਕੀਨੀ ਲਾ ਲਾ ਕੇ ਵਸਤਰ ਪਹਿਨਦਾ ਸੀ ਕਾਲ ਰੂਪੀ ਭਾਹੀ ਅੱਗ ਸੇਤੀ ਨਾਲ ਜਾਲੇ ਸਾੜੇ ਜਾਣਗੇ ਤੇਸ਼ਨ ਰੂਪੀ ਅੱਗ ਦੇ ਨਾਲ ਸਾੜੇ ਜਾਣਗੇ ਤੋ ਇਸ ਕਰਕੇ ਜਿਹੜੇ ਗੁਰਮੁਖ ਜਨ ਹੈ ਧਣੀ ਵੀ ਹੋਣਾ ਪਾਟ ਪਟੰਬਰ ਭਾਈ ਛੇਤੀ ਜਾਲੇ ਗੁਰਮੁਖ ਜਨਾਂ ਨੂੰ ਮਾਲਕ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਬਗੈਰ ਪ੍ਰੇਮ ਤੋਂ ਬਗੈਰ ਜੇ ਕੋਈ ਪਾਟ ਰੇਸ਼ਮ ਦੇ ਪਟੰਬਰ ਪਸ਼ਮੀਨੇ ਦੇ ਵਸਤਰ ਵੀ ਦੇ ਦੇਵੇ ਤਾਂ ਵੀ ਉਹ ਅੱਗ ਦੇ ਨਾਲ ਸਾੜ ਦੇਣ ਯੋਗ ਸਮਝਦੇ ਜਿਵੇਂ ਉਹ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਕਿਸੇ ਨੇ ਬਹੁਤ ਰੇਸ਼ਮ ਦੀਆਂ ਰਜਾਈਆਂ ਬਣਾ ਕੇ ਦੇ ਦਿੱਤੀਆਂ ਦੋ ਉਹ ਰਜਾਈ ਕਦੇ ਲੈਂਦੇ ਨਹੀਂ ਸੀ ਤੇ ਉਹ ਛੋਟੇ ਸੰਤਾਂ ਨੂੰ ਪੁੱਛਿਆ ਕਹਿੰਦੇ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਦਾਲੇ ਲੈ ਲਓ ਠੰਡ ਬਹੁਤ ਹੈ ਤੇ ਉਹ ਜਦੋਂ ਦਾਲੇ ਲਈ ਨਿੱਗ ਆ ਗਿਆ ਅੰਮ੍ਰਿਤ ਵੇਲਾ ਖੁੰਝਿਆ ਜਾਂ ਅੰਮ੍ਰਿਤ ਵੇਲਾ ਖੁੰਝਿਆ ਛੋਟੇ ਸੰਤ ਦੱਸਣ ਕਹਿੰਦੇ ਅਸੀਂ ਤਾਂ ਆਪਣੇ ਟਾਈਮ ਸਿਰ ਉੱਠ ਕੇ 2 ਵਜੇ ਕਰ ਲਿਆ ਇਸ਼ਨਾਨ ਇਸ਼ਨਾਨ ਕਰਕੇ ਕਛਹਿਰਾ ਸੁੱਕਣਾ ਪਾ ਦਿੱਤਾ ਕਹਿੰਦੇ ਥੋੜਾ ਚਿਰ ਸਮਾਧੀ 'ਚ ਬੈਠੇ ਵੀ ਦੇਖਿਆ ਵੀ ਕਿਤੇ ਮੈਨੂੰ ਦੇਖ ਕੇ ਉੱਠ ਨਾ ਖੜਨ ਉਹ ਦੁਬਾਰੇ ਫੇਰ ਟੇਢੇ ਹੋ ਗਏ ਵੀ ਆਪਣੇ ਪੈ ਭਜਨ ਕਰੀ ਜਾਣ ਜਦੋਂ ਸਮਾਂ ਹੋ ਗਿਆ 4 ਵਜ ਗਏ 2 ਘੰਟੇ ਲੇਟ ਹੋ ਗਏ ਮਾਰੀ ਜਾਈ ਭਗਾ ਕੇ ਸੰਤ ਈਸ਼ਰ ਸਿੰਘ ਜੀ ਕਹਿੰਦੇ ਵੀ ਪੱਟੇ ਗਏ ਤੇ ਛੋਟੇ ਸੰਤਾਂ ਦਾ ਸੁਭਾਅ ਥੋੜਾ ਜਿਹਾ ਹੱਸਣਾ ਸੀ ਕਹਿੰਦੇ ਤੂੰ ਪੱਟਿਆ ਗਿਆ ਹੁਣ ਮੇਰਾ ਤਾਂ ਉਹ ਕਛਹਿਰਾ ਪਿਆ ਹੈ ਮੈਂ ਤਾਂ ਸਮੇਂ ਸਿਰ ਉੱਠ ਕੇ ਇਸ਼ਨਾਨ ਕੀਤਾ ਉਸ ਵੇਲੇ ਫਿਰ ਮਹਾਂਪੁਰਸ਼ ਕਹਿੰਦੇ ਵੀ ਇਹ ਰੇਸ਼ਮ ਦੀ ਰਜਾਈ ਕੀ ਕਰਨੀ ਹੈ ਜਿਹਨੇ ਅੱਜ ਅੰਮ੍ਰਿਤ ਵੇਲਾ ਖੰਜਾਤਾ ਉਸ ਵੇਲੇ ਡੱਬੀ ਸਿੰਖਾਂ ਦੀ ਲੈ ਕੇ ਅੱਗ ਲਾ ਕੇ ਫੂਕ ਦਿੱਤੀ ਸੀ ਰਜਾਈ ਫਿਰ ਸਾਰੀ ਜ਼ਿੰਦਗੀ ਰਜਾਈ ਨਹੀਂ ਲਈ ਸੰਤਾਂ ਨੇ ਫਿਰ ਜੇ ਕੋਈ ਕਹਿੰਦਾ ਕਹਿੰਦੇ ਤੁਧ ਮੈਨੂੰ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਇਸ ਕਰਕੇ ਫਿਰ ਉਹ ਇਉਂ ਰੋਗ ਹੀ ਸਮਝਦੇ ਆਏ ਤੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਫਰਮਾਨ ਕਰਦੇ ਹਨ ਜੀ,
ਧੂੜੀ ਰਚ ਲੁੜੰਦੜੀ ਸੋਹਾ।
ਸਤਿਗੁਰੂ ਜੀ ਕਥਨ ਕਰਦੇ ਜੇਕਰ ਗੁਰਮੁਖ, ਹਾਂਜੀ ਸਾਰੀ ਬੋਲ ਦੋ।
ਨਾਨਕ ਤੈ ਸਹਿ ਨਾਲੇ।
ਸਤਿਗੁਰੂ ਜੀ ਕਥਨ ਕਰਦੇ ਜੇਕਰ ਗੁਰਮੁਖ, ਤੈ ਉਸ ਸਹਿਪਤੀ ਪਰਮੇਸ਼ਰ ਦੇ ਨਾਲੇ ਸਾਥ ਮਿਲੇ ਰਹਿਣ, ਤਾਂ ਫਿਰ ਪ੍ਰਤੱਖ ਧੂੜੀ ਵਿਚ ਤੇ ਲੁੜੰਦੜੀ ਤਾਂ ਲੇਟਦੇ ਹੋਏ ਸੋਹਾਂ ਸੋਭਦੇ ਨੇ, ਸੋਭਾ ਪਾਉਂਦੇ ਆ। ਤੇ ਇਸ ਕਰਕੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਇਸੇ ਪ੍ਰਕਾਰ ਜੇ
ਤਣੀ ਵੀ ਹੋਣਾ ਪਾਟ ਪਟੰਬਰ,
ਜੋ ਮਾਲਕ ਪਰਮੇਸ਼ੁਰ ਦੀ ਪ੍ਰਾਪਤੀ ਤੋਂ ਬਗੈਰ ਪਾਟ ਦੀ ਨਿਆਈ ਗਿਆਨ, ਪਸ਼ਮੀਨੇ ਦੀ ਨਿਆਈ ਜੀਵਨ ਮੁਕਤੀ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਨਾ, ਇਹ ਸਭ ਇਉਂ ਸਮਝੋ
ਭਾਹੀ ਸੇਤੀ ਜਾਲੇ।
ਬ੍ਰਹਮ ਅਭਿਆਸ ਰੂਪੀ ਅੱਗ ਦੇ ਨਾਲ ਸਾੜ ਦੇਣਾ ਚਾਹੀਦਾ। ਇਹ ਕਿਹਾ ਹੈ
ਧੂੜੀ ਵਿਚ ਲੁੜੰਦੜੀ ਸੋਹਾ।
ਸਤਿਗੁਰੂ ਜੀ ਕਥਨ ਕਰਦੇ ਹਨ ਜੇਕਰ, ਹਾਂਜੀ ਅੱਗੇ ਬੋਲ ਦੋ ਸਰ।
ਨਾਨਕ ਤੈ ਸਹਿ ਨਾਲੇ।
ਸਤਿਗੁਰੂ ਜੀ ਕਥਨ ਕਰਦੇ ਹਨ ਜੇਕਰ ਉਸ ਪਤੀ ਪਰਮੇਸ਼ੁਰ ਦੇ ਨਾਲ ਬਿਰਤੀ ਜੁੜੀ ਰਹੇ ਤਾਂ ਗੁਰਮੁਖ ਸ਼ਰਧਾ ਰੂਪੀ ਧੂੜੀ ਵਿਚ ਲਿਟਦੇ ਹੋਏ ਸੋਭਦੇ ਨੇ, ਗੁਰਾਂ ਦੀ ਚਰਨ ਧੂੜੀ ਵਿਚ ਲਿਟਦੇ ਹੋਏ ਸੋਭਨੀਕ ਹੁੰਦੇ ਨੇ। ਧੂੜੀ ਮੱਜਣ ਸਾਧਕੇ ਸਾਈਂ ਥੀਏ ਕਿਰਪਾਲ ਕਿਹਾ ਹੈ। ਤੋ ਇਸ ਕਰਕੇ ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਰਾਗੀਆਂ ਨੇ ਆ ਕੇ ਮਾਰੂ ਰਾਗ ਗਾਇਨ ਕੀਤਾ, ਬੜਾ ਸੁੰਦਰ ਗਾਇਆ, ਜਿਸ ਨੂੰ ਸੁਣ ਕੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਕਿ ਇਹਨਾਂ ਰਾਗੀਆਂ ਨੇ ਬੜਾ ਸੁੰਦਰ ਮਾਰੂ ਰਾਗ ਗਾਇਆ। ਇਹ ਸੁਣ ਕੇ ਮਹਾਰਾਜ ਸਾਹਿਬ ਨੇ ਸਲੋਕ ਉਚਾਰਨ ਕੀਤਾ, ਸਮਝਾਉਂਦੇ ਹਨ
ਗੁਰ ਕਾ ਸ਼ਬਦ ਰਾਧੀਐ।
ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਚਿੱਤ ਦੀ ਭਾਵਨਾ ਨਾਲ ਪਰਮੇਸ਼ੁਰ ਨੂੰ ਅਰਾਧੀਐ ਯਾਦ ਕਰਨਾ ਚਾਹੀਦਾ ਹੈ। ਹਾਂਜੀ ਬੋਲ ਦੀ।
ਨਾਮ ਰੰਗ ਬੈ ਰਾਗ।
ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਚਿੱਤ ਦੀ ਭਾਵਨਾ ਦੇ ਨਾਲ ਪਰਮੇਸ਼ੁਰ ਨੂੰ ਅਰਾਧਨਾ ਚਾਹੀਦਾ ਹੈ, ਯਾਦ ਕਰਨਾ ਚਾਹੀਦਾ। ਪਰਮੇਸ਼ੁਰ ਨੂੰ ਅਰਾਧਨ ਵੇਲੇ ਨਾਮ ਰੰਗ ਪ੍ਰੇਮ ਦੇ ਪ੍ਰੇਮ ਤੇ ਸੰਸਾਰ ਪਦਾਰਥ ਵੱਲੋਂ ਵਿਰਾਗ ਧਾਰਨਾ ਚਾਹੀਦਾ, ਉਪਰਾਮ ਹੋਣਾ ਚਾਹੀਦਾ। ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਰੰਗ ਪ੍ਰੇਮ ਕਰਕੇ ਨਾਮ ਤਾਈਂ ਅਰਾਧਨਾ ਕਰੀਏ ਤਾਂ ਤਰ ਤੀਬਰ ਤਰ ਤਮ ਵੈਰਾਗ ਸਾਰੇ ਤਰ੍ਹਾਂ ਕਰਕੇ ਵਿਰਾਗ ਹੋ ਜਾਂਦਾ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਨਾਮ ਵਿਚ ਰੰਗ ਪ੍ਰੇਮ ਕਰਕੇ ਵਿਰਾਗ ਪੂਰਵਕ ਪਰਮੇਸ਼ੁਰ ਨੂੰ ਅਰਾਧਨਾ ਕਰੀਏ।
ਜੀਤੇ ਪੰਚ ਬੈਰਾਈਆ।
ਜਿਨ੍ਹਾਂ ਗੁਰਮੁਖ ਜਨਾਂ ਨੇ ਪੰਜ ਕਾਮ ਕਰੋ ਲੋ ਮੋਹੰਕਾਰ ਰੂਪੀ ਬੈਰਾਈਆ ਬੈਰੀ ਜੀਤੇ ਜਿੱਤ ਲਏ ਹਨ।
ਨਾਨਕ ਸਫਲ ਮਾਰੂ ਇਹੋ ਰਾਗ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਇਹ ਮਾਰੂ ਰਾਗ ਗਾਇਆ ਹੋਇਆ ਸਫਲ ਹੈ, ਸਹਿਤ ਗਿਆਨ ਰੂਪੀ ਫਲ ਦੇ ਹੈ। ਉਹਨਾਂ ਨੂੰ ਗੁਰਮੁਖ ਜਨਾਂ ਨੂੰ ਇਸ ਦੁਨੀਆਂ ਦੇ ਰਾਗ ਪ੍ਰੇਮ ਰਾਗ ਦਵੈਸ਼ ਨੂੰ ਮਾਰੂ ਮਾਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰ ਲਿਆ ਉਹਨਾਂ ਨੇ। ਐਸੇ ਗੁਰਮੁਖ ਜਨਾਂ ਦੀ ਸੰਗਤ ਕਰਕੇ ਮਨ ਦੇ ਮੰਦੇ ਸੁਭਾਅ ਨੂੰ ਮਾਰੂ ਮਾਰ ਲੈਣਾ ਚਾਹੀਦਾ ਹੈ, ਮੰਦੇ ਸੁਭਾਅ ਨੂੰ ਮਾਰ ਮਾਰ ਲਈਦਾ ਹੈ ਅਤੇ ਹਿਰਦੇ ਦੇ ਪ੍ਰਭੂ ਦੀ ਪ੍ਰਾਪਤੀ ਵਾਲਾ ਰਾਗ ਪ੍ਰੇਮ ਪੈਦਾ ਹੋ ਜਾਂਦਾ ਹੈ। ਇਹ ਢੰਗ ਦੱਸਿਆ ਪ੍ਰੇਮ ਪੈਦਾ ਕਰਨ ਦਾ। ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਇਕਲੌਤੀ ਸੰਤਾਨ ਸੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਇਹ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸੀ। ਤੋ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਵਿਆਹੁਣ ਦਾ ਸਮਾਂ ਹੋਇਆ, ਡੱਲੀ ਗ੍ਰਾਮ ਦੇ ਅੰਦਰ ਵਿਆਹੁਣ ਵਾਸਤੇ ਜਾਣਾ ਸੀ, ਮਹਾਰਾਜ ਸਾਹਿਬ ਨੇ ਬਰਾਤ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤੇ ਉੱਥੇ ਡੱਲੇ ਗ੍ਰਾਮ ਦੇ ਵਿੱਚ ਭਾਈ ਪਾਰੋ ਜੀ ਹੋਏ ਹੈ, ਗੁਰੂ ਅਮਰਦਾਸ ਮਹਾਰਾਜ ਦੇ ਬੜੇ ਅਨੰਦ ਸੇਵਕ ਸੀ, ਉਹਨਾਂ ਦੀ ਪੋਤਰੀ ਤੇ ਭਾਈ ਨਰਾਇਣ ਦਾਸ ਦੀ ਪੁੱਤਰੀ, ਉਹਦੇ ਨਾਲ ਮਹਾਰਾਜ ਸਾਹਿਬ ਜੀ ਦਾ ਵਿਆਹ ਹੋਣਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਹੁਣ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਨੂੰ ਵਿਆਹੁਣ ਵਾਸਤੇ ਪਹਿਲਾਂ ਹਰਿਮੰਦਰ ਸਾਹਿਬ ਤੇ ਅਰਦਾਸ ਕਰਾਈ ਬਾਬਾ ਬੁੱਢਾ ਸਾਹਿਬ ਤੋਂ। ਇਹ ਮਰਿਆਦਾ ਬੰਨੀ ਵੀ ਕਿਸ ਤਰ੍ਹਾਂ ਵਿਆਹ ਦੇ ਮੌਕੇ ਅਕਾਲ ਪੁਰਖ ਦਾ ਪੂਜਨ ਕਰਕੇ ਫੇਰ ਜਾਈਦਾ, ਮਰਿਆਦਾ ਬੰਨਣੀ ਸੀ ਮਹਾਰਾਜ ਨੇ। ਤੇ ਉਸ ਵੇਲੇ ਫਿਰ ਬਰਾਤ ਨੂੰ ਲੈ ਕੇ ਤੇ ਭਾਈ ਸਾਲੋ ਦੀ ਜ਼ਿੰਮੇਵਾਰੀ ਦਿੱਤੀ ਵੀ ਸਾਰੀ ਬਰਾਤ ਦੇ ਜ਼ਿੰਮੇਦਾਰੀ ਦਿੱਤੀ ਭਾਈ ਸਾਲੋ ਨੂੰ, ਬੜਾ ਕਰਨੀ ਵਾਲਾ ਸਿੱਖ ਸੀ, ਵੀ ਤੁਸੀਂ ਦੇਖਭਾਲ ਕਰਨੀ ਹੈ, ਇਉਂ ਜ਼ਿੰਮੇਦਾਰੀਆਂ ਬਣ ਦਿੱਤੀਆਂ। ਵਿਆਹੁਣ ਵਾਸਤੇ ਜਦੋਂ ਮਹਾਰਾਜ ਸਾਹਿਬ ਜੀ ਡੱਲੇ ਗ੍ਰਾਮ ਦੇ ਵਿੱਚ ਪਹੁੰਚ ਗਏ ਬਰਾਤ ਲੈ ਕੇ, ਤੇ ਉੱਥੇ ਜਿੱਥੇ ਜਨ ਘਰ ਦਾ ਉਤਾਰਾ ਹੁੰਦਾ ਉੱਥੇ ਜਨ ਉਤਾਰੀ ਗਈ, ਬਾਅਦ ਚ ਆਨੰਦ ਕਾਰਜ ਹੋਣੇ ਸੀ। ਤੇ ਇੱਕ ਬ੍ਰਾਹਮਣ ਇਸੇ ਇਲਾਕੇ ਚ ਐਸਾ ਵਿਗੜਿਆ ਹੋਇਆ ਬ੍ਰਾਹਮਣ ਸੀ, ਇਹ ਉਹਨੇ ਕੰਮ ਕੀ ਫੜਿਆ ਹੋਇਆ ਸੀ ਵੀ ਜਿਹਦੇ ਵੀ ਵਿਆਹ ਹੁੰਦਾ ਸੀ ਉਹ ਵਿਆਹ ਵਾਲਿਆਂ ਦੇ ਪਹੁੰਚ ਜਾਂਦਾ। ਉਹਨੇ ਇੱਕ ਹੱਥਕ ਦਾ ਛੁਰਾ ਵੀ ਰੱਖਿਆ ਹੋਇਆ ਸੀ ਕੋਲ, ਲੱਕ ਚ ਬੰਨ ਕੇ ਰੱਖਦਾ ਸੀ। ਉਹ ਜਾ ਕੇ ਜਜ਼ਮਾਨਾਂ ਨੂੰ ਕਹਿੰਦਾ ਵੀ ਮੈਂ ਬ੍ਰਾਹਮਣ ਹਾਂ, ਮੇਰੀ ਪੂਜਨ ਕਰੋ, ਤੁਹਾਡੇ ਪੁੱਤਰ ਦਾ ਵਿਆਹ ਏ, ਤੇ ਜੇ ਕੋਈ ਇਨਕਾਰ ਕਰਦਾ ਤਾਂ ਛੁਰਾ ਕੱਢ ਲੈਂਦਾ। ਕਹਿੰਦਾ ਵੀ ਇਹ ਢਿੱਡ ਪਾੜ ਕੇ ਮਰ ਜੂ ਤੁਹਾਡੇ ਸਾਹਮਣੇ, ਬ੍ਰਹਮ ਹੱਤਿਆ ਤੁਹਾਨੂੰ ਲੱਗੂਗੀ, ਲੋਕਾਂ ਨੂੰ ਡਰਾ ਲਿਆ ਕਰੇ। ਤੇ ਲੋਕ ਡਰਦੇ ਮਾਰੇ ਵੀ ਇੰਨਾ ਸ਼ਗਨਾਂ ਦਾ ਕੰਮ ਹੈ ਵੀ ਐਵੇਂ ਵਿਘਨ ਪੈ ਜੂਗਾ, ਉਹਨੂੰ ਦੇ ਦਿਆ ਕਰਦੇ ਪੈਸੇ। ਉਹ ਪੈਸੇ ਜੋੜ ਜੋੜ ਕੇ ਬੜਾ ਉਹਨੇ ਧਨੀ ਵੀ ਹੋ ਗਿਆ, ਤੇ ਉਹਨੇ ਦੇਖਿਆ ਵੀ ਕੰਮ ਬੜਾ ਸੂਤ ਆ ਗਿਆ ਹੈ। ਉਹਨੂੰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਆ ਰਹੇ ਨੇ। ਇਹਨੇ ਕਿਹਾ ਵੀ ਹੁਣ ਤੱਕ ਤਾਂ ਛੋਟੇ ਛੋਟੇ ਜਜਮਾਨ ਸੀ, ਤਾਂ ਜਜਮਾਨ ਵੀ ਬਹੁਤ ਵੱਡਾ, ਗੁਰੂ ਅਰਜਨ ਦੇਵ ਜੀ ਦੇ ਕੋਲ ਪੈਸੇ ਵੀ ਬਹੁਤ ਨੇ, ਤੇ ਇਸ ਕਰਕੇ ਉਹਨੇ ਉਹੀ ਆਪਣੇ ਸੁਭਾਅ ਦੇ ਅਨੁਸਾਰ ਇਹ ਡੱਲੇ ਗ੍ਰਾਮ ਚ ਇਹ ਵੀ ਪਹੁੰਚ ਗਿਆ। ਤੇ ਆ ਕੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਿਆ ਇਹਦਾ ਨਾਮ ਨਾ ਤੇ ਕੁਦਰੂ ਜਾਂ ਕਦਰੂ ਬ੍ਰਾਹਮਣ ਸੀ, ਇਹਦਾ ਨਾਮ ਕਦਰੂ ਨਾਮ ਦਾ ਇਹ ਬ੍ਰਾਹਮਣ। ਤੇ ਆ ਕੇ ਕਹਿਣ ਲੱਗਿਆ ਜਜਮਾਨਾ ਤੇਰੇ ਪੁੱਤਰ ਦਾ ਵਿਆਹ ਏ ਤੇ ਮੈਨੂੰ ਵੀ ਕੁਛ ਦਿਓ। ਮਹਾਰਾਜ ਕਹਿੰਦੇ ਵੀ ਬ੍ਰਾਹਮਣ ਐਂ ਕਰ ਵੀ ਇੱਕੋ ਵਾਰੀ ਮੰਗ ਲੈ ਜਿਹੜਾ ਕੋਈ ਮੰਗਣਾ। ਹੁਣ ਲੋਕਾਂ ਦੇ ਕਿਤੇ ਤਾਂ ਰੁਪਈਆ ਮੰਗਦਾ ਸੀ, ਕਿਤੇ 2 ਰੁਪਈਏ, ਜਿੱਥੇ ਕੋਈ ਬਹੁਤਾ ਜ਼ਿਆਦਾ ਅਮੀਰ ਸੀ 5 ਰੁਪਈਏ, ਸਮੇਂ ਇਹੋ ਜਿਹੇ ਸੀ। ਤੇ ਮਹਾਰਾਜ ਸਾਹਿਬ ਨੂੰ ਕਹਿੰਦਾ ਜੀ 100 ਰੁਪਈਆ ਦਿਓ। ਤੇ ਸਾਰੇ ਲੋਕ ਹੈਰਾਨ ਹੋ ਗਏ ਵੀ 100 ਰੁਪਈਆ ਮੰਗ ਲਿਆ ਇਹਨੇ। ਉਸ ਵੇਲੇ ਤਾਂ 100 ਰੁਪਈਆ ਅੱਜ ਦੇ ਲੱਖ ਨਾਲ ਦੇ ਹੁੰਦੇ ਸੀ। ਮਹਾਰਾਜ ਕਹਿੰਦੇ ਭਾਈ ਸਾਲੋ। ਹਾਂ ਮਹਾਰਾਜ। ਕਹਿੰਦੇ ਹੈ ਕਰਿਆ ਤਾਂ ਇਹਨੇ ਲਾਲਚੀ ਹੈ, ਪਰ ਤੂੰ ਐਂ ਕਰ 100 ਰੁਪਈਆ ਦੇ ਦੇ, ਕੋਈ ਨੀ ਮੇਰੇ ਪੁੱਤਰ ਦਾ ਵਿਆਹ ਹੈ। ਜਦੋਂ 100 ਰੁਪਈਆ ਲੈ ਕੇ ਗੀਜੇ ਚ ਪਾ ਲਿਆ, ਕਹਿੰਦਾ ਜੀ ਮੈਨੂੰ ਇਹਦੇ ਨਾਲ ਨੀ ਸਰਨਾ। ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਵੀ ਇੱਕੋ ਵਾਰ ਮੰਗ ਲੈ। ਕਹਿੰਦਾ ਨਾ ਜੀ ਮੈਨੂੰ ਤਾਂ 500 ਰੁਪਈਆ ਦਿਓ। ਮਹਾਰਾਜ ਕਹਿੰਦੇ ਵੀ ਇਹ ਕੋਈ ਗੱਲ ਥੋੜੀ ਬਣਦੀ ਹੈ। ਕਹਿੰਦਾ ਨਹੀਂ ਮੈਂ ਤਾਂ 500 ਹੀ ਲੈਣੇ ਹੈ, ਐਡਾ ਵੱਡਾ ਮੇਰਾ ਜਜਮਾਨ ਹੋਵੇ ਤੇ 100 ਰੁਪਈਆ ਕੀ ਹੈ ਤੁਸੀਂ 500। ਮਹਾਰਾਜ ਕਹਿੰਦੇ ਚੱਲ ਕੋਈ ਨੀ ਭਾਈ ਸਾਹਿਬ, 500 ਰੁਪਈਆ ਦੇ ਦੇ। 500 ਰੁਪਈਆ ਦੇ ਤਾ, 500 ਰੁਪਏ ਬੋਝੇ ਪਾ ਕੇ ਕਹਿੰਦਾ ਜੀ 1000 ਲੈਣਾ ਮੈਂ ਤਾਂ। ਮਹਾਰਾਜ ਕਹਿੰਦੇ ਬ੍ਰਾਹਮਣ ਤੂੰ ਕਿਹਾ ਜਾ ਤੇਰਾ ਤਾਂ ਐਡਾ ਲਾਲਚ, ਕਹਿੰਦੇ 100 ਰੁਪਈਆ ਤਾਂ ਤੈਨੂੰ ਕਿਸੇ ਨੇ ਦਿੱਤਾ ਹੀ ਨੀ ਅੱਜ ਤੱਕ, ਕੋਈ ਰੁਪਈਆ ਧੇਲੀ ਦਿੰਦਾ, ਕੋਈ 8 ਆਨੇ ਕੋਈ 4 ਆਨੇ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇੱਕੋ ਵਾਰੀ ਮੰਗ ਲੈ, ਤੂੰ ਉਦੋਂ ਕਿਉਂ ਨਾ ਮੰਗੇ। ਕਹਿੰਦਾ ਨਾ ਜੀ ਮੈਂ ਤਾਂ 1000 ਲੈਣਾ। ਮਹਾਰਾਜ ਕਹਿੰਦੇ ਵੀ 1000 ਅਸੀਂ ਨੀ ਦੇਣਾ ਹੁਣ। ਉਹ ਕਹਿੰਦਾ ਨਹੀਂ ਦਿਓਗੇ, ਛੁਰਾ ਮਾਰ ਕੇ ਤੁਹਾਡੇ ਜੁੰਮੇ, ਕਹਿੰਦਾ ਬ੍ਰਹਮ ਹੱਤਿਆ ਚਾੜੂ, ਢਿੱਡ ਪਾੜ ਕੇ ਮਰੂ ਤੁਹਾਡੇ ਸਾਹਮਣੇ, ਤੁਹਾਡੇ ਪੁੱਤਰ ਦਾ ਵਿਆਹ ਦੇ ਵਿੱਚ ਵਿਘਨ ਪਾਊ। ਕਹਿੰਦਾ ਮਹਾਰਾਜ ਕਹਿੰਦੇ ਵੀ ਜਿਹੜਾ ਮਰਨ ਤੇ ਆਇਆ ਉਹ ਕਦ ਬਚਿਆ, ਜੇ ਤੂੰ ਮਰਨਾ ਹੀ ਹੈ ਨਾ ਢਿੱਡ ਪਾੜ ਕੇ, ਕਹਿੰਦੇ ਕੱਲ ਨੂੰ ਮਰਦਾ ਅੱਜ ਮਰ ਜਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਚੱਕ ਕੇ ਤੇਰੇ ਘਰਦਿਆਂ ਨੂੰ ਕਹਿ ਦੇ ਵੀ ਲੈ ਜਾਓ ਆਪਣੇ ਨੂੰ ਫੂਕ ਲਓ, ਇਹਨੂੰ ਆਪ ਹੀ ਮਰਿਆ। ਇਹ ਕੋਈ ਗੱਲ ਹੋਈ? ਹੁਣ ਉਹ ਰੋ ਵੀ ਦਿੰਦਾ ਹੁੰਦਾ ਸੀ, ਛੁਰੀ ਵੀ ਕੱਢ ਲਈ ਵੀ ਮੈਂ ਢਿੱਡ ਚ ਮਾਰਨ ਲੱਗਿਆ, ਪਰ ਮਾਰੇ ਕੌਣ? ਉਹ ਤਾਂ ਇੱਕ ਡਰਾਉਂਦਾ ਸੀ। ਮਹਾਰਾਜ ਸਾਹਿਬ ਵੀ ਕਹਿੰਦੇ ਵੀ ਤੂੰ ਬਹੁਤ ਵੱਡਾ ਲਾਲਚੀ ਹੈ, ਖਬਰਦਾਰ ਹੋ ਜੀ। ਕਹਿੰਦੇ ਅੱਜ ਤੋਂ ਬਾਅਦ ਮੇਰੇ ਸਿੱਖਾਂ ਦੇ ਘਰ ਜੇ ਤੂੰ ਗਿਆ, ਮਹਾਰਾਜ ਨੇ ਬਿਮਾਰੀ ਉਹ ਵੱਢਤੀ, ਬਈ ਭਾਈ ਆਪਣੀ ਸਰਦਾ ਬਰਦਾ ਦੇ ਦਿਆ ਕਰੋ, ਫਿਰ ਇਹਨੂੰ ਕਹੋ ਵੀ ਜੇ ਮਰਨਾ ਮਰ ਜਾ, ਇਹ ਕਦੇ ਨਹੀਂ ਮਰੂਗਾ। ਉਹ ਵਿਆਹ ਦੇ ਬਹਾਨੇ ਮਹਾਰਾਜ ਨੇ ਲੋਕਾਂ ਦੀ ਬਿਮਾਰੀ ਦੂਰ ਕਰਤੀ, ਇਹ ਨਹੀਂ ਤਾਂ ਲੋਕਾਂ ਨੂੰ ਬੜਾ ਲੁੱਟਿਆ ਇਹਨੇ ਬ੍ਰਾਹਮਣ ਨੇ। ਤਾਂ ਉਸ ਵੇਲੇ ਫਿਰ ਕਹਿੰਦਾ ਚਲੋ ਕੋਈ ਨੀ, ਕਹਿੰਦਾ ਮਰਨਾ ਤਾਂ ਨਹੀਂ, ਕਹਿੰਦਾ ਵੀ ਛੁਰੀ ਤਾਂ ਪਾ ਲਈ ਉਹਨੇ, ਉਹ ਮੁੜ ਕੇ ਲੱਖ ਨੂੰ ਬੰਨ ਲਈ। ਕਹਿੰਦਾ ਕੋਈ ਨੀ ਜਜਮਾਨਾ, ਜੇ ਤੂੰ 1000 ਨਹੀਂ ਦਿੱਤਾ ਮੇਰੇ ਵਾਸਤੇ ਸੈਂਕੜੇ ਕਰਨ ਜਜਮਾਨਾ ਦੇ, ਮੈਂ ਉੱਥੇ ਮੰਗ ਲੂੰਗਾ। ਸਿੱਖ ਹੈਰਾਨ ਰਹਿ ਗਏ, ਕਹਿੰਦੇ ਕਿਹਾ ਜਾ, ਪਹਿਲਾਂ 100 ਲਿਆ, ਫਿਰ 500, ਤੇ ਨਾਲੇ ਜਾਣ ਲੱਗਿਆ ਨਹੋਰੇ ਮਾਰਦਾ, ਅਖੇ ਮੇਰੇ ਤਾਂ ਜੀ ਬਹੁਤ ਜਜਮਾਨ ਹੈਗੇ, ਮੈਂ ਉੱਥੋਂ ਮੰਗ ਲੂੰ। ਬੜਾ ਹੰਕਾਰੀ ਨਿਕਲਿਆ। ਇਹ ਕਿਹੋ ਜਿਹਾ ਸਿੱਖਾਂ ਦੇ ਮਨ ਦੇ ਵਿੱਚ ਬੜੀ ਇਸ ਤਰ੍ਹਾਂ ਦੀ ਗੋਲੀ ਹੈ। ਸਤਿਗੁਰੂ ਜੀ ਨੇ ਉਹਦੇ ਪ੍ਰਥਾਏ ਇਹ ਡੱਲੇ ਗ੍ਰਾਮ ਦੇ ਵਿੱਚ ਫਿਰ ਇਹ ਸ਼ਬਦ ਉਚਾਰਨ ਕੀਤਾ ਹੈ, ਜਦੋਂ ਵਿਆਹਣ ਵਾਸਤੇ ਗਏ ਸੀ ਗੁਰੂ ਅਰਜਨ ਦੇਵ ਜੀ। ਉਸ ਵੇਲੇ ਸਾਰੇ ਭਾਵ ਨੂੰ ਮੁੱਖ ਰੱਖ ਕੇ ਫਰਮਾਉਂਦੇ ਹਨ,
ਜਾ ਮੂੰਹ ਇੱਕ ਤਾਂ ਲੱਖ ਤੋ ਜਿੱਤੀ।
ਇਹ ਭਾਈ ਇੱਕ ਤਾਂ ਜਿੱਤੀ ਨਹੀਂ ਕਹਿਣਾ, ਇਹਨੂੰ ਜਿੱਤੀ ਕਹਿਣਾ ਹੈ, ਪਾਠ ਥੋੜਾ ਜਿਹਾ ਕਸ ਕੇ ਬੋਲਣਾ ਹੈ। ਜਿੱਤੀ ਤੇ ਜਿੱਤੀ ਦਾ ਅੰਤਰ ਆ। ਇੱਕ ਨੰਬਰ ਦੋ ਤੇ ਵੀ ਵਿਸਰਾਮ ਜਿੱਤੀ ਤੇ ਹੈ, ਇਹ ਭੁਲੇਖਾ ਪੈਂਦਾ ਪਾਠ ਕਰਨ ਵਾਲਿਆਂ ਨੂੰ। ਹੇ ਬ੍ਰਾਹਮਣ, ਜਾਂ ਜਦੋਂ ਵੀ ਮੰਗਣ ਦੀ ਲੋੜ ਪਵੇ ਤਾਂ ਮੂੰਹ, ਮੇਰਾ ਇਹ ਵਿਚਾਰ ਹੈ ਮਹਾਰਾਜ ਕਹਿੰਦੇ ਕਿ ਜਿੱਤੀ ਜਿਤਨਾ ਕੁਝ ਮੰਗਣਾ ਹੈ ਉਹ ਇੱਕ ਅਖੰਡ ਸਰੂਪ ਵਾਹਿਗੁਰੂ ਪਰਮੇਸ਼ਵਰ ਤੋਂ ਮੰਗਣਾ ਚਾਹੀਦਾ। ਮਨ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋਈ ਇੱਕ ਹੈ ਭਗਵਾਨ। ਲੋਕਾਂ ਦੇ ਅੱਗੇ ਹੱਥ ਨਹੀਂ ਅੜਨੇ ਚਾਹੀਦੇ, ਇਹ ਸਿੱਖਿਆ ਦਿੱਤੀ ਮਹਾਰਾਜ ਨੇ। ਤਾਂ ਦਾ ਅਰਥ ਹੈ ਅਤੇ, ਅਤੇ ਜੋ ਤੋ ਤੂੰ ਕਹਿੰਦਾ ਹੈ ਨਾ ਕਿ ਮੇਰੇ ਲਈ ਤੇ ਲੱਖਾਂ ਜਜਮਾਨ ਹੈਗੇ ਜਿੱਥੋਂ ਮੰਗ ਲੂੰ। ਅੱਗੇ ਦੱਸਦੇ ਨੇ ਪਿੰਨਣੇ
ਦਰ ਕਿੱਤੜੇ,
ਤੂੰ ਜਿਹੜੇ ਕਹਿੰਦਾ ਵੀ ਲੱਖਾਂ ਹੀ ਕਿੱਤੜੇ ਕਿਤਨੇ, ਪਿੰਨਣੇ ਨਾਮ ਦਾ ਮੰਗਣ ਦਾ ਹੈ ਵੀ ਮੰਗਣ ਵਾਸਤੇ ਮੇਰੇ ਲੱਖਾਂ ਹੀ ਦਰ ਹੈਗੇ, ਮੈਂ ਉੱਥੋਂ ਜਾ ਕੇ ਮੰਗ ਲੂੰ। ਮਾਰੇ ਕਹਿੰਦੇ ਤੇਰਾ ਹੰਕਾਰ ਹੈ, ਮੰਗਣਾ ਤਾਂ ਪਰਮਾਤਮਾ ਤੋਂ ਚਾਹੀਦਾ, ਤੂੰ ਭਿਖਾਰੀਆਂ ਤੋਂ ਮੰਗਦਾ ਫਿਰਦਾ ਜਿਹੜੇ ਰੱਬ ਤੋਂ ਮੰਗਦੇ ਨੇ, ਇਹ ਸਿੱਖਿਆ ਦਿੱਤੀ ਹੈ। ਫਿਰ ਮਹਾਰਾਜ ਨੇ ਸਿੱਧੀ ਚੋਟ ਕੀਤੀ, ਕਹਿਣ ਲੱਗੇ ਤੂੰ ਲਾਲਚੀ ਹੈ।
ਬਾਹਮਣ ਬਿਰਥਾ ਗਯੋ ਜਨਮ,
ਕਹਿੰਦੇ ਬਾਹਮਣਾ ਤੇਰਾ ਤਾਂ ਜਨਮ ਹੀ ਬਿਰਥਾ ਚਲਿਆ ਗਿਆ। ਮਹਾਰਾਜ ਕਹਿੰਦੇ ਬਾਹਮਣ ਬਿਰਥਾ ਗਯੋ ਜਨਮ, ਤੇਰਾ ਜਨਮ ਜਿਹੜਾ ਪਰਸਿਆ ਗਿਆ, ਲਾਲਚ ਨੇ ਪਰਸਿਆ ਦਿੱਤਾ। ਤੇ ਇਸ ਕਰਕੇ ਜਿਹੜਾ ਦਰ ਦਰ ਦੇ ਉੱਤੇ ਮੰਗਣਾ ਮੰਗਦਾ ਫਿਰਦਾ ਨਾ, ਤੇਰਾ ਤਾਂ ਮਨੁੱਖਾ ਜਨਮ ਵਿਅਰਥ ਹੀ ਹੋ ਚਲਿਆ ਗਿਆ ਹੈ, ਭ੍ਰਿਸ਼ਿਆ ਗਿਆ ਹੈ।
ਜਿਨ ਕੀਤੋ ਸੋ ਵਿਸਰੇ,
ਜਿਨ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਸੋ ਉਹ ਤੂੰ ਵਿਸਰੇ, ਭੁਲਾ ਹੀ ਦਿੱਤਾ ਹੈ। ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਨਹੀਂ ਕਰਦਾ ਹੈ। ਤੋ ਇਸੇ ਪ੍ਰਕਾਰ ਜੇ
ਜਾਮ ਇੱਕ ਤਾਂ ਲੱਖ ਤੋਂ ਜਿੱਤੀ,
ਹੇ ਬ੍ਰਾਹਮਣ ਜਾਂ ਜਦੋਂ ਦਾ ਮੂੰਹ ਮੈਨੂੰ ਵੱਡੇ ਗੁਰੂ ਸਾਹਿਬਾਨਾਂ ਨੇ, ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ, ਗੁਰਾਂ ਦੁਆਰਾ ਇੱਕ ਅਕਾਲ ਪੁਰਖ ਪ੍ਰਾਪਤ ਹੋ ਗਿਆ ਮੈਨੂੰ, ਤਾਂ ਤਦੋਂ ਦਾ ਫਿਰ ਤੇਰੇ ਜਿੱਤੀ ਜੈਸੇ, ਤੇਰੇ ਜੈਸੇ ਕਿਤਨੇ ਹੀ
ਪਿੰਦੜੇ ਦਰ ਕਿੱਤੜੇ,
ਤੇ ਜਿੱਤੀ ਜੈਸੇ ਕਿਤਨੇ ਹੀ ਲੱਖਾਂ ਹੀ ਗੁਰੂ ਨਾਨਕ ਦੇਵ ਜੀ ਦਾ ਦਰ ਸਮਝ ਕੇ ਮੰਗਣ ਵਾਸਤੇ, ਪਿੰਨਣੇ ਨਾਮ ਮੰਗਣ ਦਾ, ਮੰਗਣ ਵਾਸਤੇ ਮੇਰੇ ਦਰ ਤੇ ਕਿੰਨੇ ਆਉਂਦੇ ਆ, ਕਿਉਂਕਿ ਪਰਮੇਸ਼ਰ ਨੇ ਸਾਨੂੰ ਦਾਤੇ ਬਣਾ ਦਿੱਤਾ ਹੈ, ਅਨੇਕਾਂ ਆਉਂਦੇ ਨੇ ਤੇਰੇ ਵਰਗੇ ਮੰਗਣ।
ਬ੍ਰਾਹਮਣ ਬਿਰਥਾ ਗਯੋ ਜਨਮ,
ਹੇ ਬ੍ਰਾਹਮਣ ਤੇਰੀ ਕੇਵਲ ਮੰਗਣ ਦੀ ਭੁੱਖ ਕਰਕੇ ਤੇਰਾ ਮਨੁੱਖਾ ਜਨਮ ਵਿਅਰਥ ਹੀ ਚਲਿਆ ਗਿਆ ਹੈ।
ਜਿਨ ਕੀਤੋ ਸੋ ਵਿਸਰੇ,
ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਉਹ ਪ੍ਰਭੂ ਨੂੰ ਭੁਲਾਈ ਬੈਠਾ, ਤੂੰ ਕਦੇ ਚੇਤੇ ਨਹੀਂ ਕਰਦਾ ਹੈ। ਤੇ ਅਗਲਾ ਜਿਹੜਾ ਸ਼ਬਦ ਹੈ, ਮਹਾਰਾਜ ਸਾਹਿਬ ਦੀ ਹਜ਼ੂਰੀ ਵੀ ਕਿਸੇ ਨੇ ਸੋਠ ਰਾਗਣੀ ਗਾਈ ਸੀ, ਸੋਠ ਰਾਗਣੀ ਸੁਣ ਕੇ ਸਾਰੇ ਸਿੱਖ ਬਹੁਤ ਪ੍ਰਸੰਨ ਹੋਏ, ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਸੋਠ ਰਾਗਣੀ ਬੜੀ ਸੁੰਦਰ ਗਾਈ ਹੈ। ਇਹ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਸਲੋਕ ਉਚਾਰਿਆ, ਕਹਿੰਦੇ ਹਨ
ਸੋਰਠ ਸੋ ਰਸ ਪੀਜੀ ਹੈ,
ਹੇ ਭਾਈ ਸੋਠ ਰਾਗਣੀ ਗਾਈ ਹੋਈ ਤਾਂ ਸਫਲੀ ਹੈ ਜੇਕਰ ਸੋ ਉਸ ਵਾਹਿਗੁਰੂ ਪਰਮੇਸ਼ਰ ਜੋ ਹੈ ਉਸ ਨੂੰ ਗਾਉਣ ਵਾਲਾ ਪ੍ਰੇਮ ਰੂਪੀ ਤੇ ਜਿਹੜਾ ਜਾਂ ਆਤਮ ਰਸ ਨੂੰ ਪੀਜੀ ਹੈ ਪੀਣਾ ਕਰੇ ਤੇ ਉਹਦਾ ਫਿਰ ਮਨ
ਕਬਹੂ ਨਾ ਫੀਕਾ ਹੋਏ,
ਉਹਦਾ ਮਨ ਕਦੇ ਵੀ ਫੀਕਾ ਬੇਰਸੀ ਵਾਲਾ ਨਹੀਂ ਹੁੰਦਾ, ਕਦੇ ਵੀ ਫਿੱਕੇ ਪਦਾਰਥਾਂ ਦੀ ਭੁੱਖ ਵਾਲਾ ਨਾ ਹੋਵੇ, ਹੁੰਦਾ ਨਹੀਂ ਹੈ। ਸੋਠ ਸੋਰਸ ਪੀਜੀਆ ਕਬਹੂ ਨਾ ਫੀਕਾ ਹੋਏ, ਸੋਠ ਰਾਗਣੀ ਦੁਆਰਾ ਕਥਨ ਕਰਦੇ ਹਨ ਕਿ ਉਸ ਆਤਮ ਰਸ ਨੂੰ ਪੀਣਾ ਕਰੀਏ, ਜੋ ਆਤਮ ਰਸ ਕਦੇ ਵੀ ਬੇਰਸੀ ਵਾਲਾ ਨਹੀਂ ਹੁੰਦਾ। ਸੋਠ ਸੋਰਸ ਪੀਜੀਆ ਕਬਹੂ ਨਾ ਫੀਕਾ ਹੋਏ, ਸੋਠ ਬੁੱਧੀ ਦਾ ਨਾਮ ਵੀ ਹੈ ਤੇ ਸੋਠ ਬੁੱਧੀ ਨਾਲ ਉਸ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ ਪ੍ਰੇਮ ਰੂਪੀ ਰਸ ਨੂੰ ਪੀਣਾ ਕਰੀਏ ਜਿਸ ਨਾਲ ਮਨ ਕਦੇ ਵੀ ਫਿੱਕਾ ਨਹੀਂ ਹੁੰਦਾ।
ਨਾਨਕ ਰਾਮ ਨਾਮ ਗੁਣ ਗਾਈਐ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਰਾਮ ਰਮੇ ਹੋਏ ਪਰਮੇਸ਼ਵਰ ਦੇ ਨਾਮ ਨੂੰ ਬਾਣੀ ਦੁਆਰਾ ਜਪਣਾ ਕਰੀਏ, ਕੀਰਤਨ ਵਿੱਚ ਪਾ ਕੇ ਗੁਣਾਂ ਨੂੰ ਗਾਈਐ ਹੈ ਗਾਉਣਾ ਕਰੀਏ।
ਦਰਗਹ ਨਿਰਮਲ ਸੋਏ,
ਇਹ ਦਰਗਾਹ ਜਿੱਥੇ ਨਿਆਂ ਸਥਾਨ ਹੈ ਪਰਮਾਤਮਾ ਦਾ, ਉਹਦੇ ਵਿੱਚ ਰੱਬ ਦੀ ਸਭਾ ਵਿੱਚ ਨਿਰਮਲ ਉੱਜਲ ਸੋਏ ਸੋਭਾ ਵਾਲੇ ਹੋਈਦਾ ਹੈ।
ਜੋ ਪ੍ਰਭ ਰੱਖੇ ਆਪ,
ਜਿਹੜੇ ਗੁਰਮੁਖ ਜਨ ਪਰਮੇਸ਼ਰ ਨੇ ਆਪਣੇ ਜਾਣ ਕਰਕੇ ਆਪ ਰੱਖੇ ਰੱਖ ਲਏ ਹਨ,
ਤਿਨ ਕੋਈ ਨਾ ਮਾਰੇ,
ਇਹਨਾਂ ਨੂੰ ਕੋਈ ਵੀ ਨਾ ਮਾਰੀ ਮਾਰ ਹੀ ਨਹੀਂ ਸਕਦਾ। ਜਿਹਦੇ ਵੱਲ ਪਰਮੇਸ਼ਰ ਹੋ ਜਾਵੇ ਉਹ ਤਾਂ ਬਾਲ ਵਿੰਗਾ ਨਹੀਂ ਕਰ ਸਕਦਾ। ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਵਿੰਗਾ ਹੋਆ, ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਕੋਈ। ਮਾਰਨਾ ਤਾਂ ਇੱਕ ਪਾਸੇ ਰਿਹਾ, ਜਿਹਦੇ ਵੱਲ ਪਰਮੇਸ਼ਰ ਹੋ ਜਾਂਦਾ। ਮਾਰੈ ਰਾਖੈ ਏਕੋ ਆਪ, ਪਰਮਾਤਮਾ ਹੀ ਹੈ, ਹਰ ਬਿਨ ਕੋਈ ਮਾਰ ਜਿਵਾਲ ਨਹਿ ਸਕੈ। ਤੇ ਇਸ ਕਰਕੇ ਜਿਹਦੇ ਬਲ ਹੋ ਜਾਂਦਾ ਜਿਉਂਦਾ ਰੱਖਣਾ ਚਾਹੇ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖ ਸਕਦਾ ਹੈ।
ਅੰਦਰ ਨਾਮ ਨਿਧਾਨ,
ਜਿਨ੍ਹਾਂ ਗੁਰਮੁਖ ਜਾਨਾਂ ਦੇ ਹਿਰਦੇ ਦੇ ਅੰਦਰ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਧਾਨ ਖਜ਼ਾਨਾ ਵਸਿਆ ਹੋਇਆ ਹੈ।
ਸਦਾ ਗੁਣ ਸਾਰੇ,
ਉਹ ਸਦਾ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਸਾਰੀ ਉਚਾਰਨ ਕਰਦੇ ਹਨ ਤੇ ਗੁਣਾਂ ਨੂੰ ਸਾਰੀ ਸਾਰਦੇ ਸੰਭਾਲਦੇ ਹਨ ਜੀ।
ਏਕਾ ਟੇਕ ਅਗੰਮ,
ਉਹਨਾਂ ਗੁਰਮੁਖ ਜਨਾਂ ਨੇ ਅਗੰਮ ਗਮਤਾ ਤੋਂ ਰਹਿਤ ਏਕਾ ਇੱਕ ਅਖੰਡ ਸਰੂਪ ਜੋ ਵਾਹਿਗੁਰੂ ਹੈ ਉਹਦੀ ਟੇਕ ਓਟ ਹਿਰਦੇ ਚ ਲਈ ਹੋਈ ਹੈ।
ਮਨ ਤਨ ਪ੍ਰਭ ਧਾਰੇ,
ਉਹ ਮਨ ਤਨ ਕਰਕੇ ਪ੍ਰਭੂ ਦੇ ਪ੍ਰੇਮ ਨੂੰ ਧਾਰੀ ਧਾਰਨ ਕਰਕੇ ਰੱਖਦੇ ਹਨ।
ਲੱਗਾ ਰੰਗ ਅਪਾਰ,
ਉਹ ਗੁਰਮੁਖ ਜਨਾਂ ਨੂੰ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪ੍ਰਭੂ ਦਾ ਪਰਮੇਸ਼ਰ ਦਾ ਬ੍ਰਹਮ ਦਾ ਐਸਾ ਰੰਗ ਪ੍ਰੇਮ ਲੱਗਾ ਹੋਇਆ ਹੈ।
ਕੋ ਨਾ ਉਤਾਰੇ,
ਜਿਸ ਪ੍ਰੇਮ ਨੂੰ ਕੋਈ ਵੀ ਵਿਸ਼ੇ ਵਿਕਾਰ, ਜਿਸ ਪ੍ਰੇਮ ਨੂੰ ਕੋਈ ਵੀ ਮਨਮਤੀਆ ਪ੍ਰਭਾਵ ਪਾ ਕੇ ਉਤਾਰ ਨਹੀਂ ਸਕਦਾ। ਗੂੜਾ ਰੰਗ ਚੜ ਗਿਆ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਇਸ ਪ੍ਰਕਾਰ ਇਹ ਗੂੜਾ ਰੰਗ ਹੈ।
ਗੁਰਮੁਖ ਹਰ ਗੁਣ ਗਾਏ,
ਗੁਰਮੁਖ ਜਨ ਹਰ ਵਕਤ ਪਰਮੇਸ਼ਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਗਾਉਂਦੇ ਹਨ।
ਸਹਿਜ ਸੁਖ ਸਾਰੇ,
ਇਸ ਕਰਕੇ ਸਹਿਜ ਸੁਤੇ ਸਿੱਧੀ ਆਤਮ ਸੁਖ ਆਨੰਦ ਨੂੰ ਸਾਰੀ ਸੰਭਾਲਦੇ ਪ੍ਰਾਪਤ ਕਰਦੇ ਹੈ। ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੀ, ਗੁਰਮੁਖ ਜਨ ਹੋਰਨਾਂ ਨੂੰ ਨਿਹਾਲ ਕਰਨ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ ਅਤੇ ਉਹਨਾਂ ਨੂੰ ਸਹਿਜ ਹੀ ਸਾਰ ਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਕਰਾ ਦਿੰਦੇ ਹਨ।
ਨਾਨਕ ਨਾਮ ਨਿਧਾਨ,
ਗੁਰੂ ਜੀ ਕਥਨ ਕਰਦੇ ਹਨ ਗੁਰਮੁਖ ਜਨਾਂ ਨੇ ਨਾਮ ਰੂਪੀ ਨਿਧਾਨ ਖਜ਼ਾਨੇ ਨੂੰ ਆਪਣੇ ਹਾਂਜੀ
ਹਿਰਦੈ ਉਰ ਹਾਰੇ,
ਹਿਰਦੈ ਹਿਰਦੇ ਦੇ ਉਰ ਅੰਦਰ ਹਾਰੀ ਹਾਰ ਦੀ ਨਿਆਈ ਪਰੋ ਕੇ ਰੱਖਿਆ ਹੋਇਆ, ਭਾਵ ਗੁਰਮੁਖ ਜਨਾਂ ਨੇ ਸਵਾਸਾਂ ਰੂਪੀ ਧਾਗੇ ਵਿਚ ਨਿਧੀਆਂ ਦੇ ਖਜ਼ਾਨੇ ਪਰਮਾਤਮਾ ਦੇ ਨਾਮ ਨੂੰ ਪਰੋ ਕੇ ਰੱਖਿਆ ਹੋਵੇ। ਬਿੰਤ ਆਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸ਼ੀਵਨਾ, ਭਾਣਾ ਮੰਨਣ ਵਾਲੇ ਗੁਰਮੁਖਾਂ ਨੂੰ ਨਾਮ ਰੂਪੀ ਖਜ਼ਾਨਾ ਹਿਰਦੇ ਦੇ ਅੰਦਰ ਹਾਰ ਦੀ ਨਿਆਈ ਪ੍ਰਤੀਤ ਹੁੰਦਾ ਹੈ। ਹਰ ਵੇਲੇ ਜਿਵੇਂ ਹਾਰ ਹਰ ਵਕਤ ਦੇਖਦਾ ਰਹਿੰਦਾ ਹੈ ਨਾ, ਗਲ ਜੀ ਪਾਇਆ ਹੋਵੇ, ਇਸੇ ਤਰ੍ਹਾਂ ਨਾਮ ਦੇ ਵਿਚ ਜੁੜੇ ਰਹਿੰਦੇ ਨੇ ਹਰ ਵੇਲੇ।
ਕਰੇ ਸੋ ਚੰਗਾ ਮਾਨ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਜੋ ਕੁਝ ਵੀ ਪਰਮੇਸ਼ਰ ਕਰੇ ਕਰਦਾ ਹੈ ਤਾਂ ਉਸ ਨੂੰ ਚੰਗਾ ਹੀ ਕਰਕੇ ਮੰਨੇ, ਬੁਰਾ ਨਾ ਹੀ ਸਭ ਭਲਾ ਹੀ ਹੈ, ਉਹਨੂੰ ਦਿਲ ਦੀ ਭਾਵਨਾ ਚੰਗਾ ਸਮਝੇ। ਤੇ ਜੇ ਦੁੱਖ ਵੀ ਪ੍ਰਾਪਤ ਹੋ ਗਿਆ ਤਾਂ ਪਰਮਾਤਮਾ ਦਾ ਧੰਨਵਾਦ ਕਰੇ ਵੀ ਮੈਂ ਕੋਈ ਪਾਪ ਕੀਤਾ ਸੀ, ਤੁਸੀਂ ਉਹਦਾ ਮਹਾਰਾਜ ਮੈਨੂੰ ਫਲ ਭੁਗਤਾ ਰਹੇ ਹੋ, ਮੇਰਾ ਕੱਟਿਆ ਜਾ ਰਿਹਾ। ਹੁਣ ਜੇ ਸੁੱਖ ਦੇ ਦੇਵੇ ਤਾਂ ਮਹਾਰਾਜ ਤੁਸੀਂ ਮੈਨੂੰ ਪੁੰਨਾਂ ਦਾ ਫਲ ਦਿੰਦੇ ਹੋ। ਜਾਣੀ ਪਰਮਾਤਮਾ ਦਾ ਚਿੰਤਨ ਦੋਨਾਂ ਹਾਲਤਾਂ ਚ ਕਰਦਾ, ਇਸ ਕਰਕੇ ਦਵੈਸ਼ ਨੀ ਹਿਰਦੇ ਚ ਰੱਖਣੇ।
ਦੁਈ ਗਣਤ ਲਾਹੇ,
ਇਹ ਉਚਾਰਨ ਦੀ ਘੁੰਡੀ ਹੈ ਭਾਈ, ਇਹਨੂੰ ਧਿਆਨ ਕਰੋ ਵੀ ਜਿਹੜਾ ਜਈਏ ਨੂੰ ਬਿਹਾਰੀ ਲੱਗੀ ਹੋਈ ਹੈ ਤੇ ਦੱਦੇ ਦਾ ਔਂਕੜ ਤਾਂ ਉਸੇ ਤਰ੍ਹਾਂ ਰਹੂਗਾ, ਇਹਦੇ ਥਾਂ ਤੇ ਦੋ ਅੱਖਰ ਹੋਰ ਕਲਪਨਾ ਕਰ ਲਓ ਵੀ ਦੋ ਈੜੀਆਂ ਹੋਣ, ਜਿਹੜੀ ਪਹਿਲੀ ਈੜੀ ਹੈ ਉਹਨੂੰ ਲੱਗੀ ਹੋਵੇ ਸਿਹਾਰੀ, ਜਿਹੜੀ ਪਿਛਲੀ ਈੜੀ ਹੈ ਉਹਨੂੰ ਲੱਗੀ ਹੋਵੇ ਬਿਹਾਰੀ। ਜਿਵੇਂ ਇਹ ਦੋ ਈੜੀਆਂ ਬੋਲਣਗੀਆਂ, ਯਈਏ ਦੀ ਬਿਹਾਰੀ ਤੇ ਯਈਆ ਇਉਂ ਬੋਲੂਗਾ ਇਹ, ਤੇ ਇਸ ਕਰਕੇ ਦੋ ਈ ਐਂ ਉਚਾਰਨ ਕਰਨਾ ਦਿਲ ਦੀ ਭਾਵਨਾ ਨਾਲ ਚੰਗਾ। ਫਿਰ ਜਿਹੜਾ ਇਸ ਤਰ੍ਹਾਂ ਫਿਰ ਦੁਬਾਰੇ ਬੋਲ ਦੋ ਜੀ,
ਦੁਈ ਗਣਤ ਲਾਹੇ,
ਤੇ ਦੂਜੀ ਕੀ ਹੈ, ਗਣਤ ਕੀ ਹੈ, ਗਿਣਤੀ ਦਵੈਸ਼ ਵਾਲੀ, ਇਹਨੂੰ ਮੇਟ ਦੇਣਾ ਕਰੇ, ਭਾਵ ਆਪਣੇ ਆਪ ਨੂੰ ਕੁਝ ਜਣਾਉਣਾ ਨਾ ਕਰੇ, ਆਪਣਾ ਆਪਾ ਮਿਟਾ ਦੇਵੇ, ਆਪਣੇ ਆਪ ਨੂੰ ਜਣਾਉਣਾ ਮੇਟ ਦੇਣਾ ਕਰੇ, ਤੇ ਇਸ ਪ੍ਰਕਾਰ ਫਿਰ ਹੰਗਤਾ ਤੋਂ ਰਹਿਤ ਹੋਵੇ।
ਆਪਣੀ ਨਦਰ ਨਿਹਾਲ,
ਤੇ ਹੇ ਭਾਈ ਜਿਹਦੇ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨੂੰ ਨਿਹਾਲ ਕਰ ਦਿੰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਦੁੱਖ ਰਹਿਤ ਪਦਵੀ ਨੂੰ ਨਿਹਾਲ ਕਹਿੰਦੇ ਨੇ, ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ।
ਆਪੇ ਲੈ ਹੋ ਲਾਏ,
ਅਤੇ ਉਹ ਪਰਮੇਸ਼ਰ ਆਪੇ ਆਪਣੇ ਚਰਨਾਂ ਵਿੱਚ ਲਾਏ ਆਪ ਹੀ ਲਾ ਲੈਂਦਾ ਹੈ, ਤੇ ਆਪਣੀ ਨਜ਼ਰ ਨਿਹਾਲ ਆਪੇ ਲੈ ਹੋ ਲਾਏ। ਇਸ ਤਰ੍ਹਾਂ ਪਰਮੇਸ਼ਰ ਦੇ ਸਾਨੂੰ ਬੇਨਤੀ ਕਰਕੇ ਕਿ ਹੇ ਹਰੀ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲ ਕਰ, ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਨਿਹਾਲ ਦੇਖਣਾ ਕਰਨ, ਕਿਉਂਕਿ ਲੱਲੇ ਦੀ ਥਾਂ ਤੇ ਰਾਰਾ ਆ ਜਾਵੇ ਨਾ ਸਵਰਨੀ ਅੱਖਰ ਨੂੰ ਤਾਂ ਨਿਹਾਰ ਦੇਖਣਾ ਹੁੰਦਾ, ਦੇਖਣਾ ਕਰ ਮੈਨੂੰ ਆਪਣੇ ਚਰਨਾਂ ਕਮਲਾਂ ਨਾਲ ਲਾ ਲੈਣਾ ਕਰ।
ਜਨ ਦੇਹੋ ਮਤੀ ਉਪਦੇਸ਼,
ਹੇ ਪਰਮੇਸ਼ਰ ਮੈਨੂੰ ਜਨ ਦਾਸ ਨੂੰ ਸ੍ਰੇਸ਼ਟ ਮਤੀ ਸਿੱਖਿਆ ਦਾ ਉਪਦੇਸ਼ ਦੇਹੋ ਦੇਣਾ ਕਰ, ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਮੈਨੂੰ ਸ੍ਰੇਸ਼ਟ ਮਤੀ ਬੁੱਧੀ ਤੇ ਐਸਾ ਉਪਦੇਸ਼ ਦੇਣਾ ਕਰੋ ਜੀ
ਵਿੱਚੋ ਭਰਮ ਜਾਏ,
ਜਿਹਦੇ ਕਰਕੇ ਮੇਰੇ ਹਿਰਦੇ ਵਿੱਚੋਂ ਅੰਦਰੋਂ ਸਰੂਪ ਦਾ ਭਰਮ ਜਿਹੜਾ ਭੁਲੇਖ ਹੈ ਇਹ ਚਲਿਆ ਜਾਵੇ। ਭੇਦ ਭਰਮ ਕਰਤੱਤ ਭਰਮ ਪੁਨਸੰਗ ਭਰਮ ਵਿਕਾਰ, ਭਰਮ ਇਤਰ ਜਗ ਸਤ ਭਰਮ ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਭਰਮ ਹੈ ਸੰਸਾਰ ਨੂੰ, ਇਹ ਮਹਾਰਾਜ ਨਿਵਾਰਨ ਕਰ ਦਿਓ। ਵਿੱਚੋਂ ਭਰਮ ਜਾਏ ਤੇ ਉਹਦੇ ਫਿਰ ਪੰਜੇ ਦਸਤਾਂਤ ਦਿੱਤੇ ਨੇ ਸਤਪੁਰਸ਼ਾਂ ਨੇ, ਬਿੰਬ ਪ੍ਰਤਿਬਿੰਬ ਲੋਹ ਸਬਟਕ ਘਟਾਕਾਸ ਗੁਣ ਮਾਰ ਕਣਕ ਕੁੰਡਲ ਦ੍ਰਿਸ਼ਟਾਂ ਦੇ ਪੰਚੋ ਭਰਮ ਨਿਵਾਰ ਵਿਚਾਰ ਸਾਗਰ। ਨਿਚਲ ਦਾਸ ਨੇ ਐਸਾ ਲਿਖਿਆ, ਉਹਦੇ ਸਾਰਾ ਖੋਲ ਕੇ ਹੈ। ਹਾਂਜੀ ਅੱਗੇ ਦੱਸਦੇ ਨੇ,
ਜੋ ਧੁਰ ਲਿਖਿਆ ਲੇਖ,
ਜਿਹੜੇ ਧੁਰ ਆਦਿ ਤੋਂ ਪਰਮੇਸ਼ਰ ਨੇ ਪ੍ਰਾਲਬਧ ਅਨੁਸਾਰ ਜੀਵਾਂ ਦੇ ਮੱਥੇ ਦੇ ਉੱਤੇ ਲੇਖ ਲਿਖ ਦਿੱਤਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਤੇ ਇਸ ਕਰਕੇ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਇਹ ਐਸਾ ਮੱਥੇ ਦੇ ਉੱਤੇ ਜੋ ਲਿਖ ਗਿਆ ਹੈ ਉਹ ਫਿਰ ਮਿਟਦੀ ਨਹੀਂ ਹੈ। ਲੇਖ ਨਾ ਮਿਟੀ ਹੇ ਸਕੀ ਜੋ ਲਿਖਿਆ ਕਰਤਾਰ, ਉਹ ਮਿਟਦਾ ਨਹੀਂ ਹੈ।
ਸੋਈ ਸਭ ਕਮਾਏ,
ਉਹੀ ਸਾਰੇ ਜੰਤ ਕਮਾਏ ਕਮਾਉਣਾ ਕਰਦੇ ਹਨ।
ਸਭ ਕੱਛ ਤਿਸਦਾ ਰਸ,
ਸਾਰਾ ਕੁਛ ਉਸ ਵਾਹਿਗੁਰੂ ਦੇ ਵਸ ਅਧੀਨ ਹੈ।
ਦੂਜੀ ਨਾਹੇ ਜਾਏ,
ਇਸ ਲਈ ਉਸ ਵਾਹਿਗੁਰੂ ਤੋਂ ਬਗੈਰ ਮੁਕਤ ਹੋਣ ਦੇ ਲਈ ਜਮਾਂ ਤੋਂ ਛੁੱਟਣ ਲਈ ਹੋਰ ਕੋਈ ਵੀ ਦੂਜੀ ਦੂਸਰੀ ਜਾਏ ਜਗ੍ਹਾ ਨਹੀਂ ਹੈ।
ਨਾਨਕ ਸੁਖ ਅਨੰਦ ਭਏ,
ਸਤਿਗੁਰੀ ਕਥਨ ਕਰਦੇ ਹਨ ਕਿ ਸੁਖ ਅਨੰਦ ਸਰੂਪ ਪਰਮੇਸ਼ਵਰ ਨੂੰ ਪਾ ਕੇ ਅਨੰਦਿਤ ਭਏ ਹੋ ਗਏ ਹਨ ਜਿਹੜੇ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪਾ ਲਿਆ ਹੈ।
ਪ੍ਰਭ ਕੀ ਮਨ ਰਜਾਏ,
ਜਿਨ੍ਹਾਂ ਨੇ ਪ੍ਰਭ ਪਰਮੇਸ਼ਵਰ ਦੀ ਰਜਾਏ ਆਗਿਆ ਨੂੰ ਮੰਨਣਾ ਕੀਤਾ। ਇਹ ਜਿਹੜਾ ਭਾਈ ਪ੍ਰਭ ਕੀ ਮਨ ਰਜਾਏ, ਤੁਸੀਂ ਦੇਖਿਓ ਵੀ ਮਨ ਪਾਠ ਟਿੱਪੀ ਹੈਗੀ ਸਾਰਿਆਂ ਦੇ ਜਾਂ ਕਿਸੇ ਕੋਲ ਨਹੀਂ ਹੈ? ਤੁਹਾਡੇ ਕੋਲ ਹੈ ਨੀ ਹੈਗੀ? ਤੋ ਇਸ ਇਹਦਾ ਜਿਹੜਾ ਇਹਨਾਂ ਪੁਰਾਣੇ ਸਰੂਪਾਂ ਵਿੱਚ ਜਿਸ ਤਰ੍ਹਾਂ ਦੇਖਿਆ ਵੀ ਇਹ ਹੈ ਨਹੀਂ, ਇਸ ਕਰਕੇ ਕੱਟੀ ਹੈ। ਤੇ ਟਿੱਪੀ ਤੋਂ ਬਿਨਾਂ ਪਾਠ ਜਿਹੜਾ ਇਹ ਸ਼ੁੱਧ ਮੰਨਿਆ ਤਾਂ ਇਹ ਕੱਟੀ ਹੈ ਇੱਥੇ ਇਹਨਾਂ ਦੇ ਕੋਲ, ਇਸ ਕਰਕੇ ਇਹਨੂੰ ਪ੍ਰਭ ਕੀ ਮਨ ਰਜਾਏ ਤੇ ਟਿੱਪੀ ਤੋਂ ਬਿਨਾਂ ਪਾਠ ਸ਼ੁੱਧ ਸਮਝਣਾ। ਤੋ ਇਸ ਪ੍ਰਕਾਰ ਜਿਨ੍ਹਾਂ ਨੇ ਜੇ ਮਨ ਹੋਵੇ ਤਾਂ ਮੰਨਣ ਤੋਂ ਭਾਵ ਹੁੰਦਾ ਹੈ, ਮਨ ਹੋਵੇ ਤੇ ਮਨ ਕਰਕੇ ਰਜਾ ਮੰਨ ਲਈ ਹੈ, ਅਰਥ ਦੋਨਾਂ ਦਾ ਹੀ ਬਣਦਾ ਹੈ। ਸੋ ਇਸ ਕਰਕੇ ਜੋ ਵਾਹਿਗੁਰੂ ਦੀ ਆਗਿਆ ਨੂੰ ਮਨ ਹਿਰਦੇ ਵਿੱਚ ਮੰਨਦੇ ਹਨ, ਇਸ ਪ੍ਰਕਾਰ ਦਾ ਅਰਥ ਜਾਣਨਾ, ਉਹਨਾਂ ਨੂੰ ਸੁਖ ਆਨੰਦ ਹਮੇਸ਼ਾ ਬਣਿਆ ਰਹਿੰਦਾ।
ਗੁਰ ਪੂਰਾ ਜਿਨ ਸਿਮਰਿਆ,
ਜਿਨ੍ਹਾਂ ਨੇ ਪੂਰਨ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਸਿਮਰਿਆ ਯਾਦ ਕੀਤਾ ਹੈ,
ਜੀ ਭਏ ਨਿਹਾਲ,
ਉਹ ਨਿਹਾਲ ਦੁੱਖ ਰਹਿਤ ਪਦਵੀ ਪ੍ਰਾਪਤ ਹੋ ਗਈ, ਦੁੱਖਾਂ ਤੋਂ ਛੁਟਕਾਰਾ ਹੋ ਗਿਆ, ਆਨੰਦਿਤ ਹੋ ਗਏ।
ਨਾਨਕ ਨਾਮ ਅਰਾਧਨਾ,
ਪੂਰੀ ਕਥਨ ਕਰਦੇ ਹਨ ਪਰਮੇਸ਼ਰ ਦਾ ਨਾਮ ਅਰਾਧਨਾ ਜਪਣਾ ਕਰ, ਸਿਮਰ ਉਸ ਵਾਹਿਗੁਰੂ ਨੂੰ। ਤੇ ਇਸ ਕਰਕੇ ਵਿਵਹਾਰਕ ਤੇ ਪਰਮਾਰਥਕ ਦੇ ਜਿੰਨੇ ਕਾਰਜ ਨੇ ਉਹਨਾਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਹਾਂਜੀ ਕਾਰਜ
ਆਵੇ ਰਾਸ,
ਨਾਨਕ ਨਾਮ ਅਰਾਧਨਾ, ਜੇ ਤੂੰ ਨਾਮ ਦਾ ਅਰਾਧਨ ਕਰੇਗਾ ਕਾਰਜ ਭਾਵੇਂ ਸੰਸਾਰੀ ਹੋਵੇ ਉਹਦੇ ਚ ਵੀ ਅਰਾਧ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਉਹ ਕਾਰਜ ਤੇਰਾ ਰਾਸ ਸਚਾਈ ਚ ਆ ਜਾਏਗਾ, ਦਰੁਸਤੀ ਦੇ ਵਿਚ ਆ ਜਾਏਗਾ, ਵਿਘਨ ਨਹੀਂ ਪਵੇਗਾ, ਸਫਲ ਹੋ ਜਾਏਗਾ। ਤੇ ਉਹ ਕਾਰਜ ਭਾਵੇਂ ਦੁਨਿਆਵੀ ਹੋਵੇ ਜਾਂ ਪਰਮਾਰਥਕ ਹੋਵੇ, ਦੋਨੇ ਤਰ੍ਹਾਂ ਦੇ ਕਾਰਜ ਨੇ, ਇਹ ਸਾਰੇ ਕੰਮ ਰਾਸ ਆ ਜਾਣਗੇ, ਜਣੀ ਸਫਲ ਹੋ ਜਾਣਗੇ, ਮੁਕਤੀ ਰੂਪੀ ਕਾਰਜ ਰਾਸ ਆ ਜਾਵੇਗਾ, ਲੋਕ ਪ੍ਰਲੋਕ ਦੇ ਕਾਰਜ ਰਾਸ ਸਚਾਈ ਵਿੱਚ ਆ ਜਾਣਗੇ।
ਪਾਪੀ ਕਰਮ ਕਮਾਵਦੇ,
ਜਿਹੜੇ ਪਾਪੀ ਗੁਨਾਹੀ ਬੰਦੇ ਨੇ ਭਾਈ, ਉਹ ਕਹਿੰਦੇ ਕੀ ਕਰਦੇ ਆ ਵੀ ਉਸ ਵੇਲੇ ਪਾਪ ਤਾਂ ਕਰ ਬੈਠਦੇ ਆ, ਫਿਰ ਬਾਅਦ ਦੇ ਵਿੱਚ ਉਹਦਾ ਫਲ ਭੋਗਣਾ ਪੈਂਦਾ, ਫਿਰ ਪਛਤਾਉਂਦੇ ਆ। ਪਾਪੀ ਕਰਮ ਕਮਾਉਂਦੇ, ਕਿਉਂਕਿ ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਕਰਨ ਵਾਲੇ ਨੂੰ ਪਿਆਰਾ ਲੱਗਦਾ ਤਾਂ ਕਰਦਾ। ਪਾਪੀ ਗੁਨਾਹੀ ਪੁਰਖ ਰਾਤ ਨੇ ਪਾਪ ਕਰਮਾਂ ਨੂੰ ਕਮਾਉਂਦੇ ਨੇ, ਪਰ ਜਿਸ ਵੇਲੇ ਫਿਰ
ਕਰਦੇ ਹਾਏ ਹਾਏ,
ਜਦ ਉਹਨਾਂ ਨੂੰ ਪਾਪਾਂ ਦਾ ਕਰਮਾਂ ਦਾ ਫਲ ਮਿਲਦਾ ਤਾਂ ਫਿਰ ਉਸ ਵੇਲੇ ਹਾਹਾਕਾਰ ਕਰਦੇ। ਇਹ ਹੁਣ ਧਿਆਨ ਦੇਖੋ ਭਾਈ, ਵੀ ਇੱਕ ਤਾਂ ਈੜੀ ਨੂੰ ਲੱਗੀ ਹੋਈ ਆ ਲਾਮ, ਇੱਕ ਨੂੰ ਲੱਗੀ ਆ ਸਿਹਾਰੀ। ਇਹ ਦੋਨਾਂ ਦੀਆਂ ਕਿਤੇ ਸਿਹਾਰੀਆਂ ਨਹੀਂ ਬੋਲਣੀਆਂ, ਦੋਨਾਂ ਦੀਆਂ ਲਾਵਾਂ ਨਹੀਂ ਬੋਲਣੀਆਂ। ਇਸ ਕਰਕੇ ਕਰਦੇ ਹਾਏ ਹਾਏ, ਥੋੜਾ ਜਿਹਾ ਫਰਕ ਪਊਗਾ ਆਵਾਜ਼ ਦਾ, ਇਹਨੂੰ ਪਕਾਉਣਾ ਇਸ ਤਰ੍ਹਾਂ। ਸੋ ਇਸ ਕਰਕੇ ਉਹ ਫਿਰ ਹਾਹਾਕਾਰ ਕਰਦੇ ਆ, ਪਰਲੋਕ ਦੇ ਭਿਆਨਕ ਰਸਤੇ ਨੂੰ ਵੇਖ ਕੇ ਹੈ ਹੈ ਦੀ ਆਵਾਜ਼ ਦਿੰਦੇ ਨੇ। ਹੈ ਉਹ ਮਰ ਗਏ, ਉਹ ਪਤਾ ਹੀ ਨਹੀਂ ਸੀ, ਇਹ ਤਾਂ ਜਦੋਂ ਨਰਕਾਂ ਚ ਸਿੱਟਦਾ ਪਰਮੇਸ਼ੁਰ, ਜਦੋਂ ਜਮ ਡੰਡੇ ਮਾਰਦੇ ਆ ਫਿਰ ਹੈ ਹੈ ਕਰਦੇ ਨੇ, ਬੁਰਾ ਹਾਲ ਹੁੰਦਾ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਉ, ਫਿਰ ਇਹ ਹਾਲਤ ਹੁੰਦੀ ਹੈ।
ਨਾਨਕ ਜੋ ਮਥਨ ਮਾਧਾਣੀਆ
ਦੇ ਅੱਗੇ ਹੁਣ ਫਰਮਾਨ ਕਰਦੇ ਨੇ, ਨਾਨਕ ਜਿਉ ਮਥਨ ਮਾਧਾਣੀਆ, ਜਿਸ ਪ੍ਰਕਾਰ ਕਹਿੰਦੇ ਜਿਉ ਜਿਵੇਂ ਮਾਧਾਣੀਆ ਚਾਟੀ ਦੇ ਵਿੱਚ ਦਹੀਂ ਨੂੰ ਉਹਨੂੰ ਮੱਥਣ ਰਿੜਕਦੀਆਂ, ਤੇ ਇਸੇ ਪ੍ਰਕਾਰ ਹੀ
ਜੋ ਮਥੇ ਧਰਮ ਰਾਏ,
ਤਿਵੇਂ ਧਰਮ ਰਾਏ, ਧਰਮ ਰਾਜ ਖੋਟੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਪਾਪੀ ਜੀਵ ਰੂਪ ਦਹੀਂ ਨੂੰ ਨਰਕਾਂ ਰੂਪ ਚਾਟੀ ਵਿੱਚ ਪਾ ਕੇ ਸ਼ਾਸਤਰਾਂ ਰੂਪ ਮਧਾਣੀ ਨਾਲ, ਜਿਹੜੇ ਸ਼ਸਤਰਾਂ ਰੂਪ ਮਧਾਣੀ ਨਾਲ ਮਥੇ ਮਥਣ ਰਿੜਕਣ ਕਰਦੇ ਆ, ਭਾਵ ਉਹਨਾਂ ਨੂੰ ਸਜ਼ਾ ਦਿੰਦੇ ਆ। ਦੁਬਾਰੇ ਬੋਲ ਦੋ,
ਨਾਨਕ ਜੋ ਮਥਨ ਮਾਧਾੜੀਆ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਉਂ ਜਿਵੇਂ ਮਧਾਣੀਆਂ ਚਾਟੀ ਦੇ ਚ ਦਹੀਂ ਨੂੰ ਮਥਨ ਰਿੜਕਦੀਆਂ ਹਨ,
ਤਿਉਂ ਮਥੇ ਧਰਮ ਰਾਜ,
ਤਿਉਂ ਤਿਵੇਂ ਧਰਮ ਰਾਜ ਉਹਨਾਂ ਖੋਟੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਪਾਪੀ ਜੀਵਾਂ ਰੂਪ ਦਹੀਂ ਨੂੰ ਨਰਕਾਂ ਰੂਪੀ ਚਾਟੀ ਦੇ ਵਿੱਚ ਉਹਦੇ ਵਿੱਚ ਪਾ ਕਰਕੇ ਸਿੱਟ ਕਰਕੇ ਸ਼ਸਤਰਾਂ ਰੂਪ ਜਿਹੜੇ ਉਹਨਾਂ ਕੋਲ ਸ਼ਸਤਰ ਜਮਕਾ ਡੰਡ ਮੁੰਡ ਮੈਂ ਲੱਗ ਹੈ, ਉਹ ਸ਼ਸਤਰਾਂ ਉਹ ਮਧਾਣੀਆਂ ਨਾਲ ਇਹਨਾਂ ਨੂੰ ਮਥੇ ਮਥਨ ਕਰਦਾ, ਰਿੜਕਦਾ, ਭਾਵ ਉਹਨਾਂ ਨੂੰ ਸਜ਼ਾ ਦਿੰਦਾ ਹੈ।
ਨਾਮ ਧਿਆਇਨ ਸਾਜਨ,
ਤੇ ਜਿਹੜੇ ਮਹਾਤਮਾ ਰੂਪ ਸਾਜਨਾ ਸੱਜਣ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਂਦੇ ਹਨ,
ਜਨਮ ਪਦਾਰਥ ਜੀਤ,
ਆਪਣਾ ਮਨੁੱਖਾ ਜਨ ਰੂਪੀ ਪਦਾਰਥ ਨੂੰ ਸੰਸਾਰ ਰੂਪੀ ਜੂਏ ਵਿੱਚ ਜਾਂ ਵਿਕਾਰਾਂ ਵੱਲੋਂ ਜੀਤ ਹੀ ਜਿੱਤ ਲਿਆ ਹੈ।
ਨਾਨਕ ਧਰਮ ਐਸੀ ਚਹਿ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅੱਬਲ ਤਾਂ ਉਹ ਧਰਮ ਰਾਜ ਦੀ ਪੁਰੀ ਚ ਜਾਂਦੇ ਹੀ ਨਹੀਂ, ਜੇ ਚਲੇ ਵੀ ਜਾਣ ਜਿਵੇਂ ਮਹਾਰਾਜਾ ਜਨਕ ਚਲਿਆ ਗਿਆ ਸੀ, ਜਾਂ ਫਿਰ ਜਲਨ ਜੱਟ ਦੇ ਘਰੋਂ ਤੇ ਉਹ ਸੁਨੇਹਾ ਦੇਣ ਵਾਸਤੇ ਚਲੀ ਗਈ ਸੀ ਬੀਬੀ ਰਾਮ ਕੀ, ਜੇ ਉਹ ਇਸ ਤਰ੍ਹਾਂ ਚਲੇ ਵੀ ਜਾਣ ਅਚਨਚੇਤ, ਫਿਰ ਧਰਮ ਰਾਜ ਕਿੰਨਾ ਸਤਿਕਾਰ ਕਰਦਾ। ਨਾਨਕ ਧਰਮ ਐਸੇ ਚਵਹ ਹੈ, ਚਵਹ ਨੂੰ ਉਚਾਰਨ ਕਰਦਾ, ਇਉਂ ਉਚਾਰਨ ਕਰਦਾ ਹੈ, ਹੱਥ ਜੋੜ ਕੇ ਖੜਾ ਹੋ ਜਾਂਦਾ ਹੈ,
ਕੀਤੋ ਭਵਨ ਪੁਨੀਤ,
ਇਉਂ ਉਚਾਰਨ ਕਰਦਾ, ਇਉਂ ਬਚਨ ਚਵੇ ਉਚਾਰਦਾ ਕਿ ਹੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਮਹਾਤਮਾ ਜਨੋ, ਆਪ ਜੀ ਦੇ ਚਰਨ ਪੈਣ ਦੇ ਨਾਲ ਮੇਰਾ ਭਵਨ, ਇਹ ਜਿਹੜਾ ਪੁਰੀ ਹੈ, ਇਹ ਪੁਨੀਤ ਪਵਿੱਤਰ ਹੋ ਗਈ ਹੈ, ਇਹ ਤੁਸੀਂ ਪਵਿੱਤਰ ਕਰ ਦਿੱਤੀ ਹੈ, ਕਿਉਂਕਿ ਇੱਥੇ ਜਾਂ ਤਾਂ ਪਾਪੀ ਆਉਂਦੇ ਨੇ ਜਾਂ ਫਿਰ ਸਕਾਮੀ ਆਉਂਦੇ ਨੇ, ਇੱਥੇ ਤਾਂ ਬ੍ਰਹਮ ਗਿਆਨੀ ਤਾਂ ਆਉਂਦਾ ਹੀ ਨਹੀਂ, ਇਸ ਕਰਕੇ ਧੰਨ ਭਾਗ ਉੱਠ ਕੇ ਖੜਾ ਹੋ ਜਾਂਦਾ ਹੱਥ ਜੋੜ ਕੇ। ਧਰਮ ਰਾਜ ਫਿਰ ਇਹ ਉਹਨਾਂ ਦਾ ਸਤਿਕਾਰ ਕਰਦਾ, ਮਹਾਰਾਜ ਫਰਮਾਉਂਦੇ ਹੈ,
ਖੁਬੜੀ ਕੁਥਾਏ
ਤੇ ਸਾਰੀ ਇਕੱਠੀ ਬੋਲੋ,
ਮਿੱਠੀ ਗਲਣ ਕੁਮੰਤਰੀਆ,
ਕੁਮੰਤਰੀਆਂ ਖੋਟੇ ਮੰਤਰ ਨੂੰ ਧਾਰਨ ਵਾਲੇ ਤੇ ਜਾਂ ਖੋਟੀ ਸਲਾਹ ਦੇਣ ਵਾਲੇ, ਉਹਨਾਂ ਪੁਰਖਾਂ ਦੀ ਬਿਰਤੀ ਬੁੱਧੀ ਕੁਸੰਗਤ ਰੂਪੀ ਕੁਥਾਏ, ਖੋਟੇ ਥਾਂ ਵਿੱਚ ਮਿੱਠੇ ਤੇਲੀਏ ਦੀ ਨਿਆਈ, ਤੇ ਉਹ ਇਸ ਪ੍ਰਕਾਰ ਲੱਗੀ ਹੋਈ ਹੈ। ਮਿੱਠੀ
ਮਿੱਠੀ ਗਲਣ ਕੁਮੰਤਰੀਆ,
ਸਾਰੀ ਇਕੱਠੀ ਬੋਲੋ,
ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ,
ਕੁਮੰਤਰੀਆਂ ਖੋਟੇ ਮੰਤਰ ਨੂੰ ਧਾਰਨ ਵਾਲੇ ਜਾਂ ਖੋਟੀ ਸਲਾਹ ਦੇਣ ਵਾਲੇ, ਉਹਨਾਂ ਪੁਰਖਾਂ ਦੀ ਬਿਰਤੀ ਬੁੱਧੀ ਜਿਹੜੀ ਹੈ ਕੁਸੰਗਤ ਰੂਪੀ ਕੁਥਾਏ, ਖੋਟੇ ਥਾਂ ਵਿੱਚ ਮਿੱਠੇ ਤੇਲੀਏ ਦੀ ਨਿਆਈ, ਮਾਇਆ ਰੂਪੀ ਗਲਣ ਜਿਲਣ ਦੇ ਵਿੱਚ ਖੁਬੜੀ ਖੁੱਬੀ ਹੋਈ ਹੈ, ਜਿਹੜੀ ਦਲਦਲ ਹੁੰਦੀ ਹੈ ਉਹਦੇ ਵਿੱਚੋਂ ਜੇ ਕਿਤੇ ਬੰਦਾ ਫਸ ਜਾਏ, ਨਿਕਲਣਾ ਚਾਹੇ ਨਿਕਲ ਨਹੀਂ ਸਕਦਾ। ਤੋ ਇਸ ਕਰਕੇ ਇਹ ਹਾਲਤ ਹੈ, ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆਂ, ਕੁਮੰਤਰੀਆਂ ਖੋਟੇ ਕਾਮ ਆਦਿਕਾਂ ਦੀ ਸਲਾਹ ਕਰਕੇ ਮਿੱਠੀ ਮਾਇਆ ਰੂਪੀ ਗਲਣ ਜਲਣ ਵਿੱਚ ਫਸੇ ਹੋਏ, ਤੇ ਇਹ ਫਸੇ ਹੋਏ ਹੋਣ ਕਾਰਨ ਮਨੁੱਖਾਂ ਦੀ ਬਿਰਤੀ ਕੁਸੰਗਤ ਰੂਪੀ ਖੋਟੇ ਥਾਂ ਵਿੱਚ ਖੁਬ ਗਈ ਹੈ। ਕੁਮੰਤਰੀਆਂ ਖੋਟੇ ਸਲਾਹਕਾਰਾਂ ਦੀ, ਖੋਟੀ ਸਲਾਹ ਦੇਣ ਵਾਲੇ ਪੁਰਖਾਂ ਦੀ ਬਿਰਤੀ ਖੋਟੀ ਥਾਂ ਮਾਇਆ ਮੋਹ ਰੂਪੀ ਜਲਣ ਨੂੰ ਮਿੱਠੀ ਜਾਣ ਕੇ ਉਹਦੀ ਖੁਬੀ ਫਸੀ ਹੋਈ ਹੈ।
ਨਾਨਕ ਸੇਈ ਉਭਰੇ,
ਸਤਿਗੁਰੂ ਜੀ ਕਥਨ ਕਰਦੇ ਨੇ ਇਸ ਜਲਣ ਤੋਂ ਸਹੀ ਉਹੀ ਉਭਰੇ ਬਚੇ ਹਨ। ਕੌਣ? ਅੱਗੇ ਦੱਸਦੇ ਨੇ,
ਜਿਨ੍ਹਾਂ ਭਾਗ ਮਥਾ ਹੈ,
ਭਾਈ ਜਿਨ੍ਹਾਂ ਦੇ ਭਾਗ ਮਥਾ ਹੈ, ਮੱਥੇ ਦੇ ਭਾਗ ਕਰਮ ਸ੍ਰੇਸ਼ਟ ਹਨ, ਤੇ ਜਿਨ੍ਹਾਂ ਦੇ ਭਾਗ, ਭਾਗ ਨਾਮ ਦੌੜਨ ਦਾ ਵੀ ਹੁੰਦਾ ਹੈ, ਜਿਨ੍ਹਾਂ ਨੇ ਭਾਗ ਦੌੜ ਕੇ ਸਤਿਗੁਰਾਂ ਦੀ ਚਰਨੀ ਪੈਣਾ ਕੀਤਾ ਉਹ ਉਭਰੇ। ਤੋ ਇਸ ਕਰਕੇ ਜਿਨ੍ਹਾਂ ਦੇ ਭਾਗ ਇਸ ਪ੍ਰਕਾਰ ਦੇ ਸ੍ਰੇਸ਼ਟ ਹਨ, ਮਥਾ ਹੈ, ਇਹਨੂੰ ਥੋੜਾ ਜਿਹਾ ਕਸਕੇ ਬੋਲਣਾ, ਜ਼ਿਆਦਾ ਨਹੀਂ ਪਰ ਕਸਕੇ ਬੋਲਣਾ, ਮਥਾਹੇ ਨਾ ਬਣ ਜਾਵੇ, ਮਥਾਹੇ ਥੱਥਾ ਪੂਰਾ ਬੋਲਿਆ ਜਾਊਗਾ ਤੇ ਨਾਲੇ ਕਸਕੇ ਬੋਲਿਆ ਜਾਊ ਪਾਠ। ਹਾਂਜੀ ਅੱਗੇ ਚਲੋ।
ਸੁਤੜੇ ਸੁਖੀ ਸਵੰਨ,
ਜਿਹੜੇ ਸਾਰੀ ਬੋਲ ਦੋ ਕੱਠੇ,
ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੇ,
ਜਿਹੜੇ ਆਪਣੇ ਆਪ ਦੇ ਸੌ ਪਤੀ ਪਰਮੇਸ਼ਰ ਦੇ ਪ੍ਰੇਮ ਰੰਗ ਚ ਰਤੇ ਰੰਗੇ ਹੋਏ ਨੇ, ਉਹ ਬਾਲਕ ਅਵਸਥਾ ਜਾਂ ਯੁਵਾ ਅਵਸਥਾ, ਉਹਦੇ ਚ ਭਾਈ ਸੁਖੀ ਸੁਖ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸੁਤੜੇ ਸੌਂਦੇ ਹਨ, ਤੇ ਬਿਰਧ ਅਵਸਥਾ ਵਿੱਚ ਵੀ ਉਹ ਸੁਖ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸਵਨ ਸੌਂਦੇ ਹਨ, ਤੇ ਬਾਲਕ ਅਵਸਥਾ ਜਾਂ ਭਾਵੇਂ ਧਰੂੰ ਆਦਿ, ਜਵਾਨ ਅਵਸਥਾ ਸੀ ਭਰਥਰੀ ਆਦਿ, ਬਿਰਧ ਅਵਸਥਾ ਬਾਬਾ ਬੁੱਢਾ ਸਾਹਿਬ ਵਰਗਿਆਂ ਦੀ, ਉਹ ਆਪ ਹੀ ਸੁਖ ਸਰੂਪ ਚ ਸੁੱਤੇ ਤਦਾਕਾਰ ਹੋਏ, ਸ਼ਾਂਤੀ ਦੇ ਸੁੱਤੇ ਨੇ, ਅਧਿਕਾਰੀਆਂ ਨੂੰ ਸੁਖ ਸਰੂਪ ਵਿੱਚ ਤੇ ਸਵਾਉਣਾ ਕਰਦੇ ਨੇ, ਤਦਾਕਾਰ ਕਰਦੇ ਨੇ, ਜੋ ਪਤੀ ਪਰਮੇਸ਼ਰ ਦੇ ਪ੍ਰੇਮ ਵਿੱਚ ਰਤੇ ਹਨ ਉਹ ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਨਿਰਵਿਕਲਪ ਸਮਾਧੀ ਵਿੱਚ ਸੌਂਦੇ ਹੈ, ਬਾਕੀ ਸਾਰਾ ਸੰਸਾਰ ਅਵਿਦਿਆ ਰੂਪੀ ਨੀਂਦ ਦੇ ਵਿੱਚ ਸਵਨ ਸੁੱਤਾ ਪਿਆ ਹੈ।
ਪ੍ਰੇਮ ਵਿਛੋਹਾ ਧਣੀ ਸੋ,
ਜਿਨ੍ਹਾਂ ਦਾ ਆਪਣੇ ਧਣੀ ਸੋ ਮਾਲਕ ਪਰਮਾਤਮਾ ਵਾਹਿਗੁਰੂ ਦੇ ਪ੍ਰੇਮ ਨਾਲੋਂ ਵਿਛੋਹਾ ਵਿਛੋੜਾ ਪੈ ਗਿਆ ਹੈ।
ਅੱਠੇ ਪਹਿਰ ਲਵਨ,
ਉਹ ਅੱਠੇ ਪਹਿਰ ਲਵਨ ਲਉਂ ਲਉਂ ਕਰਦੇ ਫਿਰਦੇ ਨੇ, ਬੇਅਰਥ ਵਚਨਾਂ ਨੂੰ ਬੋਲਦੇ ਫਿਰਦੇ ਨੇ, ਲਿਉਂ ਲਉਂ ਕਰਤ ਫਿਰਿਆ ਸਭ ਲੋਕ, ਤਾਂ ਕਾਰਨ ਵਿਆਪੈ ਬਹੁਤ ਸੋਗ, ਇਹ ਹਾਲਤ ਹੈ ਉਹਨਾਂ ਦੀ।
ਸੁਤੜੇ ਅਸੰਖ ਮਾਇਆ ਝੂਠੀ ਕਾਰਨ,
ਝੂਠੀ ਮਾਇਆ ਦੀ ਪ੍ਰਾਪਤੀ ਕਾਰਨ ਵਾਸਤੇ ਅਸੰਖ ਗਿਣਤੀ ਤੋਂ ਰਹਿਤ ਜੀਵ ਅਵਿਦਿਆ ਮੋਹ ਰੂਪੀ ਨੀਂਦ ਵਿੱਚ ਸੁਤੜੇ ਸੁੱਤੇ ਪਏ ਹਨ।
ਨਾਨਕ ਸੇ ਜਾਗਨ,
ਸਤਿਗੁਰੂ ਜੀ ਕਥਨ ਕਰਦੇ ਨੇ ਸੇ ਉਹ ਪੁਰਖ ਤਿੰਨਾਂ ਲੋਕਾਂ ਵਿੱਚ ਗਿਆਨ ਅਵਸਥਾ ਦੇ ਅੰਦਰ ਜਾਗਨ ਜਾਗਦੇ ਹਨ,
ਜੇ ਰਸਨਾ ਨਾਮ ਉਚਾਰਣ,
ਜਿਹੜੇ ਪ੍ਰਤੱਖ ਪ੍ਰੀਤ ਰੂਪੀ ਰਸਨਾ ਜੀਵਾਂ ਨਾਲ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਉਚਾਰਦੇ ਹਨ, ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਬਖਿਆਨ, ਤੇ ਇਹ ਜਾਗਣ ਦਾ ਤਰੀਕਾ ਦੱਸਿਆ ਜੇ ਕੋਈ ਜਾਗਣਾ ਚਾਹੇ, ਕਹਿੰਦੇ ਰਸਨਾ ਨੂੰ ਵਾਹਿਗੁਰੂ ਦਾ ਸਿਮਰਨ ਕਰੇ, ਸੁੱਤਾ ਪਿਆ ਬੰਦਾ ਬੋਲ ਨਹੀਂ ਸਕਦਾ, ਤੇ ਇਸ ਤਰ੍ਹਾਂ ਜਿਹੜਾ ਸੁੱਤਾ ਪਿਆ ਉਹ ਭਜਨ ਨਹੀਂ ਕਰ ਸਕਦਾ, ਜੇ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਤਾਂ ਮਤਲਬ ਜਾਗਦਾ ਹੈ, ਤੇ ਫਿਰ ਜਿਹੜੀ ਗੂੜੀ ਨੀਂਦ ਹੈ ਤੇ ਉਹ ਅਵਿਦਿਆ ਦੀ ਹੈ, ਉਹ ਤੋਂ ਜਾਗਰਤ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਗਿਆਨ ਦੀ। ਅੱਗੇ ਦੱਸਦੇ ਹਨ,
ਮ੍ਰਿਗ ਤਿਸ਼ਨਾ ਪੇਖ ਭੁੱਲਣੇ,
ਮ੍ਰਿਗ ਤਿਸ਼ਨਾ ਤ੍ਰਿਸ਼ਨਾ ਦੇ ਪਾਣੀ ਬੱਤ ਜੀਵ ਝੂਠੇ ਪਦਾਰਥਾਂ ਨੂੰ ਪੇਖ ਵੇਖ ਕਰਕੇ ਵਾਹਿਗੁਰੂ ਦੇ ਸਰੂਪ ਵੱਲੋਂ ਭੁੱਲਣੇ ਭੁੱਲੇ ਹੋਏ ਹਨ।
ਉੱਠੇ ਨਗਰ ਗੰਧਰਵ,
ਤੇ ਉਹ ਸੰਬੰਧੀਆਂ ਰੂਪ ਗੰਧਰਵ ਨਗਰੀ ਵਿਚ ਬੁੱਠੇ ਵਸ ਰਹੇ, ਭਾਵ ਇਨ੍ਹਾਂ ਦੇ ਮੋਹ ਵਿਚ ਵਸਦੇ ਹੈ, ਮੈਦਾਨਾਂ ਦੇ ਅੰਦਰ ਜਿੱਥੇ ਰੇਤਲੀ ਜ਼ਮੀਨ ਹੈ ਤੇ ਮੈਦਾਨਾਂ ਦੇ ਅੰਦਰ ਜਦੋਂ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ ਤਾਂ ਰੇਤ ਦੀ ਚਮਕ ਨਦੀ ਦੇ ਪਾਣੀ ਵਾਂਗੂ ਪ੍ਰਤੀਤ ਹੋਣ ਲੱਗ ਜਾਂਦੀ ਹੈ। ਜਦੋਂ ਮਿਰਗ ਉੱਥੇ ਦੇਖਦਾ ਦੂਰ ਤੋਂ, ਉਹਨੂੰ ਲੱਗੀ ਹੁੰਦੀ ਹੈ ਪਿਆਸ, ਉਹ ਦੂਰ ਪ੍ਰਤੀਤ ਹੁੰਦਾ ਪਾਣੀ, ਉਹ ਫਿਰ ਦੌੜਦਾ ਵੀ ਮੈਂ ਪਾਣੀ ਪੀ ਲਾਂ ਜਾ ਕੇ, ਪਾਣੀ ਤਾਂ ਹੁੰਦਾ ਨਹੀਂ, ਸਿਰਫ ਮਿਰਗ ਭਟਕਦਾ ਉਹਨੂੰ ਦੇਖ ਕੇ। ਇਸੇ ਪ੍ਰਕਾਰ ਮਾਇਆ ਰੂਪੀ ਰੇਤੇ ਵਿੱਚ ਬ੍ਰਹਮ ਰੂਪੀ ਸੂਰਜ ਦੀਆਂ ਸੱਤਾ ਰੂਪ ਕਿਰਨਾਂ ਪੈਣ ਕਰਕੇ ਇਹ ਜਿਹੜਾ ਸੰਸਾਰ ਰੂਪੀ ਪਾਣੀ ਪ੍ਰਤੀਤ ਹੋਣਾ ਸੱਚਾ ਪ੍ਰਤੀਤ ਹੋਣਾ, ਤੇ ਇਸ ਪ੍ਰਕਾਰ ਮਿਰਗ ਨੂੰ ਪਾਣੀ ਦਿਸਣ ਵਾਂਗ ਇਹ ਜਗਤ ਝੂਠਾ ਹੈ, ਪਰ ਮਿਰਗ ਨੂੰ ਜਿਹੜਾ ਪਾਣੀ ਦਿਸ ਰਿਹਾ ਉਹਨੂੰ ਸੱਚਾ ਪ੍ਰਤੀਤ ਹੋ ਰਿਹਾ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਹੈ ਝੂਠਾ ਅਣਹੋਇਆ, ਮਿਰਗ ਦੇ ਪਿਆਸ ਬੁਝਾਉਣ ਵਾਂਗੂ ਅਗਿਆਨ ਕਰਕੇ ਸੰਸਾਰ ਰੂਪੀ ਪਾਣੀ ਨੂੰ ਸੱਚਾ ਮੰਨ ਕੇ ਫੜਦਾ, ਫੜਨਾ ਚਾਹੁੰਦਾ ਵੀ ਮੈਂ ਪਕੜ ਲਵਾਂ, ਮੇਰੀ ਤ੍ਰਿਪਤੀ ਹੋ ਜਾਵੇ, ਪਰ ਹੁੰਦੀ ਨਹੀਂ। ਤੇ ਇਸ ਕਰਕੇ ਗੰਧਰਵ ਨਗਰੀ ਜਿਹੜੀ ਹੈ ਮਿਰਗ ਤ੍ਰਿਸ਼ਨਾ ਤੇ, ਕਿਉਂਕਿ ਇਹ ਦੋ ਸ਼ਬਦ ਆਏ ਨਾ, ਮਿਰਗ ਤ੍ਰਿਸ਼ਨਾ ਤੇ ਗੰਧਰਵ ਨਗਰ, ਇਹ ਤਾਂ ਅਸੀਂ ਮਿਰਗ ਤ੍ਰਿਸ਼ਨਾ ਦਾ ਜਲ ਜਿਹਨੂੰ ਕਹਿੰਦੇ ਆ, ਉਹ ਹੁੰਦਾ ਨਹੀਂ, ਪ੍ਰਤੀਤ ਹੁੰਦਾ, ਪਦਾਰਥ ਸੁਖ ਰੂਪ ਦਿਸਦੇ ਆ ਪਰ ਹੈ ਨਹੀਂ। ਰਾਜੇ ਹਰੀਚੰਦ ਦੀ ਨਗਰੀ ਜੋ ਇੱਕ ਭੁਲੇਖੇ ਦੀ ਨਗਰੀ, ਆਕਾਸ਼ ਦੇ ਵਿੱਚ ਦਿਸਦੀ ਹੈ ਪਰ ਅਸਲ ਵਿੱਚ ਹੁੰਦੀ ਨਹੀਂ। ਪੁਰਾਣਕ ਕਥਾ ਹੈ, ਉਹ ਕਥਾ ਐਸੀ ਹੈ ਵੀ ਰਾਜਾ ਹਰੀਚੰਦ ਜਦੋਂ ਇਹਦਾ ਪਰਖਣਾ ਪੂਰੀ ਹੋ ਗਈ, ਬੜੇ ਲੰਮੇ ਪ੍ਰਸੰਗ ਪਿੱਛੇ ਸੁਣੇ ਆ ਤੁਸੀਂ, ਤੇ ਜਦੋਂ ਫਿਰ ਧਰਮਪਾਲ ਦਾ ਹੋਇਆ, ਆਪਣੇ ਮਹਾਰਾਣੀ ਦਾ ਸਿਰ ਵੀ ਵੱਢਣ ਲੱਗਿਆ ਸੀ, ਕਿਉਂਕਿ ਹੁਕਮ ਹੋਇਆ ਸੀ ਵੀ ਤੂੰ ਇੱਕ ਟਕਾ ਲੈ ਕੇ ਫੂਕਣਾ ਕਰੇਗਾ। ਉਹ ਆਪਣੇ ਪੁੱਤਰ ਨੂੰ ਉਹਨੇ ਕਿਹਾ ਵੀ ਮੈਂ ਟਕਾ ਲਏ ਤੋਂ ਬਿਨਾਂ ਮੇਰੇ ਮਾਲਕ ਦਾ ਹੁਕਮ ਹੈ, ਮੈਂ ਫੂਕ ਨਹੀਂ ਸਕਦਾ। ਇਕਲੌਤਾ ਬੇਟਾ ਸੀ ਉਹਦਾ। ਉਹ ਰਾਣੀ ਨਾ ਗੋਦ ਚ ਲੈ ਕੇ ਪੁੱਤਰ ਨੂੰ ਮਰੇ ਹੋਏ ਨੂੰ ਰੋਣ ਲੱਗ ਪਈ, ਰੋਂਦੀ ਰੋਂਦੀ ਵਿਚਾਰੀ ਬੇਹੋਸ਼ ਹੋ ਗਈ ਵੀ ਕਿਹਾ ਜਿਹਾ ਸਮਾਂ ਮੈਂ ਪੁੱਤਰ ਦਾ ਸੰਸਕਾਰ ਵੀ ਨਹੀਂ ਕਰ ਸਕਦੀ। ਉਸ ਵੇਲੇ ਜਦੋਂ ਬੇਵਲ ਹੋ ਕੇ ਰੋ ਰਹੀ, ਪਿੱਛੇ ਕਿਤੇ ਚੋਰ ਚੋਰੀ ਕਰਕੇ ਆਏ ਸੀ, ਉਹ ਸੁੱਖਣਾ ਸੁੱਕ ਗਏ, ਉਹਨਾਂ ਦੀ ਸੁੱਖਣਾ ਪੂਰੀ ਉਹ ਤਾਂ ਕੁਦਰਤ ਵੱਲੋਂ ਹੋ ਗਈ। ਉਹਨੇ ਜਾ ਕੇ ਰਾਜੇ ਦੇ ਘਰ ਨਗਰੀ ਨੂੰ ਲੁੱਟ ਲਿਆ ਸੀ, ਉਹ ਹਾਰ ਰਾਣੀ ਦੇ ਗਲ ਚ ਪਾ ਕੇ ਜਾਂਦੇ ਜਾਂਦੇ ਵੀ ਇਹ ਸੰਤਨੀ ਕਰਕੇ ਸਾਨੂੰ ਮਾਲ ਧਨ ਪ੍ਰਾਪਤ ਹੋਇਆ। ਪਿੱਛੋਂ ਆ ਗਈ ਪੁਲਿਸ, ਉਹਨਾਂ ਨੇ ਫੜ ਲਿਆ, ਕਹਿੰਦੇ ਵੀ ਇਹ ਚੋਰ ਨਹੀਂ ਆਏ, ਦਸ ਚੋਰ ਕਿੱਥੇ ਨੂੰ। ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ, ਮੈਂ ਤਾਂ ਪੁੱਤਰ ਮਰੇ ਹੋਏ ਲਈ ਬੈਠੀ ਇੱਥੇ। ਉਹ ਕਹਿੰਦੇ ਨਹੀਂ, ਰਾਜੇ ਨੇ ਹੁਕਮ ਦੇ ਤਾ, ਕਹਿੰਦੇ ਇਹਦਾ ਸਿਰ ਵੱਢੋ। ਹੁਣ ਸਿਰ ਵੱਢਣਾ ਸੀ ਉੱਥੇ ਰਾਜਾ ਹਰੀਚੰਦ ਨੇ, ਕਿਉਂਕਿ ਚੰਡਾਲ ਵੱਲੋਂ ਡਿਊਟੀ ਉਹਦੀ ਹੈ, ਜ਼ਿੰਮੇਵਾਰੀ। ਰਾਣੀ ਨੇ ਦੇਖ ਵੀ ਲਿਆ ਵੀ ਮੇਰਾ ਪਤੀ, ਔਰ ਪਤੀ ਨੇ ਦੇਖ ਲਈ ਮੇਰੀ ਪਤਨੀ ਹੈ, ਮਰੇ ਹੋਏ ਪੁੱਤਰ ਦੀ ਲਾਸ਼ ਵੀ ਦੇਖ ਲਈ, ਪਰ ਕਹਿੰਦਾ ਰਾਣੀ ਵੀ ਮੈਂ ਮਜ਼ਦੂਰ, ਮੈਂ ਆਪਣਾ ਧਰਮ ਪਾਲੂੰਗਾ। ਉਹ ਕਹਿੰਦੀ ਠੀਕ ਹੈ ਜੀ, ਇਹੋ ਜਿਹੇ ਜੀਵਨ ਨਾਲੋਂ ਮੇਰਾ ਵੀ ਹੁਣ ਮਰਨਾ ਹੀ ਚੰਗਾ ਹੈ। ਉਹਨੇ ਸਿਰ ਦਿੱਤਾ ਤਲਵਾਰ, ਜਦੋਂ ਮਾਰਨ ਲੱਗਿਆ, ਜਦੇ ਭਗਵਾਨ ਪ੍ਰਗਟ ਹੋ ਕੇ ਹੱਥ ਫੜ ਲਿਆ, ਕਹਿੰਦੇ ਬਸ ਬਸ, ਤੂੰ ਧਰਮ ਦੀ ਪਾਲਣਾ ਕਰਨ ਵਾਸਤੇ ਇੱਥੇ ਤੱਕ ਪਹੁੰਚਿਆ, ਹੁਣ ਲੋਕ ਤੇਰੀ ਮਿਸਾਲ ਦਿਆ ਕਰਨਗੇ ਵੀ ਹਰੀਚੰਦ ਰਾਜਾ ਇਹੋ ਜਿਹਾ ਧਰਮੀ ਸੀ, ਮੰਗ ਲੈ ਜਿਹੜਾ ਕੋ ਮੰਗਣਾ। ਕਹਿਣ ਲੱਗੇ ਮਹਾਰਾਜ ਜੀ ਪ੍ਰਸੰਨ ਹੋਇਓ, ਮੇਰੀ ਸਾਰੀ ਨਗਰੀ ਹੀ ਸਵਰਗ ਨੂੰ ਚਲੀ ਜਾਏ। ਕਹਿੰਦੇ ਤਥਾਸਤੂ। ਤੇ ਉਹ ਜਿਵੇਂ ਇਹ ਸਮੁੰਦਰ ਦੇ ਵਿੱਚ ਵੱਡੇ ਬੇੜੇ ਹੁੰਦੇ ਨੇ, ਜਿਹਦੇ ਬੜੇ ਬੜੇ ਟਰੱਕ ਵੀ ਸੈਂਕੜੇ ਚੜ ਜਾਂਦੇ ਨੇ, ਸਾਰੇ ਚਾੜ ਲਏ, ਤੇ ਵਿਚੇ ਘੁਮਿਆਰ, ਵਿਚੇ ਖੋਤੇ, ਵਿਚੇ ਸਾਰੇ ਚੜ ਲਏ, ਜਦੋਂ ਚੱਲੇ ਆਕਾਸ਼ ਨੂੰ ਤੇ ਅੱਗੇ ਚਾ ਕੇ ਧਰਤੀ ਤੋਂ ਉੱਪਰ ਚਲੇ ਗਏ ਦਿਸਣ ਤੇ ਹਟ ਕੇ। ਹੁਣ ਗਧਿਆਂ ਦਾ ਕੰਮ ਤਾਂ ਹੀਂਗਣਾ, ਗਧਾ ਹੀਂਗ ਫੇ, ਉਹ ਜਦ ਗਧੇ ਹੀਂਗੇ, ਕਹਿੰਦੇ ਉਹ ਹਰੀਚੰਦਾ ਤੇਰੇ ਵਰਗਾ ਕੌਣ ਹੋਣਾ, ਕਹਿੰਦੇ ਤੇਰੇ ਤਾਂ ਗਧੇ ਵੀ ਸਵਰਗ ਨੂੰ ਚੱਲੇ ਅਖੇ। ਉਹ ਹੰਕਾਰ ਕਰਨ ਕਰਕੇ ਕਹਿੰਦੇ ਨਗਰੀ ਉੱਥੇ ਹੀ ਠਹਿਰ ਗਈ। ਇਹ ਅਣਹੋਈ ਬਾਤ ਹੈ ਜਿਹੜੀ ਜਿਹੜੀ ਨਹੀਂ ਹੋ ਸਕਦੀ, ਇਹਦਾ ਤਾਂ ਪ੍ਰਮਾਣ ਦਿੱਤਾ, ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਇਸ ਤਰ੍ਹਾਂ ਜਿਹੜੀ ਗੰਧਰਵ ਨਗਰੀ ਹੈ ਉਹ ਅਣਹੋਈ ਹੈ, ਹੈ ਨਹੀਂ। ਤੋ ਜਿਸ ਕਰਕੇ ਵੀ ਉਸ ਨਗਰੀ ਦੇ ਚੋਂ ਕਿਸੇ ਨੇ ਸੌਦਾ ਤਾਂ ਨਹੀਂ ਲਿਆ ਅੱਜ ਤੱਕ, ਉਹਨੂੰ ਹਰੀਚੰਦੌਲੀ ਕਹਿੰਦੇ ਨੇ, ਉਹਨੂੰ ਗੰਧਰਵ ਨਗਰੀ ਕਹਿੰਦੇ ਨੇ, ਕਿਸੇ ਨੇ ਸੌਦਾ ਨਹੀਂ ਖਰੀਦਿਆ, ਇਹ ਕਹਿਣ ਮਾਤਰ ਹੈ। ਇਉਂ ਪਦਾਰਥ ਵਾਸਤਵ ਵਿੱਚ ਸੰਸਾਰ ਜਿਹੜਾ ਗੰਧਰਵ ਨਗਰੀ ਹੋਈ ਹੈ, ਇਹ ਤਾਂ ਦ੍ਰਿਸ਼ਟਾਂਤ ਇਹ ਦਿੱਤਾ ਬਸ। ਵਾਸਤਵ ਵਿੱਚ ਹਰੀਚੰਦੌਲੀ ਕੋਈ ਵਸਤੂ ਤਾਂ ਹੈ ਨਹੀਂ, ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਧੁੰਦ ਦੀ ਖਿਆਲੀ ਰਚਨਾ ਹੈ। ਸਰਦੀ ਦੀ ਰੁੱਤ ਵਿੱਚ ਸੂਰਜ ਦੀਆਂ ਕਿਰਨਾਂ ਤੇਜ਼ ਹੋਣ ਤੋਂ ਪਹਿਲਾਂ ਰੇਗਿਸਤਾਨ ਜਾਂ ਸਮੁੰਦਰ ਦੇ ਕਿਨਾਰੇ ਗਾੜੀ ਧੁੰਦ ਹੋਣ ਕਰਕੇ ਆਕਾਸ਼ ਵਿੱਚ ਕਦੇ ਸੱਤਿਆ ਵਸਤੂ ਦਾ ਅਕਸ਼ ਅਤੇ ਕਦੇ ਖਿਆਲ ਵਿੱਚ ਫਸੇ ਹੋਏ ਪਦਾਰਥ ਉਹ ਸੱਤ ਸਮਾਨ ਪਾਸਣ ਲੱਗ ਜਾਂਦੇ ਆ। ਹਰਿਆਣੇ ਦੇ ਹਿਸਾਰ ਜ਼ਿਲ੍ਹੇ ਜਾਂ ਰੇਤਲੇ ਇਲਾਕੇ ਵਿੱਚ, ਅਰਬ ਦੇ ਸਮੁੰਦਰੀ ਰੇਤਲੇ ਮੈਦਾਨੀ ਇਲਾਕੇ ਵਿੱਚ, ਇਹ ਹਰੀਚੰਦੌਲੀ ਦਾ ਨਜ਼ਾਰਾ ਜਿਹੜਾ ਅਜੀਬ ਕਿਸਮ ਦਾ, ਬਹੁਤ ਲੋਕਾਂ ਨੇ ਦੇਖਿਆ। ਜਿਸ ਆਦਮੀ ਨੇ ਪਹਿਲਾਂ ਨਹੀਂ ਦੇਖਿਆ, ਉਹ ਬਿਨਾਂ ਸੰਸੇ ਸੁੰਦਰ ਮਕਾਨ, ਕੇਲੇ ਬਾਗ ਦੇਖ ਕੇ ਉਹਦਾ ਸੈਰ ਕਰਨ ਨੂੰ ਜੀ ਕਰਨ ਲੱਗ ਜਾਂਦਾ। ਪਰ ਜਿਉਂ ਜਿਉਂ ਸੂਰਜ ਦੀਆਂ ਕਿਰਨਾਂ ਤੇਜ਼ ਹੁੰਦੀਆਂ ਨਾ, ਤਿਉਂ ਤਿਉਂ ਧੁੰਦ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ, ਦੇਖਦੇ ਦੇਖਦੇ ਖਤਮ ਹੋ ਜਾਂਦੀ ਹੈ, ਕੁਛ ਵੀ ਨਹੀਂ, ਕਿਉਂਕਿ ਹੈ ਹੀ ਨਹੀਂ ਕੁਛ ਵੀ। ਇਹਦੇ ਚ ਇੱਕ ਬੜਾ ਵਿਦਵਾਨ ਹੋਇਆ, ਕਰਨਲ ਸੀ ਤੇ ਗੋਰਿਆਂ ਦੇ ਵਿੱਚੋਂ ਸੀ, ਕਰਨਲ ਟਾਂਡ, ਉਹਨੇ ਇੱਕ ਪੁਸਤਕ ਲਿਖੀ ਹੈ। ਉਹ ਲਿਖਦਾ ਹੈ ਕਹਿੰਦਾ ਇੱਕ ਵਾਰ ਜਹਾਜ਼ ਦੇ ਵਿੱਚ ਮੈਂ ਸਫ਼ਰ ਕਰ ਰਿਹਾ ਸੀ, ਇਹ ਮੈਨੂੰ ਹਰੀ ਚੰਦੌਰੀ ਦਾ ਕਹਿੰਦਾ ਜਹਾਜ਼ ਇਸ ਤਰ੍ਹਾਂ ਭਾਸਿਆ ਕਿ ਹੁਣੇ ਸਾਡੇ ਜਹਾਜ਼ ਨੂੰ ਟੱਕਰ ਮਾਰ ਕੇ ਚੂਰ ਚੂਰ ਕਰ ਦਊਗਾ। ਕਹਿੰਦਾ ਮੈਂ ਡਰਦੇ ਮਾਰਿਆਂ ਨੇ ਸ਼ੋਰ ਮਚਾ ਦਿੱਤਾ, ਤੇ ਜਦੋਂ ਸ਼ੋਰ ਮਚਾਇਆ ਵੀ ਜਾਨ ਬਚਾਉਣ ਦਾ ਫਿਕਰ ਪੈ ਗਿਆ ਮੈਨੂੰ, ਪਰ ਜਹਾਜ਼ ਦਾ ਜਿਹੜਾ ਅਫਸਰ ਸੀ ਉਹ ਅਸਲ ਗੱਲ ਦਾ ਭੇਤੀ ਸੀ, ਉਹ ਮੈਨੂੰ ਦੇਖ ਕੇ ਹੱਸਣ ਲੱਗ ਪਿਆ ਤੇ ਮੈਨੂੰ ਸ਼ਰਮਿੰਦਾ ਹੋਣਾ ਪਿਆ ਵੀ ਤਾਂ ਕੁਛ ਵੀ ਨਹੀਂ ਹੈ। ਉਹ ਕਹਿੰਦਾ ਵੀ ਮੈਂ ਆਪਣੀ ਅੱਖਾਂ ਨਾਲ ਦੇਖਿਆ, ਆਪਣੀ ਪੁਸਤਕ 'ਚ ਲਿਖਦਾ ਹੈ ਜਿਹੜਾ ਕਰਨਲ ਤੇ ਜਿਸ ਨੇ ਇਹ ਸਾਰਾ ਨਜ਼ਾਰਾ ਇਹ ਦੇਖਿਆ ਸੀ। ਤੋ ਇਸ ਕਰਕੇ ਨਾ ਕਰਨਲ ਟਾਂਡ ਨੇ ਆਪਣੀ ਪੁਸਤਕ ਦੇ ਵਿੱਚ ਦੇਖੀ ਹੋਈ ਗੱਲ ਲਿਖੀ, ਅੰਗਰੇਜ਼ ਲੋਕ ਕਦੇ ਝੂਠ ਨਹੀਂ ਬੋਲਦੇ। ਤੇ ਇਸ ਤਰ੍ਹਾਂ ਦਾ ਹੈ ਇਹ ਗੁਰਬਾਣੀ ਦੇ ਸੰਸਾਰ ਦੇ ਮੈਕੀ ਪਦਾਰਥਾਂ ਖਿਨ ਪਗਰ ਚਮਤਕਾਰ ਵਿਖਾ ਕੇ ਮਿਟ ਜਾਣ ਵਾਲੇ ਨੇ, ਉਹਨਾਂ ਨੂੰ ਹਰ ਚੰਦੌਰੀ ਗੰਧਰਵ ਨਗਰੀ ਦਾ ਦ੍ਰਿਸ਼ਟਾਂਤ ਦਿੱਤਾ, ਯਾਨੀ ਇਹ ਮਿਥਿਆ ਹੈ ਸਾਰਾ। ਇਉਂ ਕਹਿੰਦੇ ਨੇ ਮਹਾਰਾਜ,
ਜਿਹਨੇ ਸੱਚ ਅਰਾਧਿਆ,
ਜਿਨ੍ਹਾਂ ਨੇ ਸੱਚੇ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਅਰਾਧਿਆ ਯਾਦ ਕੀਤਾ ਹੈ। ਮਹਾਰਾਜ ਦੱਸਦੇ ਨੇ,
ਨਾਨਕ ਮਨ ਤਨ ਫੱਬ,
ਸਤਿਗੁਰੂ ਜੀ ਕਥਨ ਕਰਦੇ ਉਹ ਮਨ ਤਨ ਕਰਕੇ ਪਰਮੇਸ਼ਰ ਦੇ ਆਨੰਦ ਚ ਫੱਬ ਫੱਬੇ ਨੇ, ਸਜੇ ਹੋਏ ਨੇ। ਉਹਨਾਂ ਦੇ ਮਨ ਤਨ, ਮਨ ਤਨ ਦੇ ਅੰਦਰ ਸੁੰਦਰ ਗਿਆਨ ਸਜਦਾ, ਉਹ ਮਨ ਤਨ ਕਰਕੇ ਦੁਨੀਆਂ ਚ ਸੋ ਬਰੀਕ ਹੋ ਰਹੇ ਹਨ।
ਪਤਤ ਉਦਾਹਰਣ ਪਾਰ ਬ੍ਰਹਮ,
ਇੱਕ ਜਗਿਆਸੂ ਨੇ ਸਤਿਗੁਰਾਂ ਨੂੰ ਪੁੱਛਿਆ ਵੀ ਪਾਰ ਬ੍ਰਹਮ ਕੈਸਾ ਸਰੂਪ ਹੈ, ਤਾਂ ਉਚਾਰਨ ਕਰਦੇ ਨੇ ਪਤਤ, ਫਿਰ ਬੋਲੋ।
ਪਤਤ ਉਦਾਹਰਣ ਪਾਰ ਬ੍ਰਹਮ,
ਸਾਰਾ ਹੀ
ਸਮਰੱਥ ਪੁਰਖ ਅਪਾਰ,
ਜੋ ਸਮਰੱਥ ਸਰਵ ਸ਼ਕਤੀਵਾਨ ਪੁਰਖ ਪੂਰਨ ਪੁਰਸ਼ਾਰਥ ਦੇ ਦੇਣ ਵਾਲਾ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਹੈ, ਉਸ ਪਾਰ ਬ੍ਰਹਮ ਪਰਮੇਸ਼ਰ ਦਾ ਜਿਹਦਾ ਪ੍ਰਕਿਰਤੀ ਉਰੇ ਹੈ ਉਹ ਇਸ ਤੋਂ ਪਾਰ ਹੈ, ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਹੈ। ਉਹ ਪਤਤ ਪਾਪੀਆਂ ਨੂੰ ਉਧਾਰਨ ਕਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਸੋ ਇਸ ਕਰਕੇ ਪਤਤ ਉਦਾਹਰਨ ਸਤਿਗੁਰ ਮੇਰਾ, ਸਤਿਗੁਰੂ ਵੀ ਉਸ ਦਾ ਸਰੂਪ ਹੈ, ਪਾਪੀਆਂ ਦਾ ਉਧਾਰ ਕਰਦੇ ਹੈ।
ਜਿਸ ਹੈ ਉਧਾਰੇ ਨਾਨਕਾ,
ਸਤਿਗੁਰੂ ਜੀ ਕਥਨ ਕਰਦੇ ਹਨ ਹੇ ਪਿਆਰੇ ਮਨਾ, ਜਿਸੇ ਜਿਸ ਨੂੰ ਪਰਮੇਸ਼ਰ ਸੰਸਾਰ ਸਮੁੰਦਰ ਤੋਂ ਉਧਾਰੇ ਉਧਾਰਨਾ ਚਾਹੁੰਦਾ ਹੈ, ਪਾਰ ਕਰਨਾ ਚਾਹੁੰਦਾ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾਉਣਾ ਚਾਹੁੰਦਾ ਹੈ।
ਸੋ ਸਿਮਰੇ ਸਿਰਜਣਹਾਰ,
ਜਿਹੜਾ ਚਾਹੁੰਦਾ ਫਿਰ ਉਹ ਸਤਿਗੁਰਾਂ ਦੇ ਨਾਲ ਮਿਲ ਕੇ ਸਿਰਜਣਹਾਰ ਪਰਮੇਸ਼ਰ ਨੂੰ, ਜੋ ਸੰਸਾਰ ਵਾਹਿਗੁਰੂ ਅੰਤਰਜਾਮੀ ਜਿਹੜਾ ਪਰਮੇਸ਼ਰ, ਉਹ ਸੰਸਾਰ ਦੇ ਸਿਰਜਣਹਾਰ ਰਚਣ ਵਾਲਾ ਹੈ, ਪਰਮੇਸ਼ਰ ਸੰਸਾਰ ਨੂੰ ਰਚਦਾ ਹੈ, ਉਹ ਸੰਸਾਰ ਦੇ ਰਚਣਹਾਰ ਨੂੰ ਸਿਮਰੇ ਸਿਮਰਨਾ ਕਰੇ, ਉਹੀ ਸਿਮਰਨਾ ਕਰਦਾ ਯਾਦ ਕਰਦਾ ਹੈ।
ਦੂਜੀ ਛੋੜ ਕੁਵਾਟੜੀ,
ਹੇ ਭਾਈ ਦੂਜੀ ਦੂਸਰੀ ਕੁਸੰਗਤ ਦੀ ਕੁਵਾਟੜੀ, ਬਾਟੜੀ ਹੋ ਗਈ ਬਾਟ ਰਸਤਾ, ਕੱਕਾ ਮੂਹਰੀ ਲੈ ਖੋਟੀ ਡੰਡੀ, ਖੋਟੀ ਡੰਡੀ ਖੋਟਾ ਰਸਤਾ, ਦੂਜੀ ਦਵੈਤ ਵਿੱਚ ਪਾਉਣ ਵਾਲੀ ਖੋਟੀ ਡੰਡੀ, ਜਾਂ ਦੇਵੀ ਦੇਵਤਿਆਂ ਦੀ ਉਪਾਸਨਾ ਵੀ ਭੈੜੀ ਬਾਟ ਨੂੰ ਛੋੜ ਛੱਡਣਾ ਕਰ, ਤਿਆਗ ਦੇਣਾ ਕਰ।
ਇੱਕ ਸੌ ਚਿੱਤ ਲਾਏ,
ਇੱਕ ਪਰਮੇਸ਼ਰ ਦੇ ਸੌ ਨਾਲ ਚਿੱਤ ਦੀ ਬਿਰਤੀ ਨੂੰ ਲਾਏ ਲਾਉਣਾ ਕਰ।
ਦੂਜਾ ਭਾਵੀ ਨਾਨਕਾ,
ਕੋਈ ਕਥਨ ਕਰਦੇ ਹਨ ਜਿਹੜੇ ਦੂਜੇ ਭਾਵੀ ਦਵੈਤ ਭਾਵ ਚ ਲੱਗੇ ਹੋਏ ਹਨ ਤੇ ਉਹਨਾਂ ਦੀ ਰੂਹ, ਤੇ ਅੱਗੇ ਦੱਸਦੇ ਹਨ
ਰਹਿਣ ਲੁੜੰਦੜੀ ਜਾਏ,
ਉਹਨਾਂ ਦੀ ਰੂਹ ਕਾਲ ਰੂਪੀ ਦਰਿਆ ਦੇ ਬਹਿਣ ਬਹਾ ਵਿਚ ਲੁੜੰਦੜੀ ਰੁੜਦੀ ਜਾਏ ਜਾਂਦੀ ਹੈ, ਭਾਵ ਉਹ ਆਵਾਗਾਉਣ ਚ ਪਏ ਰਹਿੰਦੇ, ਕਦੇ ਵੀ ਮੁਕਤ ਨਹੀਂ ਹੁੰਦੇ। ਹੇ ਜੀਵ, ਜੇਕਰ ਤੂੰ ਦਵੈਤ ਭਾਵ ਵਿਚ ਭਾਵੀ ਭਾਉਂਦਾ ਰਹੇਗਾ ਤਾਂ ਕਾਲ ਰੂਪੀ ਜਾਂ ਜੰਮਣ ਮਰਨ ਰੂਪੀ ਦਰਿਆ ਦੇ ਵਿਚ ਤੇਰੀ ਬਿਰਤੀ ਰੁੜਦੀ ਜਾਏਗੀ। ਇਹ ਸ੍ਰਿਸ਼ਟੀ ਦਵੈਤ ਵਿਚ ਲੱਗੀ ਹੋਈ ਹੈ, ਇਸ ਕਰਕੇ ਮਰਨ ਰੂਪੀ ਦਰਿਆ ਦੇ ਬਹਿਣ ਵਿਚ ਰੁੜਦੀ ਜਾ ਰਹੀ ਹੈ, ਤੇ ਇਸ ਕਰਕੇ ਟਹਿੰਦੀ ਜਾਏ ਕਰਾਰ ਬਹਿਣ ਬਹੰਦੇ ਮੈਂ ਡਿਠਿਆ। ਇਹ ਹਾਲਤ ਹੈ ਇਸ ਦੀ।
ਤਿਹੱਟੜੇ ਬਾਜ਼ਾਰ,
ਇਹ ਤਿਹੱਟੜੇ ਜਿਹੜਾ ਭਾਈ ਅਧਿਕ ਸਹਿਤ ਪਾਠ ਹੈ, ਤਿੰਨ ਲੋਕ ਜਿਹੜੇ ਨੇ ਜਿਵੇਂ ਸਵਰਗ ਲੋਕ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ, ਇਹ ਤਿੰਨ ਲੋਕਾਂ ਰੂਪੀ ਤਿਹੱਟੜੇ ਤਿੰਨ ਤਰ੍ਹਾਂ ਦੇ ਬਾਜ਼ਾਰ ਨੇ ਜਿਹਦੇ ਵਿਚ ਜੀਵ ਵਸ ਰਹੇ ਨੇ। ਇਹਦੇ ਵਿਚ ਫਿਰ ਇਹ ਤਾਂ ਹੋ ਗਏ ਬਾਜ਼ਾਰ, ਤੇ ਜੀਵ ਰੂਪ ਜਿਹੜੇ ਬਣ ਜਾ ਰਹੇ ਨੇ, ਹਾਂਜੀ
ਸੌਦਾ ਕਰਨ ਬਣ ਜਾ ਰਿਹਾ,
ਜੀ ਰੂਪ ਬਣ ਜਾ ਰਿਹਾ, ਬਣ ਜਾ ਰਹੇ ਕਰਮਾਂ ਰੂਪੀ ਸੌਦਾ ਕਰਨ ਕਰਦੇ ਆ, ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਸਤਸੰਗ ਦੇ ਵਿਚ ਕਰਮ ਉਪਾਸਨਾ ਗਿਆਨ ਰੂਪੀ ਬਾਜ਼ਾਰ ਹੈ, ਉਹਦੇ ਚ ਤਿੰਨ ਉੱਤਮ ਮੱਧਮ ਕਨਿਸ਼ਠ ਅਧਿਕਾਰੀ ਸੌਦਾ ਕਰਦੇ ਨੇ, ਇਹ ਵਪਾਰੀ ਨੇ। ਤੇ ਇਸ ਕਰਕੇ ਤਿਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਸਤਸੰਗਤ ਵਿੱਚ ਸਰਬਣ ਮੰਨਣ ਅਧਿਆਸ ਰੂਪੀ ਤਿੰਨ ਤਰ੍ਹਾਂ ਵਾਲਾ ਬਾਜ਼ਾਰ ਹੈ ਤੇ ਉਹਦੇ ਵਿੱਚ ਸਰਬਣ ਕਰਨ ਵਾਲੇ ਅਧਿਕਾਰੀ ਸਰਬਣ ਕਰਦੇ ਹੈ, ਮੰਨਣ ਦੇ ਅਧਿਕਾਰੀ ਮੰਨਣ ਕਰਦੇ ਹੈ, ਨਿਧਿਆਸਨ ਦੇ ਅਧਿਕਾਰੀ ਨਿਧਿਆਸਨ ਕਰਦੇ ਹੈ। ਇਸ ਦੇ ਵਿੱਚ ਇਹ ਜਿਹੜੇ ਸੌਦਾ ਕਰਨ ਬਣ ਜਾ ਰਹੇ ਆ, ਬਣਜ ਕਰਨ ਵਾਲੇ ਇਹ ਵਪਾਰੀ ਨੇ, ਉਹਨਾਂ ਦੇ ਵਿੱਚ ਉੱਤਮ ਅਧਿਕਾਰੀ ਉਹ ਬਣ ਜਾ ਰਹੇ ਸਰਬਣ ਮੰਨਣ ਨਿਧਿਆਸਨ ਤੇ ਗਿਆਨ। ਗਿਆਨ ਰੂਪੀ ਸੌਦੇ ਦਾ ਵਪਾਰ ਕਰਦੇ ਹੈ, ਭਾਵ ਸਰਬਣ ਕਰਕੇ ਪ੍ਰਮਾਣਗਤ ਸੰਸੇ ਨੂੰ ਮੇਟਦੇ ਹੈ, ਮੰਨਣ ਕਰਕੇ ਪ੍ਰਮੇਹਗਤ ਸੰਸੇ ਨੂੰ ਮੇਟਦੇ ਹੈ ਤੇ ਨਿਧਿਆਸਨ ਕਰਕੇ ਵਿਪਰਜੇ ਸੰਸੇ ਨੂੰ ਮੇਟਦੇ ਹੈ। ਇਹ ਤਿੰਨ ਤਰ੍ਹਾਂ ਦੇ ਸੰਸੇ ਹੈ ਨਾ, ਪ੍ਰਮਾਣਗਤ ਸੰਸਥਾ, ਪ੍ਰਮੇਹਗਤ ਸੰਸਥਾ, ਵਿਪਰਜੇ ਸੰਸਥਾ। ਉਹ ਸਰਵਣ ਦੇ ਨਾਲ ਤਾਂ ਪ੍ਰਮਾਣਗਤ ਸੰਸਥਾ ਮਿਟਦਾ, ਮੰਨਣ ਕਰਨ ਦੇ ਨਾਲ ਪ੍ਰਮੇਹਗਤ ਸੰਸਥਾ ਮਿਟਦਾ, ਨਿਧਿਆਸਨ ਕਰਨ ਦੇ ਵਿਪਰਜੇ ਬੁੱਧੀ ਨੂੰ ਉਹਦੇ ਚੋਂ ਸੰਸਥਾ ਮੇਟ ਦਿੰਦੇ ਹੈ। ਇਹ ਸੌਦਾ ਕਰਨ ਬਣ ਜਾ ਰਿਹਾ। ਸਤਸੰਗਤ ਰੂਪੀ ਹੱਟੀ ਵਿੱਚ ਇੰਦਰਿਆਂ ਰੂਪੀ ਬਾਜ਼ਾਰ ਹੈ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਤੇ ਇਹਨਾਂ ਇੰਦਰਿਆਂ ਰੂਪੀ ਬਾਜ਼ਾਰ ਨੂੰ ਦਮਨ ਕਰਕੇ ਜਗਿਆਸੂ ਜਨ ਸਰਬਣ ਮੰਨਣ ਅਧਿਆਸ ਰੂਪ ਸੌਦਾ ਕਰਦੇ ਹੈ। ਮਨ ਵਾਣੀ ਸਰੀਰ ਰੂਪੀ ਤਿੰਨ ਤਰ੍ਹਾਂ ਦੇ ਬਾਜ਼ਾਰ ਗੁਰਮੁਖ ਜਨ ਬਣਜਾਰੇ ਬਣ ਕੇ ਨਾਮ ਰੂਪੀ ਸੌਦੇ ਦਾ ਵਪਾਰ ਕਰਦੇ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਇਹ ਸੰਸਾਰ ਰਾਜਸੀ, ਤਾਮਸੀ, ਸ਼ਾਂਤਕੀ ਤਿੰਨ ਪ੍ਰਕਾਰ ਦੇ ਸੁਭਾਅ ਵਾਲਾ ਬਾਜ਼ਾਰ ਬਣਿਆ ਹੋਇਆ। ਇਹਦੇ ਚ ਜੀਵ ਰੂਪੀ ਬਣਜਾਰੇ ਵੱਖੋ ਵੱਖਰੇ ਸੌਦਾ ਕਰਦੇ ਆ। ਕੀ ਕਰਦੇ ਆ ਸੌਦਾ? ਭਾਵ ਕੀ ਹੈ, ਜਿਹੜੇ ਰਾਜਸੀ ਜੀਵ ਹੈ ਉਹ ਤਾਂ ਪਦਾਰਥ ਇਕੱਠਾ ਕਰਦੇ ਆ ਤੇ ਹਕੂਮਤ ਕਰਦੇ ਆ, ਮੇਰੇ ਲੋਕ ਆਖੇ ਲੱਗਣ, ਪਦਾਰਥ ਚਾਹੁੰਦੇ ਆ। ਜਿਹੜੇ ਤਾਮਸੀ ਜੀਵਨ ਗਾਲੀ ਗਲੋਚ ਕੱਢਦੇ ਆ, ਝਗੜੇ ਕਰਦੇ ਆ ਤੇ ਕਾਮ ਕਾਮੀ ਕ੍ਰੋਧੀ ਹੁੰਦੇ ਨੇ ਤੇ ਇਹ ਵਿਸ਼ਿਆਂ ਦਾ ਵਪਾਰ ਕਰਦੇ ਨੇ, ਜ਼ਿਆਦਾ ਕਾਮ ਕ੍ਰੋਧ ਦਾ ਵਪਾਰ ਹੀ ਹੈ ਇਹ ਤੇ ਇਸ ਪ੍ਰਕਾਰ ਕਰਦੇ ਤੇ ਇਹਦੇ ਨਾਲ ਇਹ ਕਾਮਾ ਕ੍ਰੋਧ ਦੇ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ। ਜਿਹੜੇ ਸ਼ਾਂਤਕੀ ਜੀਵਨ ਉਹ ਰਿਧੀਆਂ ਸਿੱਧੀਆਂ ਚਾਹੁੰਦੇ ਤੇ ਵਡਿਆਈ ਚਾਹੁੰਦੇ ਆ, ਵਪਾਰ ਉਹ ਵੀ ਕਰਦੇ ਆ। ਇਹ ਜੀਵ ਰੂਪ ਬਣ ਜਾ ਰਹੇ, ਵੱਖੋ ਵੱਖਰਾ ਸੌਦਾ ਬਣ ਜਾ, ਸੌਦਾ ਕਰਨ ਬਣ ਜਾ ਰਿਹਾ। ਇਹ ਜੀਵ ਰੂਪ ਬਣ ਜਾ ਰਹੇ, ਇਹ ਸੌਦਾ ਕਰਦੇ ਹਨ।
ਸੱਚ ਵੱਖਰ ਜਿਨੀ ਲੱਦਿਆ,
ਜਿਨੀ ਜਿਨ੍ਹਾਂ ਨੇ ਆਪਣੇ ਰਿਧੀ ਰੂਪੀ ਗੱਡੇ ਦੇ ਉੱਤੇ ਸੱਚ ਸੱਚਾ ਨਾਮ ਰੂਪੀ ਵੱਖਰ ਸੌਦਾ ਲੱਦਿਆ ਹੋਇਆ ਹੈ।
ਸੇ ਸੱਚੜੇ ਪਾਸਾਰ,
ਭਾਵ ਕਿ ਨਾਮ ਨੂੰ ਹਿਰਦੇ ਧਾਰਨ ਕੀਤਾ ਨਾ, ਸੇ ਉਹ ਸੰਸਾਰ ਰੂਪੀ ਪਸਾਰ ਖਿਲਾਰੇ ਦੇ ਵਿੱਚ, ਇਹ ਪਸਾਰਾ ਹੈ। ਇਹਦੇ ਵਿੱਚ ਸੱਚੜੇ ਸੱਚੇ ਪੁਰਖ ਨੇ, ਉਹ ਪੁਰਖ ਸੱਚੇ ਸਾਧਨਾ ਦੇ ਪਸਾਰੇ ਵਾਲੇ ਨੇ, ਸੱਚੇ ਨਾਮ ਦੇ ਪਸਾਰੇ ਵਾਲੇ ਨੇ, ਸੰਸਾਰ ਰੂਪੀ ਪਸਾਰੇ ਸੱਚ ਦੀ ਪ੍ਰਾਪਤੀ ਵਾਲੇ ਨੇ। ਸੱਚ ਵੱਖਰ ਜਿਹਨੇ ਲੱਦਿਆ, ਸੇ ਸੱਚੜੇ ਪਾਸਾਰ, ਜਿਨ੍ਹਾਂ ਨੇ ਆਪਣੇ ਅੰਤਸ਼ਕਰ ਰੂਪੀ ਗੱਡੇ ਦੇ ਉੱਤੇ ਸੱਚ ਨਾਮ ਰੂਪੀ ਵੱਖਰ ਲਾਭਦਾਇਕ ਸੌਦੇ ਨੂੰ ਲੱਦਿਆ, ਉਹ ਸੱਚੇ ਪਸਾਰੇ ਵਾਲੇ ਆ ਤੇ ਪਸਾਰੇ ਦੇ ਅੰਦਰ ਹਨ, ਸੱਚੇ ਦੇ ਪਸਾਰੇ ਦੇ ਅੰਦਰ ਹਨ, ਜਾਂ ਉਹ ਫਿਰ ਸੱਚੇ ਪਸਾਰੇ ਦੇ ਅੰਦਰ ਹੈ। ਸੱਚ ਵੱਖਰ ਜਿਹਨੇ ਲੱਦਿਆ, ਸੇ ਸੱਚੜੇ ਪਾਸਾਰ, ਜਿਨ੍ਹਾਂ ਨੇ ਸੱਚ ਸਤ ਚੇਤਨ ਆਨੰਦ ਸਰੂਪ ਜਿਹੜਾ ਵਾਹਿਗੁਰੂ ਹੈ ਉਹ ਸਰੂਪ ਰੂਪੀ ਵੱਖਰ ਲਾਭ ਨੂੰ ਆਪਣੇ ਹਿਰਦੇ ਰੂਪੀ ਅਸਥਾਨ ਵਿੱਚ ਲੱਦਿਆ, ਧਾਰਨ ਕੀਤਾ, ਉਹ ਸੱਚੇ ਦੇ ਪਸਾਰੇ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਵਾਲੇ। ਇਸੇ ਪ੍ਰਕਾਰ ਜੀ
ਤੇ ਹੱਟੜੇ ਬਾਜ਼ਾਰ,
ਜੋ ਅਸਤੀ ਪ੍ਰਾਂਤੀ ਪ੍ਰਹਿ ਰੂਪ ਸਤ ਚੇਤਨ ਆਨੰਦ ਰੂਪ ਤੇ ਹੱਟੜੇ ਬਾਜ਼ਾਰ, ਭਾਵ ਤਿੰਨ ਵਿਸ਼ੇਸ਼ਣਾਂ ਵਾਲਾ ਬ੍ਰਹਮ ਹੈ।
ਸੌਦਾ ਕਰਨ ਬਣ ਜਾ ਰਿਹਾ,
ਉਹ ਅਧਿਕਾਰੀ ਰੂਪੀ ਬਣ ਜਾ ਰਹੇ, ਉਹਦੇ ਸਰੂਪ ਦੀ ਸਖਿਆਤਾ ਦਾ ਸੌਦਾ ਕਰਦੇ ਹਨ।
ਸੱਚ ਵੱਖਰ ਜਿਨੀ ਲੱਦਿਆ,
ਜਿਨ੍ਹਾਂ ਨੇ ਆਪਣੇ ਅੰਤਸ਼ਕਰ ਰੂਪੀ ਗੱਡੇ ਉੱਤੇ ਸਰੂਪ ਦਾ ਗਿਆਨ ਰੂਪੀ ਸੱਚਾ ਲਾਭਦਾਇਕ ਸੌਦਾ ਲੱਦ ਲਿਆ ਹੈ।
ਸੇ ਸੱਚੜੇ ਪਾਸਾਰ,
ਉਹ ਸੰਸਾਰ ਰੂਪੀ ਪਸਾਰੇ ਵਿੱਚ ਹੀ ਸੱਚੇ ਨੂੰ ਪ੍ਰਾਪਤ ਕਰ ਲੈਂਦੇ ਹਨ।
ਪੰਥਾ ਪ੍ਰੇਮ ਨਾ ਜਾਣੀ,
ਸ੍ਰਿਸ਼ਟੀ ਪ੍ਰੇਮ ਰੂਪੀ ਪੰਥਾ ਰਸਤਾ ਨਾ ਜਾਣੀ, ਜਾਣਦੀ ਨਹੀਂ ਹੈ। ਭਗਤੀ ਸਹਿਤ ਗਿਆਨ ਰੂਪੀ ਰਸਤੇ ਨੂੰ ਪ੍ਰੇਮ ਸਹਿਤ ਜਾਣਦੀ ਨਹੀਂ ਹੈ।
ਭੁੱਲੀ ਫਿਰੈ ਗਵਾਰ,
ਇਸ ਕਰਕੇ ਗਵਾਰ ਮੂਰਖ ਸ੍ਰਿਸ਼ਟੀ ਅਗਿਆਨ ਕਰਕੇ ਪਰਮੇਸ਼ਰ ਨੂੰ ਭੁੱਲੀ ਹੋਈ ਹੈ, ਭੁੱਲੀ ਫਿਰਦੀ ਹੈ।
ਨਾਨਕ ਹਰ ਬਿਸਰਾਏ ਕੈ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਸ੍ਰਿਸ਼ਟੀ ਦੇ ਜੀਵ ਹਰ ਪਰਮੇਸ਼ਰ ਨੂੰ ਬਿਸਰਾਏ, ਭੁਲਾ ਕਰਕੇ, ਜਾਣੀ ਵਿਸਾਰ ਕਰਕੇ,
ਬੋਧੇ ਨਰਕ ਅੰਧਿਆਰ,
ਤੇ ਇਹ ਭਾਈ ਧੱਦੇ ਦੇ ਪੈਰ ਦੇ ਵਿੱਚ ਜਿਹੜਾ ਚਿੰਨ ਲਿਖੇ ਨਾ ਅੱਧਾ ਜਾਈਆ, ਇਹਨੂੰ ਐ ਮੰਨ ਲਓ ਵੀ ਧੱਦੇ ਨੂੰ ਸਿਆਰੀ ਲੱਗੀ ਹੋਵੇ ਤੇ ਨਾਲ ਐੜਾ ਹੋਵੇ, ਐੜੇ ਨੂੰ ਕੰਨਾ ਲੱਗਿਆ ਹੋਵੇ, ਅੰਧਿਆਰ ਇਸ ਤਰ੍ਹਾਂ ਬੋਲਣਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਐ, ਸਤਿਗੁਰੂ ਜੀ ਕਥਨ ਕਰਦੇ, ਸ੍ਰਿਸ਼ਟੀ ਦੇ ਜੀਵ ਹਰ ਪ੍ਰਵੇਸ਼ ਨੂੰ ਭੁਲਾ ਕਰਕੇ ਨਾ ਅੰਧਿਆਰ ਘੋਰ ਹਨੇਰੇ ਵਿਚ ਜਾਂ ਘੋਰ ਹਨੇਰੇ ਵਾਲੇ ਨਰਕ ਵਿਚ ਪਾਉਂਦੇ ਪੈਂਦੇ ਐ। ਮਾਤਾ ਦੇ ਗਰਭ ਵੀ ਘੋਰ ਹਨੇਰੇ ਵਾਲੇ ਨਰਕ ਦੀ ਪੈਂਦੇ ਹਨ।
ਮਾਇਆ ਮਨੋ ਨਾਈ ਸਰੈ,
ਜੀਵਾਂ ਦੇ ਮਨੋ ਮਨ ਅੰਦਰੋਂ ਜੜ ਚੇਤਨ ਦੋਨੋਂ ਪ੍ਰਕਾਰ ਦੀ ਮਾਇਆ ਤੇ ਤੀਸਰੀ ਅਗਿਆਨ ਮਾਇਆ ਹੈ। ਇਹਦਾ ਮਾਇਆ ਦਾ ਮੋਹ ਵਿਸਰੇ ਭੁੱਲਦਾ ਨਹੀਂ ਹੈ, ਇਸ ਕਰਕੇ ਫਿਰ ਜੜ ਚੇਤਨ ਮਾਇਆ ਨੂੰ
ਮੰਗੈ ਦਮਾ ਦਮ,
ਇਸ ਕਰਕੇ ਦਮਾ ਦਮ ਦਮੜੇ ਹੀ ਦਮੜੇ ਮਾਇਆ ਹੀ ਮਾਇਆ ਮੰਗਦੇ ਹੈ। ਦਮਾ ਦਮ ਸਵਾਸਾਂ ਸਵਾਸਾਂ, ਦਾਮ ਸਵਾਸਾਂ ਦਾ ਨਾਮ ਵੀ ਹੈ, ਦਮਾ ਦਮ ਸਵਾਸਾਂ ਸਵਾਸਾਂ, ਸਵਾਸ ਸਵਾਸ ਮਾਇਆ ਹੀ ਮੰਗਦੇ ਹੈ। ਰਜੋਗੁਣੀ ਜੀਵ ਪਦਾਰਥਾਂ ਰੂਪੀ ਦਬੜੇ ਮੰਗਦੇ ਹੈ, ਤਮੋਗੁਣੀ ਜੀਵ ਇਹ ਭਾਈ ਵਿਸ਼ੇ ਵਿਕਾਰਾਂ ਰੂਪੀ ਆਪਣਾ ਇਹ ਸੌਦਾ ਮੰਗਦੇ ਹੈ, ਤੇ ਜਿਹੜੇ ਸ਼ਾਂਤ ਕੀ ਸਤੋਮੀ ਜੀ ਰਿੱਧੀਆਂ ਸਿੱਧੀਆਂ ਰੂਪ ਦਮੜੇ ਮੰਗਦੇ ਹੈ, ਉਹ ਵਿਸ਼ਿਆਂ ਰੂਪੀ ਜਿਹੜੇ ਤਾਮਸੀ ਨੇ ਉਹ ਵਿਸ਼ਿਆਂ ਰੂਪੀ ਦਮੜੇ ਮੰਗਦੇ ਹੈ, ਤੇ ਜਿਹੜੇ ਸਤੋਗੁਣੀ ਨੇ ਉਹ ਫਿਰ ਭਾਈ ਸਿੱਧੀਆਂ ਰੂਪੀ ਦਮੜੇ ਮੰਗਦੇ ਹੈ, ਆਪਣੀ ਪੂਜਾ ਰੂਪੀ ਦਮੜੇ ਮੰਗਦੇ ਹੈ, ਮੰਗਦੇ ਸਾਰੇ ਹਨ।
ਸੋ ਪ੍ਰਭ ਚਿਤ ਨਾ ਆਵੇ,
ਸਤਿਗੁਰੂ ਜੀ ਕਥਨ ਕਰਦੇ ਨੇ, ਦੁਬਾਰੇ ਬੋਲ ਦੋ ਸਰ।
ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕ੍ਰਮ,
ਸਤਿਗੁਰੂ ਜੀ ਕਥਨ ਕਰਦੇ ਹਨ, ਇਸ ਜੀਵ ਦੇ ਪੂਰਵਲੇ ਜਨਮ ਵਿਚ ਸ੍ਰੇਸ਼ਟ ਜਿਹੜੇ ਕਰਮ ਕਰਮ ਨਹੀਂ ਕੀਤੇ ਹੋਏ, ਤੇ ਜਿਹਦੇ ਕਾਰਨ ਪਰਮੇਸ਼ਰ ਦੀ ਕਰਮ ਕਿਰਪਾ ਨਹੀਂ ਹੈ ਫਿਰ ਇਹਦੇ ਤੇ, ਇਸੇ ਕਰਕੇ ਜੀਵ ਦੇ ਸੇ ਉਹ ਪ੍ਰਭ ਪਰਮੇਸ਼ਰ ਚਿੱਤ ਯਾਦ ਨਹੀਂ ਆ ਵੀ ਆਉਂਦਾ, ਕਿਉਂਕਿ ਪਿਛਲੇ ਜਨਮਾਂ ਦੇ ਸ਼ੁਭ ਸੰਸਕਾਰ ਨਹੀਂ ਹਨ, ਉਹ ਪਰਮੇਸ਼ਰ ਜੀਵਾਂ ਨੂੰ ਚੇਤੇ ਨਹੀਂ ਹੁੰਦਾ। ਸਤਿਗੁਰੂ ਜੀ ਕਥਨ ਕਰਦੇ ਹੈ, ਇਸੇ ਕਰਕੇ ਐਸਾ ਜਾਣੀਦਾ ਹੈ ਕਿ ਜੀਵਾਂ ਦੇ ਪੂਰਵਲੇ ਸ੍ਰੇਸ਼ਟ ਕਰਮ ਨਹੀਂ ਹਨ, ਤੋ ਇਸ ਪ੍ਰਕਾਰ ਹੈ। ਹੁਣ ਬਥੇਰਾ ਯਤਨ ਜਥੇਬੰਦੀਆਂ ਕੀਤਾ ਜਾਂਦਾ ਵੀ ਇਹਦੇ ਕਰਮ ਜਾਗਣ, ਪਰ ਕੀ ਕਰੋਗੇ ਤੁਸੀਂ, ਕਰਮ ਐਸੇ ਸੁੱਤੇ ਪਏ ਨੇ ਕਿ ਜਗਾਉਣ ਵਾਲਾ ਕੀ ਉਗਰ ਬਸ ਹੋ ਜਾਂਦੀ ਹੈ, ਤੇ ਇਸ ਪ੍ਰਕਾਰ ਹੈ ਉਹ ਕਰਮ ਜਾਗਦੇ ਮਾੜਾ ਕਰਮ ਪਹਿਲਾਂ ਕੀਤਾ ਹੋਇਆ, ਇਸ ਕਰਕੇ ਨੀਂਦ ਨਹੀਂ ਖੜਾ ਛੱਡਦੀ, ਆਲਸ ਨਹੀਂ ਖੜਾ ਛੱਡਦੀ। ਇਹ ਬੰਨੇ ਰੁਨੇ ਜਿਹੜਾ ਨਾ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ, ਇਹ ਬੰਨੇ ਰੁਨੇ ਆਓ ਜਿਹੜਾ ਸ਼ੌਕ ਨਾਲ ਆਵੇ ਉਹ ਹੈ, ਬੱਧਾ ਚੱਟੀ ਯੋਗ ਭਰੇ ਨਾ ਗੁਣ ਨਾ ਉਪਕਾਰ। ਹਾਂ ਅੱਗੇ ਦੱਸਦੇ ਹਨ ਜੇ
ਤਿਚਰ ਮੂਲ ਨਾ ਥੁੜੀ ਦੋ,
ਉਨਾ ਚਿਰ ਮੂਲ ਕਦਾਚਿਤ ਵੀ ਕਿਸੇ ਪਦਾਰਥ ਦੀ ਤੇ ਥੁੜੀ ਦੋ ਥੁੜ ਨਹੀਂ ਆਵੇਗੀ।
ਜਿਚਰ ਆਪ ਕਿਰਪਾਲ,
ਜਿਚਰ ਜਿੰਨਾ ਚਿਰ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਜੀਵਾਂ ਉਤੇ ਕਿਰਪਾਲੂ ਦਿਆਲੂ ਹੋ ਜਾਣ ਹੁੰਦੇ ਹਨ।
ਜਿਚਰ ਆਪ ਕਿਰਪਾਲ,
ਜਿੰਨਾ ਚਿਰ ਆਪ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਜਿਹੜਾ ਉਹ ਜੀਵਾਂ ਉਤੇ ਕਿਰਪਾਲੂ ਹੋ ਜਾਵੇ, ਕਿਰਪਾਲੂ ਦਿਆਲੂ ਹੁੰਦਾ ਹੈ।
ਸ਼ਬਦ ਅਖੁੱਟ ਬਾਬਾ ਨਾਨਕਾ,
ਬਾਬਾ ਵੱਡੇ ਗੁਰੂ ਨਾਨਕ ਦੇਵ ਜੀ ਸ਼ਬਦ ਉਪਦੇਸ਼ ਅਖੁੱਟ ਮੁੱਕਣ ਤੋਂ ਰਹਿਤ ਖਜ਼ਾਨਾ ਹੈ ਗੁਰੂ ਨਾਨਕ ਦੇਵ ਜੀ ਦਾ। ਬਾਬਾ ਨਾਨਕ ਸਤਿਗੁਰੂ ਨਾਨਕ ਦੇਵ ਜੀ ਦਾ ਸਤਨਾਮ ਵਾਹਿਗੁਰੂ ਅਖੁੱਟ ਮੁੱਕ ਖਜ਼ਾਨਾ, ਨਾ ਮੁੱਕਣ ਵਾਲਾ ਖਜ਼ਾਨਾ ਹੈ।
ਖਾਹੇ ਖਰਚ ਧਨ ਮਾਲ,
ਇਸ ਨੂੰ ਆਪ ਖਾਹੇ ਖਾਣਾ ਧਾਰਨ ਕਰੇ ਤੇ ਹੋਰਨਾਂ ਤਾਈਂ ਖਰਚ ਖਰਚ ਨਾ ਦੇਣਾ ਕਰੇ, ਫੇਰ ਤੁਹਾਨੂੰ ਤਨ ਰੋਕੜੀ ਹਾਥੀ ਘੋੜੇ ਆਦਿ ਮਾਲ ਇਹ ਵੀ ਪ੍ਰਾਪਤ ਹੋ ਜਾਊਗਾ। ਇਸੇ ਪ੍ਰਕਾਰ ਜੇ
ਟਿਚਰ ਮੂਲ ਨਾ ਥੁੜੀ ਦੋ,
ਟਿਚਰ ਉਨਾ ਚਿਰ ਮੂਲ ਉਕਾਈ ਜਨਮ ਤੋਂ ਲੈ ਕੇ ਥੁੜ ਨਹੀਂ ਪਵੇਗੀ।
ਜਿਚਰ ਆਪ ਕਿਰਪਾਲ,
ਜਿਤਨਾ ਚਿਰ ਵਾਹਿਗੁਰੂ ਨੂੰ ਕਿਰਪਾਲ ਕਿਰਪਾਲੂ ਜਾਣ ਕੇ ਆਪਣਾ ਆਪ ਰੂਪ ਸਮਝੋਗੇ, ਆਪਣਾ ਆਤਮਾ ਰੂਪ ਸਮਝੋਗੇ, ਇਸ ਪ੍ਰਕਾਰ ਫਿਰ ਤੋੜ ਨਹੀਂ ਆਏਗੀ ਕਦੇ।
ਸ਼ਬਦ ਅਖੁੱਟ ਬਾਬਾ ਨਾਨਕਾ,
ਹੇ ਬਾਬਾ ਨਾਨਕ ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਨੇ ਅਖੁੱਟ ਮੁੱਕਣ ਤੋਂ ਰਹਿਤ ਸ਼ਬਦ ਬ੍ਰਹਮ ਸਰੂਪ ਦੀ ਪ੍ਰਾਪਤੀ ਵਾਲਾ ਨਾਮ ਬਾਣੀ ਦਾ ਉਪਦੇਸ਼ ਦਿੱਤਾ ਹੈ। ਇਹ ਐਸਾ ਸ਼ਬਦ ਅਖੁੱਟ ਬਾਬਾ ਨਾਨਕਾ ਨਾ ਮੁੱਕਣ ਵਾਲਾ ਉਪਦੇਸ਼ ਹੈ ਗੁਰਬਾਣੀ ਦੁਆਰਾ ਜੋ ਦਿੱਤਾ ਹੈ।
ਖਾਹੇ ਖਰਚ ਧਨ ਮਾਲ,
ਉਸ ਨਾਮ ਰੂਪੀ ਧਨ ਦੇ ਸਰਬਨ ਮੰਨਣ ਅਧਿਆਸਨ ਰੂਪੀ ਮਾਲ ਨੂੰ ਆਪ ਖਾਵੋ, ਭਾਵ ਕੀ ਧਾਰਨ ਕਰੋ, ਹੋਰਨਾਂ ਤਾਂ ਹੀ ਖਰਚ ਖਰਚ ਨਾ ਕਰੋ, ਭਾਵ ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਉਣਾ ਕਰੋ। ਤੇ ਅੱਗੇ ਦੱਸਦੇ ਹਨ ਉੱਤਮ ਜਗਿਆਸੂ ਦੇ ਭਾਵ ਨੂੰ ਮੁੱਖ ਰੱਖ ਕੇ ਮਹਾਰਾਜ ਸਾਹਿਬ ਨੇ ਇਹ ਜਿਹੜਾ ਅੱਗੇ ਹੈ ਨਾ ਜਿਹੜਾ ਉੱਤਮ ਜਗਿਆਸੂ ਉਹਦੀ ਕੈਸੀ ਭਾਵਨਾ ਹੈ
ਕਿ ਪਰਮਾਤਮਾ ਕਿਸੇ ਕੀਮਤ ਤੇ ਵੀ ਮਿਲੇ, ਮੈਨੂੰ ਕੁਛ ਵੀ ਕੀਮਤ ਤਾਰਨੀ ਪਵੇ। ਉੱਤਮ ਜਗਿਆਸੂ ਦੇ ਭਾਵ ਨੂੰ ਮੁੱਖ ਰੱਖ ਕੇ ਮਹਾਰਾਜ ਜੀ ਉਚਾਰਨ ਕਰਦੇ। ਇਹ ਜਗਿਆਸੂ ਕਹਿੰਦਾ ਕਿ ਮੇਰੇ ਮਨ ਵਿੱਚ ਇਹੋ ਜਿਹੀ ਭਾਵਨਾ ਹੈ ਕਿ ਜੇ ਮੈਨੂੰ ਪਰਮਾਤਮਾ ਕਿਸੇ ਤਰੀਕੇ ਨਾਲ ਮਿਲੇ। ਦੱਸਦੇ ਹਨ ਜੇ ਖੰਭ
ਵਿਕਾਂਦੜੇ ਜੇ ਲਹਾ,
ਜੇਕਰ ਮੈਨੂੰ ਪਰਮੇਸ਼ਰ ਦੇ ਦੇਸ਼ ਵਿੱਚ ਪਹੁੰਚਾਉਣ ਵਾਲੇ ਪ੍ਰਤੱਖ ਖੰਭ ਕਿਤੇ ਬਾਜ਼ਾਰਾਂ ਵਿੱਚੋਂ ਵਿਕਾਂਦੜੇ ਕਿਤੇ ਮਿਲਣ, ਤਾਂ ਫਿਰ ਲਹਾਂ ਮੈਂ ਲੱਭ ਲਵਾਂ, ਪ੍ਰਾਪਤ ਕਰ ਲਵਾਂ। ਕਿਸੇ ਬਾਜ਼ਾਰ ਵਿੱਚ ਵਿਕਦੇ ਲਹਾਂ ਦੇਖਾਂ ਤਾਂ ਮੈਂ ਆਪਣੇ ਫਿਰ ਸਰਬੰਸ ਨੂੰ, ਜਾਣੀ ਜੋ ਵੀ ਮੇਰੇ ਕੋਲ ਹੈ ਤਨ ਮਨ ਧਨ ਸਭ ਸੌਂਪ ਕੇ ਉਹਨਾਂ ਖੰਭਾਂ ਨੂੰ ਫਿਰ ਮੈਂ
ਕਿੰਨਾ ਸਾਵੀ ਤੋਲ,
ਸਾਰਾ ਕੁਛ ਸਰਬੰਸ ਹੀ ਵਾਰ ਕੇ ਉਹਨਾਂ ਖੰਭਾਂ ਦੇ ਸਾਵੀ ਬਰਾਬਰ, ਸਾਵੀ ਦਾ ਅਰਥ ਹੈ ਬਰਾਬਰ ਤੋਲ ਕੇ। ਖੰਭ ਕਿੰਨਾ ਨਾਮ, ਇਹ ਲਹਿੰਦੇ ਵਾਲੀ ਬੋਲੀ ਹੈ। ਮੈਂ ਆਪਾਂ ਲੈ ਲਵਾਂ ਕਹਿੰਦੇ, ਉਹ ਕਹਿੰਦੇ ਕਿੰਨਾ ਕਿੰਨਾ ਭਾਵ ਕੀ ਲੈ ਲਵਾਂ। ਉਹਨਾਂ ਖੰਭਾਂ ਨੂੰ ਆਪਣੇ ਧਨ ਪਦਾਰਥ ਆਦਿ ਦੇ ਬਦਲੇ ਸਾਵੇਂ ਤੋਲ ਦੇ ਕਰਕੇ ਲੈ ਲਵਾਂ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਸ। ਅੱਗੇ ਦੱਸਦੇ ਨ
ਤਨ ਜੜਾਈ ਆਪਣੇ,
ਮੈਂ ਉਹਨਾਂ ਖੰਭਾਂ ਨੂੰ ਆਪਣੇ ਆਪ ਦੇ ਤਨ ਸਰੀਰ ਵਿੱਚ ਜੜਾਈ ਜੜ ਲਵਾਂ ਤੇ ਖੰਭਾਂ ਦੇ ਨਾਲ ਫਿਰ ਮੈਂ ਲਹਾਂ
ਲਹਾਂ ਸੋ ਸੱਜਣ ਟੋਲ,
ਇਹਨਾਂ ਖੰਭਾਂ ਨਾਲ ਉੱਡ ਕੇ ਸੋ ਸੱਜਣ ਮਿੱਤਰ ਪ੍ਰਭੂ ਨੂੰ ਟੋਲ ਲੱਭ ਲਵਾਂ। ਤੇ ਇਸੇ ਪ੍ਰਕਾਰ ਜੇ
ਖੰਭ ਵਿਕਾਂਦੜੇ ਜੇ ਲਹਾਂ,
ਜੇਕਰ ਮੈਂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਦੇਸ਼ ਨੂੰ ਪਹੁੰਚਣ ਵਾਲੇ ਬੈਰਾਗ ਵਿਵੇਕ ਰੂਪੀ ਖੰਭਾਂ ਨੂੰ, ਜਾਂ ਪਰਮੇਸ਼ਰ ਦੀ ਸ਼ਰਨ ਤੇ ਨਾਮ ਅਭਿਆਸ ਰੂਪੀ ਖੰਭਾਂ ਨੂੰ, ਜਾਂ ਪਰੋਖ ਤੇ ਅਪਰੋਖ ਗਿਆਨ ਰੂਪੀ ਖੰਭਾਂ ਨੂੰ ਸਤਸੰਗਤ ਰੂਪੀ ਬਾਜ਼ਾਰ ਵਿੱਚੋਂ ਵਿਕਦੇ ਲੱਭ ਲਵਾਂ, ਕਿਤੇ ਮੈਨੂੰ ਪ੍ਰਾਪਤ ਹੋ ਜਾਣ।
ਕਿੰਨਾ ਸਾਈ ਤੋਲ,
ਸਤਸੰਗਤ ਰੂਪੀ ਬਾਜ਼ਾਰ ਵਿੱਚ ਵਿਕਦੇ ਵੇਖ ਲਵਾਂ ਤਾਂ ਮੈਂ ਆਪਣੇ ਸਰੀਰ ਦੇ ਤੋਲ ਬਰਾਬਰ ਉਹ ਖੰਭ ਲੈ ਲਵਾਂ, ਆਪਣਾ ਸਰੀਰ ਭੇਟਾ ਕਰਕੇ, ਤਾਂ ਤਨ ਦਾ ਅਭਿਮਾਨ ਭੇਟਾ ਰੂਪ ਦੇ ਵਿੱਚ ਦੇ ਕੇ ਉਹ ਖੰਭ ਖਰੀਦ ਲਵਾਂ।
ਤਨ ਜੜਾਈ ਆਪਣੇ,
ਮੈਂ ਉਹ ਖੰਭ ਬੈਰਾਗ ਵਿਵੇਕ ਰੂਪੀ ਤਨ ਸੂਖਮ ਸਰੀਰ ਮਨ ਵਿੱਚ ਪ੍ਰੀਤ ਦੇ ਸਹਿਤ ਜੜ ਲਵਾਂ। ਤੇ ਇਸ ਕਰਕੇ ਫਿਰ
ਲਹਾਂ ਸੋ ਸੱਜਣ ਟੋਲ,
ਜਿਹਦਾ ਆਕਾਸ਼ ਵਿੱਚ ਉਡਾਰੀਆਂ ਮਾਰ ਕੇ ਉਹ ਸੱਜਣ ਅਕਾਲ ਪੁਰਖ ਨੂੰ ਟੋਲ ਲੱਭ ਲਵਾਂ। ਮਨ ਮੇਰੇ ਹਰ ਕੇ ਚਰਨ ਰਵੀਜੈ, ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ, ਐਸਾ ਦਰਸ਼ਨ। ਇਸੇ ਪ੍ਰਕਾਰ ਜੇ
ਖੰਭ ਵਿਕਾਂਦੜੇ ਜੇ ਲਹਾਂ,
ਜੋ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਸੇਵਾ ਅਰ ਸਿਮਰ ਰੂਪੀ ਖੰਭ, ਜੇਕਰ ਮੈਂ ਉਹਨਾਂ ਖੰਭਾਂ ਨੂੰ ਵਿਕਦੇ ਲਹਾਂ ਵੇਖ ਲਵਾਂ ਤਾਂ ਫਿਰ
ਕਿੰਨਾ ਸਾਵੀ ਤੋਲ,
ਪ੍ਰੇਮ ਰੂਪੀ ਭੇਟਾ ਦੇ ਕੇ ਉਹਨਾਂ ਖੰਭਾਂ ਨੂੰ ਲੈ ਲਵਾਂ, ਭਾਵ ਖਰੀਦ ਲਵਾਂ, ਅਤੇ ਫਿਰ ਆਪਣੇ
ਤਨ ਜੜਾਈ ਆਪਣੇ
ਉਹ ਸੇਵਾ ਸਿਰਨ ਰੂਪੀ ਖੰਭ ਜਿਹੜੇ ਨੇ ਆਪ ਦੇ ਸਰੀਰ ਉੱਤੇ ਜੜ ਲਵਾਂ। ਭਾਵ ਅਸਥੂਲ ਸਰੀਰ ਦੁਆਰਾ ਤਾਂ ਸੇਵਾ ਕਰਾਂ, ਸੂਖਮ ਸਰੀਰ ਦੁਆਰਾ ਸਿਮਰਨ ਕਰਾਂ, ਫਿਰ ਉਹਨਾਂ ਸੱਜਣਾਂ ਨੂੰ ਟੋਲ ਲੱਭ ਲਵਾਂ। ਸੇਵਾ ਤੇ ਸਿਮਰਨ ਦੋ ਹੀ ਖੰਭ ਨੇ ਪਰਮਾਤਮਾ ਦੇ ਦੇਸ਼ ਦੀ ਉਡਾਰੀ ਲਾਉਣ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਇਹ ਦੋ ਹੀ ਖੰਭ ਨੇ। ਅੱਗੇ ਦੱਸਦੇ ਹਨ ਜੇ
ਲਹਾਂ ਸੋ ਸੱਜਣ ਟੋਲ,
ਉਹ ਮੈਂ ਸੱਜਣ ਪਕਾਉਣ ਹੈ ਜਿਹੜਾ ਮਾਤਾ ਦੇ ਗਰਭ ਦਾ ਸੱਜਣ ਮਿੱਤਰ, ਸਿਮਰਨ ਕਰਕੇ ਉਹ ਸੱਜਣ ਪ੍ਰਭੂ ਨੂੰ ਟੋਲ ਲੱਭ ਲਵਾਂ ਮੈਂ।
ਸੱਜਣ ਸੱਚਾ ਪਾਤਸ਼ਾਹ,
ਗੁਰੂ ਰਾਮਦਾਸ ਜੀ ਜਾਂ ਪ੍ਰਭੂ ਸੱਜਣ ਮਿੱਤਰ ਜੀ ਜਾਂ ਸੱਚਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਉਹ ਕੈਸਾ ਹੈ? ਸੱਜਣ ਸੱਚਾ ਪਾਤਸ਼ਾਹ, ਉਹ ਪਾਤਸ਼ਾਹ ਬਾਦਸ਼ਾਹ ਹੈ। ਬਸ ਸੱਜਣ ਪਿਆਰੇ ਪਰਮੇਸ਼ਰ ਜੀ, ਉਹ ਸੱਚਾ ਤ੍ਰੈ ਕਾਲ ਆਵਾਦ ਰੂਪ, ਤੇ ਉਹ ਕੈਸਾ ਹੈ? ਤ੍ਰੈ ਕਾਲ ਆਵਾਦ ਰੂਪ, ਇਸ ਰੂਪ ਰੂਪੀ ਪਾਤ, ਪਾਤ ਨਾਮ ਤਖਤ ਦਾ, ਸਾਹੋ ਨਾਮ ਮਾਲਕ ਦਾ, ਤੇ ਐਸਾ ਜੋ ਐਸਾ ਪਰਮੇਸ਼ਰ ਹੈ,
ਸਿਰ ਸਾਹਾਂ ਦਾ ਸਾਹੋ,
ਤੇ ਉਹ ਸਾਹੋ ਮਾਲਕ ਦੁਨੀਆਂ ਦੇ ਸਾਹਾਂ ਬਾਦਸ਼ਾਹ ਦਾ ਵੀ ਸਿਰ ਸ਼੍ਰੋਮਣੀ ਬਾਦਸ਼ਾਹ ਹੈ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ ਕਿਹਾ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਬਾਜਾ। ਅਸਲ ਦੇ ਵਿੱਚ ਤਾਂ ਰਾਜਾ ਤਾਂ ਭਾਈ ਪਰਮੇਸ਼ਰ ਹੀ ਅਕਾਲ ਪੁਰਖ ਹੈ, ਤੇ ਉਹਦੇ ਵਰਗਾ ਹੋਰ ਕੋਈ ਨਹੀਂ ਹੈ।
ਜਿਸ ਪਾਸ ਬੈਠਿਆ ਸੋਹੀ ਹੈ,
ਜਿਸ ਸਤਿਗੁਰੂ ਜਾਂ ਅਕਾਲ ਪੁਰਖ ਦੇ ਪਾਸ ਕੋਲ ਬੈਠਿਆ ਬੈਠਿਆ ਹੋਇਆ ਸੋਹੀ ਹੈ, ਸੋਭਨੀ ਹੋਈਦਾ ਤੇ ਐਸਾ ਜੋ ਉਹ ਸਤਿਗੁਰੂ ਅਕਾਲ ਪੁਰਖ ਉੱਤੇ ਤੇ ਜਿਹੜਾ ਸਭਨਾ ਬੋਲੋਗੇ
ਸਭਨਾ ਦਾਈ ਸਾਹ
ਤੇ ਉਸ ਸਤਿਗੁਰੂ ਅਕਾਲ ਪੁਰਖ ਤੇ ਸਭਨਾ ਸਾਰਿਆਂ ਦਾ ਵਿਸਾਹ ਭਰੋਸਾ ਹੈ। ਉਹ ਪਰਮੇਸ਼ਰ ਤਨ ਮਨ ਦੇ ਕੇ ਗੁਰਾਂ ਦੁਆਰਾ ਸਭਨਾ ਸਾਰਿਆਂ ਦਾ ਵਿਸਾਹ ਖਰੀਦਣੇ ਯੋਗ ਹੈ, ਭਾਵ ਪ੍ਰਾਪਤ ਕਰਨੇ ਯੋਗ ਹੈ। ਉਹ ਪਰਮੇਸ਼ਰ ਉੱਤੇ ਸਭਨਾ ਦਾ ਵਾਰਨੇ ਜਾਣਾ ਨਿਸ਼ਚਾ ਹੋਣਾ ਚਾਹੀਦਾ ਹੈ। ਜਿਸ ਪਾਸ ਬੈਠਿਆਂ ਸੋਈ ਹੈ ਸਭਨਾ ਦਾ ਵਿਸਾਹ, ਜਿਸ ਹਰੀ ਦੇ ਕੋਲ ਬੈਠਿਆ ਹੋਇਆ ਸੋਈ ਹੈ ਸੋਭਨੀਕ ਹੋਈਦਾ ਤੇ ਹੋਰ ਸਭਨਾ ਦਾ ਵਿਸਾਹ ਭਰੋਸਾ ਹੁੰਦਾ ਕਿ ਠੀਕ ਇਹ ਗੁਰਮੁਖ ਹੈ, ਹਰੀ ਸਾਰਿਆਂ ਤੇ ਭਰੋਸਾ ਕਰਨ ਦੇ ਯੋਗ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ। ਆ ਭਾਈ ਦੇਖੋ ਇਹ ਬਿੰਦੀ ਹੈਗੀ ਤੁਹਾਡੇ ਕੋਲ ਪੋਥੀਆਂ ਚ ਲੱਗੀ ਹੋਈ, ਹਾਂਜੀ ਸਭਨਾ, ਅੱਛਾ ਅੱਧੀਆਂ ਪੋਥੀਆਂ ਚ ਹੈਗੀ ਹੈ। ਜਿਹੜਾ ਸਦਾਈ ਵਾਲਾ ਸਰੂਪ ਹੈ ਨਾ, ਉਹਦੇ ਵਿੱਚ ਇਹ ਬਿੰਦੀ ਲੱਗੀ ਹੋਣ ਕਰਕੇ ਇੱਥੇ ਫਿਰ ਇਹ ਲਾਈ ਹੈ। ਜਿਹਦੇ ਨਹੀਂ ਹੈ ਇਹ ਬਿੰਦੀ ਲਾ ਲਿਓ ਪਿਛਕ, ਕਿਉਂਕਿ ਸਦਾਈ ਚ ਲੱਗੀ ਹੋਈ ਹੈ। ਤੇ ਇਹਦੇ ਉੱਤੇ ਸਾਧ ਸਿੰਘ ਜੀ ਇੱਕ ਇਸ ਤਰ੍ਹਾਂ ਦੀ ਹੈ, ਕਿਉਂਕਿ ਅੱਜ ਸਾਡੇ ਸਰੋਤਿਆਂ ਦੇ ਵਿੱਚ ਇੱਕ ਸਭ ਤੋਂ ਛੋਟਾ ਸਰੋਤਾ ਵੀ ਬੈਠਾ ਹੈ, ਇਸ ਕਰਕੇ ਨਾ ਫਿਰ ਉਹ ਮਹਿਸੂਸ ਕਰਨ ਲੱਗ ਜਾਂਦਾ ਵੀ ਕੋਈ ਸਾਖੀ ਨਹੀਂ ਆਈ। ਤੇ ਉਹਦੇ ਵਿੱਚ ਸਾਧ ਸਿੰਘ ਜੀ ਐਸਾ ਹੈ ਵੀ ਇੱਕ ਵਾਰੀ ਮੁਗਲ ਬਾਦਸ਼ਾਹ, ਇਹ ਜਿਹੜੇ ਮੁਗਲਾਂ ਦੀ 7 ਪੀੜ੍ਹੀਆਂ ਤੱਕ ਬਾਦਸ਼ਾਹੀ ਗੁਰੂ ਨਾਨਕ ਦੇਵ ਬਖਸ਼ੀ ਹੋਈ ਜੀ, ਉਹ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਬੇਨਤੀ ਕੀਤੀ। ਮੁਗਲ ਬਾਦਸ਼ਾਹ ਕੌਣ ਸੀ? ਜਹਾਂਗੀਰ। ਜਹਾਂਗੀਰ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰੋ, ਮੇਰੇ ਇੱਥੇ ਚਰਨ ਪਾਓ, ਨਹੀਂ ਤਾਂ ਮੈਂ ਆਪ ਆਉਂਦਾ, ਮੈਨੂੰ ਬੜੀਆਂ ਜ਼ਿੰਮੇਵਾਰੀਆਂ, ਮੈਂ ਆ ਨਹੀਂ। ਅਸਲ ਗੱਲ ਕੀ ਸੀ, ਉਹਦੇ ਅੰਦਰ ਇੱਕ ਪਛਤਾਵਾ ਵੜਿਆ ਹੋਇਆ ਸੀ ਵੀ ਮੈਂ ਇਹਨਾਂ ਦੇ ਪਿਤਾ ਨੂੰ 33 ਤਵੀ ਤੇ ਬਹਾ ਕੇ ਸ਼ਹੀਦ ਕੀਤਾ, ਵੀ ਇਹ ਹੁਣ ਸ਼ਕਤੀ ਇੰਨੀ ਫੜ ਗਈ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ, ਅਕਾਲ ਤਖ਼ਤ ਰਚ ਲਿਆ, ਸਿੱਖਾਂ ਦੀ ਫੌਜ ਬਣਾ ਲਈ, ਕੱਲ ਨੂੰ ਕਿਤੇ ਦਿੱਲੀ ਦੇ ਤਖ਼ਤ ਨੂੰ ਨਾ ਪੈ ਜਾਣ। ਅਸਲ ਤਾਂ ਰਾਜਨੀਤੀ ਸੀ ਇਹਦੀ, ਕੋਈ ਸ਼ਰਧਾਲੂ ਨਹੀਂ ਸੀ ਇਹ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਵੀ ਸਮਝਦੇ ਸੀ ਵੀ ਕੋਈ ਬਾਤ ਨਹੀਂ, ਚੰਦੂ ਵਰਗਿਆਂ ਨੂੰ ਫੜਨਾ ਸੀ ਤਾਂ ਇਸੇ ਤਰੀਕੇ ਨਾਲ ਫੜਨਾ ਸੀ। ਤੇ ਗਰੀਬ ਨਿਵਾਜ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਦਰਸ਼ਨ ਦਿਓ ਦਿੱਲੀ। ਮਹਾਰਾਜ ਨੇ ਸੁਨੇਹਾ ਦਿੱਤਾ ਸਿੱਖਾਂ ਨੂੰ, ਕਹਿ ਦਿੱਤਾ ਵੀ ਕੋਈ ਗੱਲ ਨਹੀਂ ਭਾਈ ਚੱਲਾਂਗੇ। ਤੇ ਉਸ ਵੇਲੇ ਫਿਰ ਜਦੋਂ ਦਿੱਲੀ ਪਹੁੰਚੇ ਮਹਾਰਾਜ ਸਾਹਿਬ ਜੀ, ਬਾਦਸ਼ਾਹ ਨੇ ਬੜਾ ਆਦਰ ਕੀਤਾ, ਉੱਠ ਕੇ ਮਿਲਿਆ, ਦੂਰ ਆ ਕੇ ਮਿਲਿਆ, ਸਨਮਾਨ ਕੀਤਾ। ਸਤਿਗੁਰੂ ਜੀ ਦਾ ਮੀਰੀ ਪੀਰੀ ਵਾਲਾ ਸਰੂਪ ਦੇਖ ਕੇ ਇਹਦੇ ਵਿੱਚ ਸ਼ੰਕਾ ਹੋ ਗਈ ਵੀ ਬਾਕੀ ਦੇ ਗੁਰੂਆਂ ਨਾਲੋਂ ਵੱਖਰਾ ਲਿਬਾਸ ਇਹਨਾਂ ਨੇ ਧਾਰਨ ਕੀਤਾ ਹੋਇਆ ਹੈ, ਤੇ ਇਹ ਵੀ ਸੋਚਿਆ ਵੀ ਪਹਿਰਾਵਾ ਹੀ ਬਦਲਿਆ ਕਿ ਜਾਂ ਅੰਦਰੋਂ ਵੀ ਬਦਲ ਗਏ। ਗੁਰੂ ਪਹਿਲੇ ਗੁਰੂਆਂ ਵਲ ਗਈ ਸਮਰੱਥਾ, ਪਹਿਲੇ ਗੁਰੂਆਂ ਵਰਗਾ ਵੈਰਾਗ ਤਿਆਗ ਜਾਂ ਕਿਸ ਤਰ੍ਹਾਂ, ਇਹ ਸ਼ੰਕਾ ਹੋ ਗਈ। ਪਰਖਣ ਦੇ ਲਈ ਗੁਰੂ ਸਾਹਿਬ ਨੂੰ ਸਵਾਲ ਕੀਤਾ ਉਸਨੇ, ਕਹਿੰਦੇ ਜੀ ਦੱਸੋ ਵੀ ਸੰਸਾਰ ਵਿੱਚ ਹਿੰਦੂ ਜਿਹੜੇ ਨੇ ਇਹ ਚੰਗਾ ਧਰਮ ਕਿ ਮੁਸਲਮਾਨ ਧਰਮ ਚੰਗਾ? ਇਹ ਇਹੋ ਜਿਹੇ ਸਵਾਲ ਤਾਂ ਕਰਦੇ ਹੀ ਰਹੇ ਨਾ ਮੁਸਲਮਾਨ, ਮੱਕੇ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਕਿਹੜਾ ਨਹੀਂ ਕਰਿਆ? ਤਾਂ ਇਹ ਸੁਣ ਕੇ ਸਤਿਗੁਰੂ ਜੀ ਨੇ ਜਿਹੜਾ ਉੱਤਰ ਦਿੱਤਾ ਹੈ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ। ਸ੍ਰੀ ਹਰਗੋਬਿੰਦ ਸੁਨਤ ਬਖਾਨਾ, ਸਿਰਜਣਹਾਰ ਏਕ ਹਮ ਜਾਨਾ। ਬਾਦਸ਼ਾਹ, ਅਸੀਂ ਤਾਂ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਨੂੰ ਜਾਣਿਆ। ਇੱਕ ਸਮ ਪੰਚ ਹੋ ਤਤ ਤੇ ਬਨੇ, ਇੰਦਰੇ ਦੇਹ ਏਕ ਸਮ ਸਨੇ। ਕਹਿੰਦੇ ਦੇਖ, ਪੰਜੇ ਤਤ ਇੱਕ ਸਾਰ ਨੇ, ਦੇਹ ਇੰਦਰੇ ਇੱਕ ਸਾਰ ਬਣੇ ਹੋਏ ਨੇ, ਫਰਕ ਦੱਸ ਕਿਹੜੀ ਗੱਲ ਦਾ? ਕਰਨ ਹਾਰ ਕੋ ਸਿਮਰ ਹੈ ਜੋਏ, ਸਭ ਤੇ ਦੀਰਘ ਜਾਨੋ ਸੋਏ। ਜਿਹੜਾ ਪਰਮਾਤਮਾ ਨੂੰ ਸਿਮਰਦਾ, ਕਹਿੰਦੇ ਅਸੀਂ ਤਾਂ ਉਹਨੂੰ ਚੰਗਾ ਸਮਝਦੇ ਹਾਂ। ਮਹਾਰਾਜ ਨੇ ਇਹੋ ਜਿਹਾ ਉੱਤਰ ਦਿੱਤਾ। ਇਹ ਸੁਣ ਕੇ ਬਾਦਸ਼ਾਹ ਪ੍ਰਸੰਨ ਹੋਇਆ, ਸ਼ੰਕਰ ਨਿਮਿਰਤ ਹੋ ਗਈ। ਦੂਜੇ ਦਿਨ ਬਾਦਸ਼ਾਹ ਸਤਿਗੁਰਾਂ ਨੂੰ ਆਪਣੇ ਨਾਲ ਸ਼ਿਕਾਰ ਖੇਡਣ ਲਈ ਕਹਿੰਦਾ, ਮਹਾਰਾਜ ਮੈਂ ਜਾਣਾ ਸ਼ਿਕਾਰ ਖੇਡਣ, ਵੀ ਤੁਸੀਂ ਵੀ ਨਾਲ ਚੱਲੋ। ਸਤਿਗੁਰੂ ਜੀ ਨੇ ਜੰਗਲ ਵਿੱਚ ਜਾ ਕੇ ਕੀ ਦੇਖਿਆ? ਇੱਕ ਸ਼ੇਰ ਹੈ ਬਹੁਤ ਵੱਡਾ, ਤੇ ਉਹ ਦੇਖ ਕੇ ਜਿਹੜਾ ਜਹਾਂਗੀਰ ਦਾ ਮੀਰ ਸ਼ਿਕਾਰ ਸੀ ਜਾਂ ਦੋਸਤ, ਉਹ ਵੀ ਡਰ ਗਏ ਸੂਰਮੇ, ਵੀ ਕਹਿੰਦੇ ਮਹਾਰਾਜ ਇਹ ਨਹੀਂ ਮਾਰ ਹੁੰਦਾ। ਮਹਾਰਾਜ ਕਹਿੰਦੇ ਵੀ ਜੇ ਥੋਤੋਂ ਨਹੀਂ ਮਾਰ ਹੁੰਦਾ, ਕਹਿੰਦੇ ਪਰੇ ਹਟ ਜਾਓ। ਸਿੱਖ ਤਾਂ ਕਈ ਤਿਆਰ ਸੀ, ਕਹਿੰਦੇ ਮਹਾਰਾਜ ਅਸੀਂ ਭੋਗ ਪਾ ਦਿੰਦੇ ਹਾਂ, ਤੇ ਕਹਿੰਦੇ ਨਹੀਂ ਬਈ ਤੁਹਾਡੇ ਕਰਨ ਦਾ ਨਹੀਂ ਕੰਮ ਹੈ। ਮਹਾਰਾਜ ਲੈ ਕੇ ਸ਼ਸਤਰ ਤੇ ਉਹ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਮਹਾਰਾਜ ਨੇ। ਜਦੋਂ ਸ਼ੇਰ ਨੇ ਤਾਹਾਂ ਨੂੰ ਆਪਣੇ ਪਾਂਚੇ ਚੱਕੇ ਨਾ ਉੱਪਰ ਨੂੰ, ਪਹਿਲਾਂ ਤਮਾਚਾ ਮਾਰਦਾ ਹੈ, ਮਹਾਰਾਜ ਨੇ ਢਾਲ ਮੂਹਰੇ ਕੀਤੀ, ਵੱਢ ਕੇ ਟੋਟੇ ਦੋ ਕਰ ਦਿੱਤੇ। ਤੇ ਸਿੱਖ ਪੁੱਛਦੇ ਗਰੀਬ ਨਿਵਾਜ ਬਈ ਇਹ ਕੌਣ ਸੀ? ਕਹਿੰਦੇ ਕਾਹਨੂੰ ਪੁੱਛਦੇ ਹੋ? ਤੇ ਜਹਾਂਗੀਰ ਕਹਿੰਦਾ ਨਹੀਂ ਮਹਾਰਾਜ ਦੱਸੋ ਜੇ ਤੁਸੀਂ ਦੱਸ ਸਕਦੇ ਹੋ। ਕਹਿੰਦੇ ਫਿਰ ਤੇਰਾ ਬਜ਼ੁਰਗ ਹੀ ਸੀ ਇਹ। ਅਗੇ ਜੀ ਮੇਰਾ ਬਜ਼ੁਰਗ ਸੀ? ਕਹਿੰਦੇ ਹਾਂ। ਕੌਣ? ਕਹਿੰਦੇ ਇਹ ਅਕਬਰ ਦਾ ਸਕਾ ਭਰਾ ਸੀ, ਇਹਦਾ ਨਾਂ ਸੀ ਕਾਸਿਮ ਬੇਗ। ਕਹਿੰਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੇ ਤੀਸਰੇ ਜਾਮੇ ਵਿੱਚ ਗੁਰੂ ਅਮਰਦਾਸ ਜੀ ਨੂੰ ਅਕਬਰ ਮਿਲਿਆ ਸੀ, ਕਹਿੰਦੇ ਨੇ ਨਫ਼ਰਤ ਕੀਤੀ ਸੀ ਤੇ ਉਹ ਸ਼ੇਰ ਦੀ ਤਰ੍ਹਾਂ ਘੁਰ ਘੁਰ ਕਰਨ ਲੱਗ ਗਿਆ। ਕਹਿੰਦਾ ਕਿੱਥੇ ਆ ਕੇ ਇੱਥੇ ਬਾਦਸ਼ਾਹ ਏਡਾ ਵੱਡਾ ਬਣ ਕੇ ਕਹਿੰਦੇ ਇਹਨਾਂ ਦੇ ਆਇਆ ਤੇ ਇਹਨੂੰ ਸਰਾਪ ਲੱਗ ਗਿਆ, ਫਿਰ ਇਹ ਸ਼ੇਰ ਦੀ ਜੂਨ ਚ ਪਿਆ ਸੀ। ਕਹਿੰਦੇ ਉਹ ਜਿਹੜੇ ਦਰਸ਼ਨ ਕੀਤੇ ਤੀਸਰੇ ਜਾਮੇ ਚ ਉਹਦਾ ਫਲ ਦੇਤਾ ਇਹਨੂੰ ਹੁਣ। ਬਾਦਸ਼ਾਹ ਬੜਾ ਹੈਰਾਨ ਹੋਇਆ, ਉਹਨੂੰ ਨਿਹਾਲ ਕੀਤਾ ਤੇ ਇਉਂ ਮਹਾਰਾਜ ਸਾਹਿਬ ਦੀ ਦਿੱਲੀ ਦੇ ਅੰਦਰ ਇਸ ਤਰ੍ਹਾਂ ਦੇ ਇਹ ਚੋਜ ਕੀਤੇ, ਨਿਹਾਲ ਕਰ ਦਿੱਤਾ। ਤੇ ਉਸ ਵੇਲੇ ਜਿਹੜਾ ਵੀ ਮਿਲੇ ਮਹਾਰਾਜ ਨੂੰ ਕਹੇ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ, ਹਰੇਕ ਸੱਚੇ ਪਾਤਸ਼ਾਹ ਕਹੀ ਜਾਵੇ। ਬਾਦਸ਼ਾਹ ਦੇ ਮਨ ਦੇ ਵਿੱਚ ਇੱਕ ਸ਼ੰਕਾ ਬਣ ਗਈ ਵੀ ਦਿੱਲੀ ਦਾ ਤਖ਼ਤ ਮੇਰੇ ਕੋਲ ਹੈ, ਮੈਨੂੰ ਕੋਈ ਸੱਚਾ ਪਾਤਸ਼ਾਹ ਨਹੀਂ ਕਹਿੰਦਾ, ਇਹਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਇਹਨਾਂ ਕੋਲ ਤਖ਼ਤ ਕੋਈ ਨਹੀਂ ਹੈ, ਹਕੂਮਤ ਹੈ ਮੇਰੀ। ਤਾਂ ਫਿਰ ਉਸ ਵੇਲੇ ਸਾਧ ਸਿੰਘ ਜੀ ਬਾਦਸ਼ਾਹ ਨੂੰ ਕਿਸੇ ਕਾਰਨ ਜਾਣਾ ਪੈ ਗਿਆ ਸੀ ਆਗਰੇ, ਵੀ ਮਹਾਰਾਜ ਨੂੰ ਪੁੱਛਦਾ ਮਹਾਰਾਜ ਮੈਨੂੰ ਕੋਈ ਸੱਚਾ ਪਾਤਸ਼ਾਹ ਨਹੀਂ ਕਹਿੰਦੇ, ਤੁਹਾਨੂੰ ਸਾਰੇ ਲੋਕ ਸੱਚਾ ਪਾਤਸ਼ਾਹ ਕਹਿੰਦੇ ਨੇ, ਇਹ ਕੀ ਕਾਰਨ ਹੈ? ਮਹਾਰਾਜ ਨੇ ਟਾਲਤਾ, ਕਹਿੰਦੇ ਭਾਈ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ, ਮੈਨੂੰ ਸੱਚਾ ਪਾਤਸ਼ਾਹ ਕਹੋ, ਇਹ ਸਿੱਖਾਂ ਦੀ ਭਾਵਨਾ ਹੈ। ਕਹਿੰਦੇ ਜੀ ਚਲੋ ਤੁਹਾਡੇ ਸਿੱਖਾਂ ਦੀ ਭਾਵਨਾ, ਫਿਰ ਮੇਰੇ ਉੱਤੇ ਮੇਰੇ ਪਰਜਾ ਦੀ ਕਿਸੇ ਦੀ ਭਾਵਨਾ ਵੀ ਨਹੀਂ ਜਿਹੜਾ ਮੈਨੂੰ ਸੱਚਾ ਪਾਤਸ਼ਾਹ ਕਹਿਣ। ਮਹਾਰਾਜ ਕਹਿੰਦੇ ਵੀ ਇਹ ਤਾਂ ਲੋਕਾਂ ਨੂੰ ਪੁੱਛ ਜਾਂ ਸਿੱਖਾਂ ਨੂੰ ਪੁੱਛ, ਅਸੀਂ ਤਾਂ ਨਹੀਂ ਕਿਸੇ ਨੂੰ ਕਹਿੰਦੇ, ਕੋਈ ਸਤਿਗੁਰੂ ਕਹੇ, ਕੋਈ ਸੱਚਾ ਪਾਤਸ਼ਾਹ, ਕੋਈ ਕੋਈ ਨਾ ਕਹੇ। ਤੇ ਇਹਨੂੰ ਜਹਾਂਗੀਰ ਨੂੰ ਆਗਰੇ ਜਾਣਾ ਪੈ ਗਿਆ। ਆਗਰੇ ਜਾਣ ਵਾਸਤੇ ਬਾਦਸ਼ਾਹ ਜਦੋਂ ਤਿਆਰ ਹੋਇਆ, ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਵੀ ਨਾਲੇ ਚੱਲੋ। ਮਹਾਰਾਜ ਕਹਿੰਦੇ ਚਲੋ ਅਸੀਂ ਵੀ ਨਾਲੇ ਚੱਲਦੇ ਹਾਂ। ਤਾਂ ਬਾਹਰ ਜੰਗਲ ਦੇ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਬਹੁਤੀ ਗਰਮੀ ਪੈਂਦੀ ਸੀ, ਜੰਗਲ ਤੋਂ ਬਾਹਰ ਇੱਕ ਨਵੇਕਲਾ ਜਿਹਾ ਥਾਂ ਦੇਖ ਕੇ ਨਾ ਦਰਖਤਾਂ ਦੀ ਛਾਂ ਸੀ ਬੜੀ ਗੂੜੀ, ਉੱਥੇ ਤੰਬੂ ਲੱਗ ਗਏ। ਗੁਰੂ ਸਾਹਿਬ ਦਾ ਸਿੱਖਾਂ ਨੇ ਲਾਤਾ, ਬਾਦਸ਼ਾਹ ਦੇ ਨੌਕਰਾਂ ਚੱਕਰਾਂ ਨੇ ਉਹਦਾ ਲਾ ਦਿੱਤਾ, ਡੇਰਾ ਕਰ ਦਿੱਤਾ ਦੋਨਾਂ ਨੇ। ਗੁਰੂ ਸਾਹਿਬ ਵੀ ਤੰਬੂ ਚ ਚਲੇ ਗਏ, ਬਿਰਾਜਮਾਨ ਹੋ ਗਏ, ਤੇ ਇਹ ਬਾਦਸ਼ਾਹ ਵੀ ਹੋ ਗਏ। ਇਹਨੇ ਨੂੰ ਸਾਹ ਸੀ ਆਗਰੇ ਚ ਰਹਿਣ ਵਾਲਾ ਇੱਕ ਘਾਹੀ ਸਿੱਖ ਸੀ, ਘਰ ਚ ਗਰੀਬੀ ਕਿੰਨੀ ਹੈ, ਘਾਹ ਖੋਦ ਕੇ ਗੁਜ਼ਾਰਾ ਕਰਦਾ, ਤੇ ਹੁਣ ਰੋਜ਼ ਦੀ ਰੋਜ਼ ਘਾਹ ਵੇਚਦਾ ਤਾਂ ਘਰ ਦੇ ਵਿੱਚ ਸੌਦਾ ਲੈ ਕੇ ਆਉਂਦਾ। ਹੁਣ ਉਹਨੇ ਸੋਚਿਆ ਵੀ ਮੈਂ ਕਰਨੇ ਨੇ ਮਹਾਰਾਜ ਦੇ ਦਰਸ਼ਨ, ਮੈਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅਜੇ ਪਹਿਲੀ ਵਾਰ ਦਰਸ਼ਨ ਕਰਨੇ ਨੇ, ਵੀ ਖਾਲੀ ਹੱਥ ਜਾਣਾ ਚੰਗਾ ਨਹੀਂ। ਰਾਜ ਵੈਦ ਗੁਰਜੋਤ ਸੀ ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ, ਰਿਕਤ ਪਾਨ ਦਰਸੈ ਨਹੀਂ ਭੂਪ ਭਿਖਕ ਗੁਰਦੇਵ, ਧਰਮ ਸ਼ਾਸਤਰਾਂ ਚ ਲਈ। ਇਹਨੇ ਕਿਹਾ ਵੀ ਅੱਜ ਟੱਬਰ ਭੁੱਖਾ ਰਹਿ ਜੂਗਾ, ਕੋਈ ਗੱਲ ਨਹੀਂ, ਪਰ ਮੈਂ ਦਰਸ਼ਨ ਕਰ ਲਾਂ। ਇਹ ਲੈ ਕੇ ਮਹਾਰਾਜ ਸਾਹਿਬ ਦੇ ਹੁਣ ਜਿਹੜਾ ਘਾਹ ਵੇਚਿਆ ਸੀ ਉਹ ਪੈਸੇ ਲੈ ਕੇ ਖੜਾ ਵੀ ਮਹਾਰਾਜ ਮੁੜਨਗੇ, ਮਹਾਰਾਜ ਆਏ ਹੀ ਨਾ ਉਸ ਰਸਤੇ। ਇਹਨੇ ਫਿਰ ਹੌਲੀ ਹੌਲੀ ਪੈੜ ਦਬਲੀ ਵੀ ਇੱਧਰ ਨੂੰ ਗਏ ਸੀ, ਕਿਸੇ ਨੇ ਦੱਸਿਆ, ਹੁਣ ਸਿਆਣ ਹੈ ਹੀ ਨਹੀਂ ਸੀ ਮਹਾਰਾਜ ਦੀ, ਮਿਲਿਆ ਨਹੀਂ ਸੀ ਪਹਿਲਾਂ। ਤੇ ਪਹੁੰਚਦਾ ਪਹੁੰਚਦਾ ਕੀ ਹੋਇਆ, ਉਹ ਬਾਦਸ਼ਾਹ ਦਾ ਤੰਬੂ ਮੂਹਰੇ ਲੱਗਿਆ ਹੋਇਆ ਸੀ ਜਹਾਂਗੀਰ ਦਾ, ਤਾਂ ਉੱਥੇ ਜਾ ਕੇ ਜਿਹੜਾ ਮੂਹਰੇ ਨੌਕਰ ਖੜਾ ਸੀ ਦਰਬਾਨ ਚ ਹੀ, ਹੁਣ ਦਰਬਾਨ ਚ ਹੀ ਦੋਨਾਂ ਦੇ ਖੜੇ ਨੇ, ਪਹਿਰਾਵਾ ਦੋਨਾਂ ਦਾ ਬਾਦਸ਼ਾਹ ਜੀ, ਉਹਨੇ ਲਿਜਾ ਕੇ ਹੱਥ ਜੀ ਟਕਾ ਉਹਦੇ ਕੋਲ ਹੈ, ਉਹਨੇ ਆ ਕੇ ਪੁੱਛਿਆ ਕਿ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਜੀ। ਉਹ ਬਾਦਸ਼ਾਹ ਨੇ ਸੁਣ ਲਿਆ ਅੰਦਰੋਂ ਵੀ ਮੈਨੂੰ ਵੀ ਸੱਚਾ ਪਾਤਸ਼ਾਹ ਕਹਿਣ ਵਾਲਾ ਆ ਗਿਆ ਕੋਈ, ਉਹ ਕਹਿੰਦਾ ਲਿਆ ਲਿਆ ਛੇਤੀ ਉਹਨੂੰ ਅੰਦਰ ਲਿਆ, ਮੈਨੂੰ ਤਾਂ ਪਹਿਲੀ ਵਾਰ ਕਿਸੇ ਨੇ ਸੱਚਾ ਪਾਤਸ਼ਾਹ ਕਿਹਾ। ਆ ਗਿਆ ਅੰਦਰ, ਉਹਨੇ ਆ ਕੇ ਸਾਸੀ ਟਕਾ ਰੱਖ ਕੇ ਨਾ ਦੋਨੇ ਹੱਥ ਜੋੜ ਲਏ, ਗਲ ਚ ਪੱਲਾ ਪਾ ਲਿਆ, ਤੇ ਇਉਂ ਟਕਾ ਹੱਥ ਵਿੱਚ ਲਿਆ ਹੋਇਆ ਸੀ, ਲਿਆ ਕੇ ਚਰਨਾਂ ਦੇ ਵਿੱਚ ਰੱਖ ਦਿੱਤਾ। ਆ ਕੇ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਮਹਾਰਾਜ। ਤੇ ਜਹਾਂਗੀਰ ਬਾਦਸ਼ਾਹ ਦੇਖਦਾ ਵੀ ਇੰਨਾ ਤਾਂ ਕੋਈ ਪਦਾਰਥ ਲੈਣ ਵਾਲਾ ਮੇਰੇ ਮੂਹਰੇ ਹੱਥ ਨਹੀਂ ਜੋੜਦਾ, ਤੇ ਉਹਨੇ ਹੱਥ ਜੋੜ ਕੇ ਕੀ ਕਿਹਾ, ਕਹਿਣ ਲੱਗਾ ਜਹਾਂਗੀਰ ਬਾਦਸ਼ਾਹ ਨੂੰ, ਉਹ ਗੁਰੂ ਹਰਗੋਬਿੰਦ ਸਾਹਿਬ ਮੰਨ ਕੇ ਬਾਦਸ਼ਾਹ ਦੇ ਮੂਹਰੇ ਹੱਥ ਬੰਨੀ ਖੜਾ ਹੈ। ਹਾਥ ਜੋਰ ਪੁੰਨ ਅਰਜ ਗੁਜ਼ਾਰੀ ਸਾਚੋ ਪਾਤਸ਼ਾਹ ਹੋ ਗੁਰ ਭਾਰੀ। ਮਹਾਰਾਜ ਤੁਸੀਂ ਭਾਰੀ ਗੁਰੂ ਹੋ ਗਰੀਬ ਨਿਵਾਜ। ਦਰਸ਼ਨ ਕੀ ਅਵਲਾਖ ਕਨੇਰੀ ਸੁਨੋ ਸੁਰੋਣ ਦੇ ਬੇਨਤੀ ਮੋਰੀ। ਮੇਰੀ ਇੱਕ ਬੇਨਤੀ ਸੁਣ ਲਓ ਮਹਾਰਾਜ। ਦੀਨ ਦੁਨੀ ਕੋ ਮਾਲਕ ਅਹੈਂ। ਮਹਾਰਾਜ ਤੁਸੀਂ ਨਾ ਇਹ ਦੁਨੀਆਂ ਦੇ ਵੀ ਪਰਲੋਕ ਦੇ ਮਾਲਕ ਹੋ। ਸਾਚੋ ਪਾਤਸ਼ਾਹ ਹੋ ਇਮ ਕਹੇ ਤਾਂ ਤੁਹਾਨੂੰ ਦੁਨੀਆਂ ਸੱਚਾ ਪਾਤਸ਼ਾਹ ਕਹਿੰਦੀ ਹੈ। ਲੈ ਬਾਦਸ਼ਾਹ ਦੀ ਤਸੱਲੀ ਹੁੰਦੀ ਜਾਂਦੀ ਹੈ। ਦਾਸ ਗਰੀਬ ਜਾਨ ਕਰ ਮੋਹੀ ਬਨੋ ਸਹਾਏ ਮਿਰਤ ਜਬ ਹੋਹੀ। ਮੇਰੀ ਸਹਾਇਤਾ ਕਰਨੀ ਅਪਰ ਕਾਮਨਾ ਕੋਏ ਨਨਾਥ ਜਮ ਤੇ ਰਾਖੋ ਦੇ ਕਰ ਹਾਥ। ਜਹਾਂਗੀਰ ਕਹਿੰਦਾ ਵੀ ਕੀ ਮੰਗਣਾ ਚਾਹੁੰਦਾ। ਉਹ ਕਹਿੰਦਾ ਮਹਾਰਾਜ ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ। ਜਮਾਂ ਤੋਂ ਡਰ ਲੱਗਦਾ, ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੇ ਦਿਓ। ਉਹ ਬਾਦਸ਼ਾਹ ਤਾਂ ਸੋਚੀ ਪੈ ਗਿਆ ਕਿ ਮਗੋਦਾ ਤਾਂ ਮੈਨੂੰ ਨਹੀਂ ਪਤਾ ਵੀ ਮੇਰੀ ਹੋਊਗੀ ਕਿ ਨਹੀਂ। ਬਾਦਸ਼ਾਹ ਨੇ ਕਿਹਾ ਸਿੱਖਾ ਜੇ ਤੂੰ ਚਾਹੁੰਦਾ ਤੈਨੂੰ ਹੀਰੇ ਮੋਤੀ ਜਵਾਹਰਾਤ ਦੇ ਕੇ ਤੇਰੀ ਗਰੀਬੀ ਚੱਕ ਦਿਆਂ। ਕਹਿੰਦਾ ਨਹੀਂ, ਘਾਹ ਖੋਦ ਕੇ ਗੁਜ਼ਾਰਾ ਕਰਨਾ ਚੰਗਾ ਸੱਚੇ ਪਾਤਸ਼ਾਹ, ਮੈਨੂੰ ਦੁਨੀਆਂ ਦੀ ਮਾਇਆ ਦੀ ਲੋੜ ਨਹੀਂ। ਕਹਿੰਦੇ ਮੈਂ ਤੈਨੂੰ ਧਨ ਦੇ ਸਕਦਾ। ਕਹਿੰਦੇ ਨਾ ਮਹਾਰਾਜ ਇਹ ਨਾ ਦੋ, ਮੁਕਤੀ ਦੋ। ਕਹਿੰਦਾ ਚੰਗਾ ਫਿਰ ਤੈਨੂੰ ਅਹਿਲਕਾਰ ਬਣਾ ਦਈਏ, ਵਜ਼ੀਰ ਬਣਾ ਦਈਏ, ਵੱਡਾ ਦੀਵਾਨ ਬਣਾ ਦਾਂ। ਕਹਿੰਦਾ ਨਾ ਇਹਦੀ ਵੀ ਲੋੜ ਨਹੀਂ। ਕਹਿੰਦੇ ਕਿਸੇ ਸੂਬੇ ਦਾ ਸੂਬੇਦਾਰ ਬਣਾ ਦਾਂ। ਕਹਿੰਦੇ ਇਹਦੀ ਵੀ ਲੋੜ ਨਹੀਂ, ਪਰਲੋਕ ਵਿੱਚ ਸਹਾਇਤਾ ਕਰੋ। ਉਹ ਫਿਰ ਬਾਦਸ਼ਾਹ ਦੀ ਗੱਲ ਸਮਝ ਆ ਗਈ। ਕਹਿੰਦਾ ਭਾਈ ਫਿਰ ਪਰਲੋਕ ਚ ਸਹਾਇਤਾ ਕਰਨ ਵਾਲੇ ਦਾ ਤਾਂ ਤੰਬੂ ਗਾਹਾਂ ਹੈ, ਮੈਂ ਤਾਂ ਜਹਾਂਗੀਰ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ। ਕਹਿੰਦਾ ਮੱਥੇ ਤੇ ਹੱਥ ਮਾਰੇ ਕਹਿੰਦਾ ਓਹੋ ਤੂੰ ਝੂਠਾ ਬਾਦਸ਼ਾਹ। ਬਾਦਸ਼ਾਹ ਦੇ ਸਾਹਮਣੇ ਖੜ ਕੇ ਕਹਿੰਦਾ ਮੈਂ ਤਾਂ ਸੱਚਾ ਬਾਦਸ਼ਾਹ ਸਮਝੇ। ਜਦੇ ਕਹਿੰਦਾ ਲਿਆ ਟਕਾ ਫੜਾ ਮੇਰਾ ਨਫ਼ਰਤ ਨਾਲ। ਬਾਦਸ਼ਾਹ ਨੂੰ ਪਹਿਲੀ ਵਾਰ ਐਸਾ ਹੋਇਆ ਕਿ ਟਕਾ ਰੱਖਿਆ ਵਾ ਚੱਕ ਲਿਆ, ਬਾਦਸ਼ਾਹ ਦੇਖਦੇ ਰਹਿ ਗਿਆ। ਝੱਟ ਟਕਾ ਲੈ ਕੇ ਪਸ਼ਚਾਤਾਪ ਕਰਦਾ, ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਟਕਾ ਰੱਖ ਕੇ ਪਿਆਰ ਸਹਿਤ ਨਮਸਕਾਰ ਕੀਤੀ। ਸਿੱਖ ਦੇ ਪਿੱਛੇ ਪਿੱਛੇ ਛੋਪੜੀ ਪੈ ਰਹੀ, ਬਾਦਸ਼ਾਹ ਵੀ ਆ ਗਿਆ। ਟਕਾ ਰੱਖ ਕੇ ਕਹਿੰਦਾ ਮਹਾਰਾਜ ਪਹਿਲਾਂ ਤਾਂ ਮੈਨੂੰ ਮਾਫ਼ ਕਰ ਦਿਓ ਵੀ ਮੇਰਾ ਤਾਂ ਮੱਥਾ ਹੀ ਝੂਠਾ ਹੋ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦਾ ਝੂਠੇ ਬਾਦਸ਼ਾਹ ਨੂੰ ਮੱਥਾ ਟੇਕ ਬੈਠਾ ਮਹਾਰਾਜ, ਮੈਂ ਹੁਣ ਕਰਾਂ ਕਿ? ਮੈਂ ਤਾਂ ਭੁਲੇਖੇ 'ਚ ਟੇਕ ਬੈਠਾ ਮਹਾਰਾਜ, ਮੈਨੂੰ ਕੀ ਪਤਾ ਵੀ ਝੂਠਾ ਬਾਦਸ਼ਾਹ। ਜਹਾਂਗੀਰ ਕੰਨਾਂ ਨਾਲ ਸੁਣਦਾ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ, ਮੈਨੂੰ ਮੈਂ ਕਦੇ ਦਰਸ਼ਨ ਨਹੀਂ ਸੀ ਕਰੇ। ਟਕਾ ਰਾਖ ਕਰ ਅਰਜ ਗੁਜ਼ਾਰੀ ਮੈਂ ਆਇਓ ਗੁਰ ਸ਼ਰਨ ਤੁਮਾਰੀ। ਅੰਤ ਕਾਲ ਮੈਂ ਬਨੋ ਸਹਾਈ ਜਮਦੂਤਨ ਤੇ ਲਿਹੋ ਬਚਾਈ। ਮਹਾਰਾਜ ਜਮਦੂਤਾਂ ਤੋਂ ਬਚਾ ਲਿਓ ਮੈਨੂੰ। ਸਿੱਖ ਦੀ ਨਿਮਰਤਾ, ਸ਼ਰਧਾ, ਪਿਆਰ ਭਰੀਆਂ ਗੱਲਾਂ ਸੁਣ ਕੇ ਦੀਨ ਦੁਨੀਆਂ ਦੇ ਮਾਲਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੁਣ ਸਤਿਗੁਰ ਕਿਰਪਾਲ ਬਖਾਨਾ ਸਿਮਰੋ ਸਤਨਾਮ ਕਲਿਆਨਾ ਧਰਮ ਕਿਰਤ ਕਰ ਖਾਓ ਆਹਾਰਾ ਇਨ ਦੋਇਨ ਤੇ ਸਦਾ ਸੁਖਾਰਾ। ਧਰਮ ਦੀ ਕਿਰਤ ਕਰ, ਗਰੀਬੀ ਕੋਈ ਨਹੀਂ ਪ੍ਰਲਭ ਅਨੁਸਾਰ ਹੈ, ਇਹ ਸਤਨਾਮ ਜਪਿਆ ਕਰ। ਨਹਿ ਜਮ ਦੂਤ ਦੇਖ ਬੋ ਪਾਵਹਿ ਤੇ ਤੂੰ ਜਮਦੂਤ ਤੈਨੂੰ ਦੇਖਣਾ ਵੀ ਨਹੀਂ ਪਾਉਣਗੇ। ਜਮਨ ਦੂਤਾਂ ਨੇ ਫੜਨਾ ਤਾਂ ਇੱਕ ਪਾਸੇ ਰਿਹਾ। ਕਰ ਦੇ ਕਰ ਸਤਿਗੁਰੂ ਬਚਾਵੈ, ਮੈਂ ਆਪਣੀ ਕਿਰਪਾ ਦਾ ਹੱਥ ਦੇ ਕੇ ਤੈਨੂੰ ਬਚਾਊਂਗਾ। ਮਹਾਰਾਜ ਨੇ ਇਹ ਕਹਿਤਾ, ਤੈਨੂੰ ਮੁਕਤ ਕੀਤਾ। ਇਹ ਸੁਣ ਕੇ ਬਾਦਸ਼ਾਹ ਨੂੰ ਸਮਝ ਪੈ ਗਈ ਕਿ ਸਤਿਗੁਰੂ ਜੀ ਲੋਕੀ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ, ਇਹਨਾਂ ਨੂੰ ਪਰਲੋਕ ਦੀ ਸਹਾਇਤਾ ਕਰਨ ਵਾਲੇ। ਸਿੱਖ ਦੇ ਸਾਧ ਸਿੰਘ ਜੀ ਜਾਣ ਤੋਂ ਮਗਰੋਂ ਮਹਾਰਾਜ ਨੇ ਮੁਕਤੀ ਦੇ ਦਿੱਤੀ। ਕਹਿੰਦੇ ਸਿੱਖਾਂ ਨਿਹਾਲ ਹੋਇਆ, ਔਰ ਗਰੀਬੀ ਵੀ ਹੁਣ ਤੱਕ ਜਿਹੜੀ ਹੈਗੀ ਜਾਂ ਨੌ ਨਿਦਾਂ ਤੇਰੇ ਮਗਰ ਮਗਰ ਫਿਰਨਗੀਆਂ, ਗਰੀਬੀ ਵੀ ਚੱਕਦੀ ਤੇਰੀ। ਕਹਿੰਦਾ ਮਹਾਰਾਜ ਇਹਦੀ ਤਾਂ ਲੋੜ ਹੀ, ਘਾਹ ਖੋਜ ਕੇ ਗੁਜ਼ਾਰਾ ਕਰ ਲੂੰ ਪਰ ਮੁਕਤੀ ਦਿਓ। ਕਹਿੰਦੇ ਮੁਕਤੀ ਵੀ ਦਿੱਤੀ, ਭੁਗਤੀ ਵੀ ਦਿੱਤੀ। ਪਿੱਛੋਂ ਆ ਗਿਆ ਬਾਦਸ਼ਾਹ, ਕਹਿੰਦਾ ਮਹਾਰਾਜ ਬੜੀ ਸਖਤੀ ਲਾ ਦਿੱਤੀ ਮੁਕਤੀ, ਇੱਕ ਟਕੇ ਦੇ ਬਦਲੇ ਮੁਕਤੀ ਦੇ ਦਿੱਤੀ। ਤੇ ਮਹਾਰਾਜ ਸਾਹਿਬ ਨੇ ਉਹਨੂੰ ਕਿਹਾ, ਕਹਿੰਦੇ ਬਾਦਸ਼ਾਹ ਇਹ ਉਹਦੇ ਪਿਆਰ ਤੇ ਸੰਤੋਖ ਦੀ ਬਦੌਲਤ ਹੈ, ਤੁਸੀਂ ਸਿੱਖ ਨੂੰ ਇੱਕ ਟਕੇ ਦੇ ਬਦਲੇ ਵਜ਼ੀਰੀਆਂ ਦੇ ਰਹੇ ਸੀ, ਸੂਬੇਦਾਰੀਆਂ ਦਿੰਦੇ ਸੀ, ਹੀਰੇ ਪੰਨੇ ਦਿੰਦੇ ਸੀ, ਲਏ ਮੇਰੇ ਸਿੱਖ ਨੇ। ਕਹਿੰਦਾ ਘਾਹ ਖੋਦ ਕੇ ਗੁਜ਼ਾਰਾ ਕਰ ਲੂੰ ਪਰ ਮੁਕਤੀ ਚਾਹੀਦੀ ਹੈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਰੇ। ਬੈਕੁੰਠ ਦੀਆਂ ਛੋਟੀਆਂ ਮੁਕਤੀਆਂ ਜਿਹੜਾ ਸਰੋਕ ਸਰੂਪ ਸਵੇਜ ਆਦਿ ਇਹ ਛੱਡ ਕੇ ਕੇਵਲ ਮੁਖ ਦਾ ਅਧਿਕਾਰੀ ਹੈ। ਤੇ ਇਸ ਕਰਕੇ ਸਿੱਖ ਨੇ ਉਸੇ ਵੇਲੇ ਲਾਲਚ ਚ ਨਹੀਂ ਆਇਆ, ਟਕਾ ਚੁੱਕ ਲਿਆ, ਮੇਰੇ ਕੋਲ ਆਇਆ। ਇਹ ਟਕੇ ਦੇ ਬਦਲੇ ਨਹੀਂ, ਭਾਵਨਾ ਦੇ ਬਦਲੇ ਦਿੱਤੀ ਹੈ, ਗਰੀਬੀ ਸੀ। ਤੇ ਇਹ ਸੁਣ ਕੇ ਨਾ ਬਾਦਸ਼ਾਹ ਫਿਰ ਵੀ ਸਿੱਖ ਦਾ ਜਿਹੜਾ ਤਿਆਗ ਤੇ ਸੰਤੋਖ ਦਾ ਸਦਕਾ, ਇਹ ਸੁਣ ਕੇ ਬਾਦਸ਼ਾਹ ਹੋਰ ਵੀ ਹੈਰਾਨ ਹੋਇਆ ਕਿ ਗੁਰੂ ਜੀ ਨੇ ਮੇਰੀ ਅਤੇ ਸਿੱਖ ਦੀ ਵਾਰਤਾ ਵੀ ਅੰਤਰਯਾਮਤਾ ਨਾਲ ਸਮਝ ਲਿਆ। ਝੱਟ ਹੀ ਸਮਝ ਪਏ, ਕਹਿੰਦੇ ਸੱਚਮੁੱਚ ਸੱਚੇ ਪਾਤਸ਼ਾਹ ਅੰਤਰਯਾਮੀ ਨ, ਲੋਕ ਪ੍ਰਲੋਕ ਦੇ ਸਹਾਇਕ ਨ। ਕਹਿੰਦਾ ਮਹਾਰਾਜ, ਸਿੱਖ ਨੇ ਤਾਂ ਜਦੋਂ ਕਿਹਾ ਸੀ ਮੈਨੂੰ ਲੱਗਿਆ ਸੀ ਗੁੱਸਾ, ਪਰ ਮੈਂ ਆਪਣੇ ਆਪ ਨੂੰ ਮੰਨਦਾ ਤੁਹਾਡੇ ਮੁਕਾਬਲੇ ਮੈਂ ਝੂਠਾ ਬਾਦਸ਼ਾਹ, ਤੁਸੀਂ ਸੱਚਾ ਪਾਤਸ਼ਾਹ ਹੋ। ਸ਼ਰਧਾ ਸਹਿਤ ਬਾਦਸ਼ਾਹ ਨੇ ਵੀ ਨਮਸਕਾਰ ਕੀਤੀ। ਗੁਰਬਾਣੀ ਚ ਅਨੇਕਾਂ ਪ੍ਰਮਾਣ ਆਉਂਦੇ ਹੈ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾਤੇ, ਸੱਚੇ ਮੇਰੇ ਸਾਹਿਬਾ ਸੱਚੇ ਸਚਨਾਇਆ, ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦਿਖਾਏ, ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆ ਵੇ, ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਹੋ ਚਲਾਇਆ, ਭਾਈ ਗੁਰਦਾਸ ਸਾਹਿਬ ਜੀ ਨੇ। ਇਸ ਕਰਕੇ ਤਾਂ ਇੱਥੇ ਸਾਧ ਸਿੰਘ ਜੀ ਮਹਾਰਾਜ ਸਾਹਿਬ ਨੇ ਕਿਹਾ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਬੇਸਾਹ। ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਭਾਈ ਸਾਰੀਆਂ ਸੰਗਤਾਂ ਨੂੰ ਤੇ ਇਸ ਗੱਲ ਦੀਆਂ ਵਧਾਈਆਂ ਹੋਣ, ਜਿੱਥੇ ਅੱਜ ਪਵਿੱਤਰ ਦਿਹਾੜਾ ਪਾਵਨ ਦਿਹਾੜਾ ਸਾਧ ਸਿੰਘ ਜੀ ਮਾਘੀ ਹੈ, ਤੇ ਮਾਘ ਦੀ ਸੰਗਰਾਂਦ ਦੀ ਜਿਹੜੀ ਕਥਾ ਹੈ ਉਹ ਜੋਤੀ ਸਰੂਪ ਗੁਰਦੁਆਰੇ ਹੋਣੀ ਹੈ, ਉੱਥੇ ਵਿਸਥਾਰ ਨਾਲ ਵਿਚਾਰ ਹੋ ਜਾਏਗੀ। ਤੇ ਇਸ ਕਰਕੇ ਭਾਈ ਬੜਾ ਸਿਦਕ ਨਿਭਾਇਆ, ਗਰਮੀਆਂ ਦੀ ਅੱਤ ਦਰਜੇ ਦੀ ਪੈਂਦੀ ਸੀ ਤਾਂ ਵੀ ਤੁਸੀਂ ਪਹੁੰਚਦੇ ਰਹੇ, ਸਰਦੀ ਕੜਾਕੇ ਦੀ ਪੈਂਦੀ ਤਾਂ ਵੀ ਪਹੁੰਚਦੇ ਰਹੇ, ਮੀਂਹ ਪੈਂਦੇ ਰਹੇ ਤਾਂ ਵੀ ਪਹੁੰਚਦੇ ਰਹੇ। ਮਹਾਰਾਜ ਨੇ ਬੇੜੀ ਬੰਨੇ ਲਾ ਦਿੱਤੀ ਹੈ, ਹੁਣ ਭੋਗ ਦੇ ਸਲੋਕਾਂ ਦੀ ਉਹ ਕਥਾ ਬਾਕੀ ਰਹਿੰਦੀ ਹੈ, ਉਹ ਵੀ ਮਹਾਰਾਜ ਇਸੇ ਪ੍ਰਕਾਰ, ਕਿਉਂਕਿ ਫਿਰ ਮਰਿਆਦਾ ਵੀ ਅਖੰਡ ਪਾਠ ਹੋਊਗਾ ਪਹਿਲਾਂ, ਉਸ ਤੋਂ ਬਾਅਦ ਸਾਧ ਸਿੰਘ ਅਖੰਡ ਪਾਠ ਦੀ ਅਰਦਾਸ ਤੋਂ ਬਾਅਦ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਉਸ ਵੇਲੇ ਅਰਥ ਹੋਣਗੇ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਤੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਆਪਣੇ ਦਰ ਘਰ ਦੀ ਸੇਵਾ ਬਖਸ਼ਦੇ ਰਹਿਣ, ਨਾਮ ਬਾਣੀ ਦੇ ਨਾਲ ਜੋੜ ਕੇ ਸਾਡੀ ਕਲਿਆਣ ਸਤਿਗੁਰੂ ਜੀ ਕਰਨ। ਆਓ ਹੁਣ ਇੱਥੇ ਸਮਾਪਤੀ ਹੈ ਜੀ।
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾਂਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧਿ ਦਇਆਲ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ।